हर कृष्ण नाम बहो गुरु तेग बहादुर परम कृपाला जी परम कृपाला श्री गुरु गोबिंद सिंह बिसाना जिसमें अमृत ज्ञान है मानक भक्त बैराग श्री गुरु ग्रंथ साहिब उदद बंदों कर अनुराग श्री गुरु शब्द कमाए जिन जीते पंच वकार जिन संतन कौ बंदना सिर चरणन पर तार जे कंकारा सतगुरु तेह प्रसाद सच होए वाहे गुरु जी की फतेह है बिघन बिनाशन सोए वाहे गुरु जी की फतेह है बिघन बिनाशन सोए सतनाम श्री वाहे गुरु साहिब जी ओ दोहरा सबा जाम कै जाम निस खट खटका कै चार सौ चसनान सिख तन सरता सर बर बार वाहिगुरु जी का खालसा वाहिगुरु जी की फतेह परम सन्मान योग चवर छत्र तख ते मालिक करणानदान अंतर जम सतगुरु गुरसागत पायमान दिवाली श्री गुरु ग्रंथ साहब महाराज सच्चे पातशाह जी की पावन सतगुरी विचुर खालसा साहब महाराज साहब जी की अपार कृपालता हुई है सरदाना की प्रारंभता हुई रारा साहब जी के पाठ आप जी ने गुरुवंशा तो सरवण किए हैं अपना समा सफला किया है धन गुरु गोबिंद सिंह महाराज सच्चे पातशाह जी का पावन पित्र जीवन गुर इतिहास की कथा विचों आप जी रोज सरवण करते हो जो प्रसंग आपां कल सरवण किया सी इस विच भाई दया सिंह जी ने दस्या सी गुरमुखो कुछ लोगों का ज्ञान कच्चा रह जाता कच्चे गुरु तो ब्रह्म ज्ञान के बचन सरवण करके अपने आप कुछ ग्रंथ पढ़ के जिन्हां नूं यह भरम पै जांदा कि मैं ब्रह्म ज्ञानी हो गया हुण मैं नसंग हो के जिहड़ा मर्जी कर्म कर सकदा मैनू किसी कर्म का पाप नहीं किसी कर्म का पुन नहीं आख्या गुरमुखो उन्हां दा जन्म मरण कदी नहीं जे कटिया जांदा जिहड़ा आपे बनिया हुंदा ब्रह्म ज्ञानी ते आप ही आखी जांदा अहं ब्रह्म अस्मी कहिंदे असल विच ब्रह्म ज्ञान दा दाता पूरा गुरु है मेहर दी नज़र करे ते ब्रह्म ज्ञान साध संगत जी जरूर करवा देवेगा जां फिर कुछ आख्या सी भाई दया सिंह जी ने कुछ कर्म ऐसे हन सिख दृढ़ता नाल करी जावे ते गुरु दरों ज्ञान दी दात जरूर प्राप्त कर लैंदा हौली 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 अवस्था रूढ़ हुंदी जांदी है तरक्की करदी जांदी है मन परिपक्व हुंदा जांदा है वो जिहड़ी विधि सी साध संगत जी वह कल आपां आरंभ कीती सी कि गुरु के सिख ने जिन्हें गुरु साहब जी विच अभेद होना जां परमात्मा दे सरूप दी अभेदता दा आनंद मानना जिन्हें उच्चे आत्मक मंडलों में उडारियां मारनियां ने उहदे वास्ते साध संगत जी कुछ निजम हन वो किहड़े ने आओ सरदा भावना नाल सरवण करिए नाल दी नाल अरदास करिए महाराज सच्चे पातशाह इसे तरह की सिक्खी कमाउण दा बालक कृपा करके अपने चरणों के प्रेमियां सारिआं नूं बख्शो जी
सवा जाम कै जाम निस खट खटका कै चार
आख्या सी गुरमुखो चार पै दी रात हुंदी है ते जदों ते पौने तीन पैर रात बतीत हो जावे सवा पैर बाकी रात बचदी होवे दो चार घड़ियां इधर उधर होवे समा ते कोई बहुती विचार दी फिक्र दी गल नहीं उस वेले सिख नूं उठ पैना चाहीदा अमृत वेले सिख साध संगत जी उठ पवे उठ के फिर अगली क्रिया दसदे हन भाई दया सिंह जी
सोच सनान सिख तन सरता सर दरबार
कहिंदे ने फिर शरीर दी सोच पवित्रता वास्ते सावधानता वास्ते ओ जल नाल इशनान करे इशनान भावां दरिया दे जल नाल करे नदी विच जाके करे खूह तो पानी कढ के करे किसी भी साधन नाल करे सिख सवा पैर रात रहिंदी तो उठ पवे ते फिर इशनान करके सावधान होवे जी
सतनाम ਸਿਮਰਨ ਕੋ ਲਾਗੈ।
ਫਿਰ ਪਰਮਾਤਮਾ ਦਾ ਸਿਮਰਨ ਸਾਧ ਸੰਗਤ ਜੀ ਕਰੇ, ਜੁੜ ਜਾਵੇ ਪਰਮੇਸ਼ਰ ਦੇ ਸੱਚੇ ਨਾਮ ਵਿੱਚ।
ਪਾਸ਼ਲ ਰਾਤ ਨਿਤਾ ਪ੍ਰਤ ਜਾਗੈ।
ਪਿਛਲੀ ਰਾਤ ਰੋਜ ਜਾਗਣਾ, ਰੋਜ ਕਹਿੰਦੇ ਪਾਸ਼ਲ ਰਾਤ ਨਿਤਾ ਪ੍ਰਤ, ਬਿਨਾਂ ਨਾਗੇ ਤੋਂ ਇਹ ਯਤਨ ਕਰੇ, ਅਰਦਾਸ ਕਰੇ, ਉਦਮ ਰੱਖੇ ਮਹਾਰਾਜ ਜੀ ਦੇ ਚਰਨਾਂ ਦਾ ਆਸਰਾ ਲੈ ਕੇ, ਵੀ ਰੋਜ ਹੀ ਪਿਛਲੀ ਰਾਤ ਉੱਠ ਪਿਆ ਕਰੇ ਜੀ।
ਗੁਰਬਾਣੀ ਪਾਠ ਅਰਥ ਵਿਚਾਰੈ।
ਗੁਰਬਾਣੀ ਦਾ ਪਾਠ ਕਰੇ ਤੇ ਨਾਲ ਨਾਲ ਅਰਥਾਂ ਦੀ ਵਿਚਾਰ ਕਰੇ ਜੀ।
ਗੁਣ ਸੰਗ੍ਰਹ ਅਵਗੁਣ ਗਨ ਰਾਰੈ।
ਤੇ ਗੁਣ ਜਿਹੜੇ ਨੇ ਮਹਾਰਾਜ ਜੀ ਨੇ ਗੁਰਬਾਣੀ ਵਿਚ ਕਥਨ ਕੀਤੇ, ਸਤ ਸੰਤੋਖ, ਦਇਆ, ਧਰਮ, ਵਿਚਾਰ, ਖਿਮਾ, ਅਹਿੰਸਾ, ਇਹਨਾਂ ਨੂੰ ਇਕੱਤਰ ਕਰੇ, ਔਗਣਾ ਦਾ ਤਿਆਗ ਕਰੇ ਜੀ।
ਦਿਨ ਚੜੇ ਕਾਰਜ ਜੋ ਕਰੇ,
ਦਿਨ ਚੜੇ ਤੋਂ ਜਿਹੜੀ ਵੀ ਆਪਣੀ ਧਰਮ ਦੀ ਕਿਰਤ ਕਰਦਾ ਹੈ, ਉਹ
ਸਤਨਾਮ ਮੁਖ ਤੇ ਔਰ ਧਰੇ।
ਕਹਿੰਦੇ ਨੇ ਉਸ ਕਾਰਜ ਨੂੰ ਕਰਦਿਆਂ ਕਰਦਿਆਂ ਵੀ ਮੁਖ ਤੋਂ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰੀ ਚੱਲੇ, ਪਰਮੇਸ਼ਰ ਨੂੰ ਉਸ ਵੇਲੇ ਕਾਰਜ ਕਰਦਿਆਂ ਵੀ ਚੇਤੇ ਰੱਖੇ ਜੀ।
ਇਸ ਦਿਨ ਮਹਿ ਕਦੋਂ ਵਿਸਾਰੇ,
ਦਿਨੇ ਰਾਤ ਕਦੇ ਵੀ ਨਾ ਵਿਸਾਰੇ ਪਰਮਾਤਮਾ ਦੇ ਨਾਮ ਨੂੰ ਜੀ।
ਕਿਉਂ ਲੋਭੀ ਤਨ ਮਹਿ ਮਨ ਧਾਰੇ।
ਕਹਿੰਦੇ ਇੱਦਾਂ ਪਰਮਾਤਮਾ ਨੂੰ ਚੇਤੇ ਰੱਖੇ ਜਿਵੇਂ ਲੋਭੀ ਬੰਦਾ ਧਨ ਨੂੰ ਚੇਤੇ ਰੱਖਦਾ, ਹਰ ਵੇਲੇ ਲੋਭੀ ਬੰਦੇ ਨੂੰ ਮਾਇਆ ਚੇਤੇ ਰਹਿੰਦੀ, ਕਿਵੇਂ ਇਵੇਂ ਗੁਰਮੁਖ ਨੂੰ ਪਰਮਾਤਮਾ ਹਰ ਵੇਲੇ ਚੇਤੇ ਰਹਿਣਾ ਚਾਹੀਦਾ ਹੈ ਜੀ।
ਲਿਵ ਲੱਗ ਜਾਏ ਪੱਕੇ ਅਭਿਆਸਾ।
ਕਹਿੰਦੇ ਉਹ ਹੌਲੀ ਹੌਲੀ ਲਿਵ ਲੱਗ ਜਾਏਗੀ, ਅਭਿਆਸ ਪੱਕ ਜਾਵੇਗਾ, ਬਿਰਤੀ ਰੂੜ ਹੋ ਜਾਵੇਗੀ, ਪ੍ਰਪੱਕ ਹੋ ਜਾਵੇਗੀ, ਅਵਸਥਾ ਬਣ ਲੱਗ ਪਵੇਗੀ ਜੀ।
ਸਣੇ ਸਣੇ ਤਨ ਹੰਤਾ ਨਾਸਾ।
ਤੇ ਹੌਲੀ ਹੌਲੀ ਤਨ ਦੀ ਹੰਗਤਾ ਸਾਰੀ ਨਾਸ ਹੋ ਜਾਵੇਗੀ ਜੀ।
ਸ਼੍ਰਵਣ ਗਿਆਨ ਮੈਂ ਪੁਣ ਲੱਗ ਜਾਏ।
ਸਭ ਤੋਂ ਪਹਿਲਾਂ ਜਿਹੜੀ ਅਵਸਥਾ ਬਣਨੀ, ਕਹਿੰਦੇ ਸ਼੍ਰਵਣ ਗਿਆਨ ਦੇ ਵਿੱਚ ਸਾਧ ਸੰਗਤ ਜੀ ਅਰੂੜ ਹੋਵੇਗੀ। ਅਰੂੜ ਕਹਿੰਦੇ ਪੱਕੀ ਨੂੰ, ਪਹਿਲਾਂ ਸਭ ਤੋਂ ਜਿਹੜੀ ਅਵਸਥਾ ਪੱਕੀ ਹੋਣੀ ਸ਼੍ਰਵਣ ਗਿਆਨ ਵਿੱਚ ਹੋਣੀ, ਵੀ ਸੁਣਨ ਵਿੱਚ ਆਨੰਦ ਆਉਣ ਲੱਗ ਪਵੇਗਾ ਮਹਾਰਾਜ ਦੇ ਬਚਨ, ਫਿਰ ਸੁਣੇ ਹੋਏ ਬਚਨ ਜਿਹੜੇ ਨੇ ਚੇਤੇ ਰਹਿਣਗੇ। ਇਹ ਸਮਝ ਲੋ ਵੀ ਅਵਸਥਾ ਹੁਣ ਤਰੱਕੀ ਕਰਨ ਲੱਗ ਪਈ, ਜੋ ਸੁਣਿਆ ਸੀ। ਇਹ ਨਹੀਂ ਵੀ ਜੋੜਾ ਪਾ ਕੇ ਗੁਰਦੁਆਰੇ ਦੇ ਗੇਟ ਤੋਂ ਬਾਹਰ ਹੋਏ ਤੇ ਭੁੱਲ ਵੀ ਗਿਆ ਵੀ ਕੀ ਸੁਣਿਆ ਸੀ। ਕਹਿੰਦੇ ਜਦੋਂ ਸ਼੍ਰਵਣ ਅਵਸਥਾ ਵਿੱਚ ਅਰੂੜ ਹੋਈ ਨਾ ਬਿਰਤੀ, ਜਦੋਂ ਇਹ ਸਿੱਖ ਦਾ ਅਭਿਆਸ ਪੱਕ ਗਿਆ, ਰੋਜ਼ ਸਵੇਰੇ ਜਾਗਣ ਦਾ, ਇਸ਼ਨਾਨ ਕਰਕੇ ਬਾਣੀ ਪੜ੍ਹਨ ਦਾ, ਅਰਥ ਵਿਚਾਰਨ ਦਾ, ਸਿਮਰਨ ਕਰਨ ਦਾ, ਸਭ ਤੋਂ ਪਹਿਲਾਂ ਜੋ ਸ਼੍ਰਵਣ ਕੀਤਾ ਉਸ ਵਿੱਚ ਬਿਰਤੀ ਪ੍ਰਪੱਕ ਹੁੰਦੀ ਵੀ ਆਹਾ ਮਹਾਰਾਜ ਜੀ ਦੇ ਬਚਨ ਮੈਂ ਸ਼੍ਰਵਣ ਕੀਤੇ ਸਨ, ਸਾਰਾ ਦਿਨ ਫਿਰ ਉਹ ਚੇਤੇ ਰਹਿੰਦੇ ਹਨ ਜੀ।
ਸੱਚ ਦਾ ਆਨੰਦ ਬ੍ਰਹਮ ਜਿਸ ਭਾਏ।
ਜਿਸ ਤਰੀਕੇ ਨਾਲ ਸੱਚ ਦਾ ਆਨੰਦ ਬ੍ਰਹਮ ਦੀ, ਪਰਮੇਸ਼ਰ ਦੀ ਪ੍ਰਾਪਤੀ ਹੋਣੀ ਹੈ, ਉਹਦੇ ਵਿੱਚ ਪ੍ਰੇਮ ਵੱਧਦਾ ਜਾਏਗਾ। ਅਵਸਥਾ ਦੀ ਤਰੱਕੀ ਦੀ ਇਹ ਨਿਸ਼ਾਨੀ ਹੈ ਵੀ ਜੋ ਸੁਣਿਆ ਉਹ ਚੇਤੇ ਰਹੇਗਾ ਤੇ ਫਿਰ ਉਹਦੇ ਵਿੱਚ ਪ੍ਰੇਮ ਵਧੇਗਾ ਪਰਮਾਤਮਾ ਵਿੱਚ ਜੀ।
ਕਾਰ ਨਿਰਣੈ ਮਨ ਦੇ ਕਰ ਸੁਨੇ।
ਤੋ ਕਹਿੰਦੇ ਨੇ ਸਾਧ ਸੰਗਤ ਜੀ ਫਿਰ ਇਹ ਨਿਰਣਾ ਕਰਕੇ ਸੁਣੇ ਜਾਂ ਸੁਣ ਕੇ ਨਿਰਣਾ ਕਰੇ, ਜੋ ਸੁਣਿਆ ਨਾ ਉਹਦਾ ਨਿਰਣਾ ਕਰ ਲਵੇ, ਪ੍ਰਪੱਕ ਕਰੇ ਉਸ ਨੂੰ ਆਪਣੇ ਹਿਰਦੇ ਵਿੱਚ।
ਅਜੇ ਨਾ ਤਬ ਸਿਮਰਨ ਨਿਤ ਭਣਿਆ।
ਤੇ ਕਹਿੰਦੇ ਕਦੇ ਵਾਸਤੇ ਵੀ ਸਾਧ ਸੰਗਤ ਜੀ ਸਿਮਰਨ ਛੱਡੇ ਨਾ, ਜੇ ਉਹ ਸੋਚੇ ਵੀ ਹੁਣ ਸਿਮਰਨ ਇਹ ਸਰਵਣ ਕਰਨ ਵਿੱਚ ਮੇਰੀ ਅਵਸਥਾ ਪ੍ਰਪੱਕ ਹੋ ਗਈ ਹੈ ਤੇ ਇਹ ਨਹੀਂ ਵੀ ਸਿਮਰਨ ਛੱਡ ਦੇਵਾਂ। ਕਹਿੰਦੇ ਸਿਮਰਨ ਦਾ ਤਿਆਗ ਨਾ ਕਦੇ ਵੀ ਕਰੇ ਜੀ।
ਮੰਨਣ ਕਰੇ ਪੁਨ ਜੁਗਤ ਅਨੇਕ।
ਤੇ ਕਹਿੰਦੇ ਅਗਲੀ ਅਵਸਥਾ ਫਿਰ ਬਣੇਗੀ ਮੰਨਣ ਵਾਲੀ, ਜਿਹੜਾ ਪਹਿਲਾਂ ਸ਼੍ਰਵਣ ਵਿੱਚ ਬਿਰਤੀ ਅਰੂੜ ਹੋਈ, ਹੁਣ ਮੰਨਣ ਵਿੱਚ ਅਰੂੜ ਹੋ ਜਾਵੇਗੀ। ਗੁਰੂ ਸਾਹਿਬ ਜੀ ਦੇ ਬਚਨ ਮੰਨਣ ਨੂੰ ਆਪਣੇ ਆਪ ਦਿਲ ਕਰੇਗਾ। ਕਈ ਵਾਰ ਤਾਂ ਆਪਾਂ ਜਿੱਦ ਕਰਦੇ ਹਾਂ ਵੀ ਚਲੋ ਇਹ ਆਪਣਾ ਮਹਾਰਾਜ ਦਾ ਬਚਨ ਮੰਨਣਾ ਚਾਹੀਦਾ ਜੀ, ਇਹਦੇ ਸਾਡਾ ਭਲਾ। ਕਹਿੰਦੇ ਨੇ ਜਦੋਂ ਸਿੱਖ ਦਾ ਅਭਿਆਸ ਸਵੇਰੇ ਉੱਠ ਕੇ ਬਾਣੀ ਪੜ੍ਹਨ ਦਾ, ਸਿਮਰਨ ਕਰਨ ਦਾ ਪ੍ਰਪੱਕ ਹੋ ਜਾਵੇ ਤੇ ਗੁਰੂ ਸਾਹਿਬ ਜੀ ਦੇ ਪਹਿਲਾਂ ਬਚਨ ਸੁਣਨ ਵਿੱਚ ਬਿਰਤੀ ਨੇ ਪ੍ਰਪੱਕ ਹੋਣਾ, ਫਿਰ ਮਹਾਰਾਜ ਜੀ ਦੇ ਬਚਨ ਮੰਨਣ ਵਿੱਚ ਪ੍ਰਪੱਕ ਹੋਵੇਗੀ। ਚਿੱਤ ਕਰੇਗਾ, ਅੰਦਰੋਂ ਆਪਣਾ ਮਨ ਕਰੇਗਾ ਗੁਰੂ ਸਾਹਿਬ ਜੀ ਦਾ ਬਚਨ ਮੰਨ ਲਵਾਂ ਮੈਂ।
ਬ੍ਰਹਮ ਆਤਮਾ ਕੇਰ ਵਿਵੇਕ।
ਕਹਿੰਦੇ ਨੇ ਬ੍ਰਹਮ ਦਾ ਆਤਮਾ ਦਾ ਜਿਹੜਾ ਵਿਵੇਕ ਹੁੰਦਾ, ਗਿਆਨ ਪ੍ਰਪੱਕ ਹੁੰਦਾ ਜਾਵੇਗਾ ਹਿਰਦੇ ਵਿੱਚ।
ਸਾਧੀ ਨਿਤ ਸਿਮਰੈ ਸਤਨਾਮ।
ਤੇ ਕਹਿੰਦੇ ਫਿਰ ਵੀ ਪਰਮੇਸ਼ਰ ਦੇ ਨਾਮ ਦਾ ਸਿਮਰਨ ਤਿਆਗੇ ਨਾ, ਮੰਨਣ ਵਿੱਚ ਜਦੋਂ ਬਿਰਤੀ ਪ੍ਰਪੱਕ ਹੋ ਜਾਵੇ, ਹਰੇਕ ਮਹਾਰਾਜ ਦਾ ਬਚਨ ਮੰਨਣ ਨੂੰ ਚਿੱਤ ਕਰਨ ਲੱਗ ਪਵੇ ਤੇ ਸਿਮਰਨ ਕਹਿੰਦੇ ਤਾਂ ਵੀ ਛੱਡੇ ਨਾ, ਇਹ ਨਾ ਆਖੇ ਵੀ ਹੁਣ ਮੇਰੀ ਤਰੱਕੀ ਹੋ ਗਈ, ਵਸਾ ਜੀ ਤੇ ਨਾਮ ਜਪਣ ਦੀ ਮੈਨੂੰ ਕੀ ਲੋੜ ਹੈ।
ਮੈਂ ਤਿਆਗੇ ਜਾਣੈ ਸੁਖ ਧਾਮ।
ਕਹਿੰਦੇ ਸੁਖਾਂ ਦਾ ਘਰ ਸਮਝ ਲਵੇ ਪਰਮੇਸ਼ਰ ਦੇ ਨਾਮ ਨੂੰ, ਕਦੇ ਵਾਸਤੇ ਤਿਆਗੇ ਨਾ ਜੀ।
ਕੌਣ ਨੰਦਰਤ ਚੜੀ ਨਿਧਿਆਸਨ ਜਾਏ।
ਕਹਿੰਦੇ ਫਿਰ ਬਿਰਤੀ ਚੜ ਜਾਵੇਗੀ ਨਿਧਿਆਸਨ ਵਾਲੀ ਅਵਸਥਾ ਤੇ, ਪਹਿਲਾਂ ਸਰਾਉਣ ਵਾਲੀ ਪ੍ਰਪੱਕ ਹੋਈ, ਫਿਰ ਮੰਨਣ ਵਾਲੀ ਪ੍ਰਪੱਕ ਹੋਈ, ਹੁਣ ਕਹਿੰਦੇ ਨਿਧਿਆਸਨ ਵਿੱਚ ਬਿਰਤੀ ਟਿਕ ਜਾਵੇਗੀ, ਕਮਾਈ ਕਰਨ ਨੂੰ ਚਿੱਤ ਕਰੇਗਾ, ਬਦੋ ਬਦੀ ਬੰਦੇ ਦਾ ਮਨ ਕਰੇਗਾ, ਬੈਠਾ ਅੱਧਾ ਘੰਟਾ, ਬੈਠਾ ਘੰਟਾ। ਕਹਿੰਦੇ ਨਿਧਿਆਸਨ ਉਵੇਂ ਤਾਂ ਕਈ ਵਾਰ ਜਿੱਦ ਕਰਕੇ ਜਾਂ ਬਦੋ ਬਦੀ ਜਾਂ ਮਰਿਆਦਾ ਰੱਖਣ ਲਈ ਵੀ ਆਪਾਂ ਨੂੰ ਬੈਠਣਾ ਪੈਂਦਾ ਵੀ ਬੈਠੀਏ ਮਹਾਰਾਜ ਦੀ ਇਹ ਮਰਿਆਦਾ, ਇਹ ਬਚਨ ਹੈ। ਕਹਿੰਦੇ ਨੇ ਅੰਦਰੋਂ ਚਿੱਤ ਕਰੇਗਾ ਨਿਧਿਆਸਨ ਨੂੰ, ਕਮਾਈ ਕਰਨ ਨੂੰ ਬਰਾਗ ਆਵੇਗਾ, ਜੀ ਕਰੇਗਾ ਮਹਾਰਾਜ ਦਾ ਸਿਮਰਨ, ਹੋਰ ਕਰ ਲਵਾਂ, ਹੋਰ ਕਰ ਲਵਾਂ। ਕਹਿੰਦੇ ਉਹ ਨਿਧਿਆਸਨ ਵਿੱਚ ਚਲੇਗੀ, ਬਿਰਤੀ ਹੋਰ ਪ੍ਰਪੱਕ ਹੋ ਕੇ ਅਵਸਥਾ ਉਦੋਂ ਅੱਗੇ ਚਲੀ ਗਈ ਜੀ।
ਆਨੰਦ ਆਤਮਾ ਬਿਖੈ ਟਿਕਾਏ,
ਕਹਿੰਦੇ ਨੇ ਫਿਰ ਆਨੰਦ ਵਿੱਚ ਆਤਮਾ ਟਿਕ ਜਾਵੇਗੀ, ਜਦੋਂ ਵੀ ਬੈਠਿਆ ਕਰੇਗਾ ਆਨੰਦ ਆਉਣ ਲੱਗ ਪਵੇਗਾ ਉਸ ਨੂੰ ਜੀ।
ਸਜਾਤੀ ਪ੍ਰਤ ਬਹਿ ਪ੍ਰਵਾਹ,
ਕਹਿੰਦੇ ਨੇ ਸਜਾਤੀ ਬਿਰਤੀਆਂ ਜਿਹੜੀਆਂ ਸਾਧ ਸੰਗਤ ਜੀ ਇਹਨਾਂ ਦਾ ਪ੍ਰਵਾਹ ਚੱਲ ਪਵੇਗਾ ਅੰਦਰ। ਸਜਾਤੀ ਬਿਰਤੀਆਂ ਹੁੰਦੀਆਂ ਇੱਕੋ ਤਰ੍ਹਾਂ ਦੀਆਂ ਬਿਰਤੀਆਂ, ਨਿਮਰਤਾ ਵਾਲੀ, ਪ੍ਰੇਮ ਵਾਲੀ, ਵਿਰਾਗ ਵਾਲੀ, ਵਿਵੇਕ ਵਾਲੀ, ਇਹ ਜਿਹੜੇ ਸਾਰੇ ਸ਼ੁਭ ਗੁਣਾਂ ਦੀਆਂ ਬਿਰਤੀਆਂ, ਕਹਿੰਦੇ ਇਹਨਾਂ ਦੀ ਨਦੀ ਚੱਲ ਪਵੇਗੀ ਅੰਦਰ, ਇੱਕ ਪ੍ਰਵਾਹ ਚੱਲ ਪਵੇਗਾ ਚੰਗੀਆਂ ਬਿਰਤੀਆਂ ਦਾ ਜੀ।
ਪ੍ਰਾਪਤ ਭਇਓ ਆਨੰਦ ਕੋ ਮਾਹੇ,
ਤੇ ਕਹਿੰਦੇ ਨੇ ਫਿਰ ਆਨੰਦ ਪ੍ਰਾਪਤ ਹੋ ਜਾਵੇਗਾ, ਆਨੰਦ ਵਿੱਚ ਟਿਕ ਜਾਵੇਗਾ ਬੰਦਾ, ਤੁਰੇ ਫਿਰਦੇ ਨੂੰ, ਬੈਠੇ ਨੂੰ, ਚੱਲਦੇ ਨੂੰ, ਸੁਤੇ ਸਿੱਧ ਆਤਮਕ ਆਨੰਦ ਆਉਣ ਲੱਗ ਪਵੇਗਾ ਜੀ।
ਸਾਧੀ ਨਾਹਨ ਨਾਮ ਵਿਸਾਰੋ,
ਇੱਕ ਗੱਲ ਨਾਲ ਦੀ ਨਾਲ ਭਾਈ ਦਇਆ ਸਿੰਘ ਜੀ ਦੱਸੀ ਜਾਂਦੇ, ਕਹਿੰਦੇ ਨਾਮ ਫਿਰ ਵੀ ਨਾ ਛੱਡੇ, ਸਰਾਉਣ ਵਿੱਚ ਬਿਰਤੀ ਪ੍ਰਪੱਕ ਹੋਵੇ ਤਾਂ ਵੀ ਨਾ ਸਿਮਰਨ ਛੱਡੇ, ਮੰਨਣ ਵਿੱਚ ਪ੍ਰਪੱਕ ਹੋ ਜੇ ਤਾਂ ਵੀ ਨਾ ਛੱਡੇ, ਨਿਧਿਆਸਣ ਵਿੱਚ ਅਵਸਥਾ ਚਲੀ ਜਾਵੇ ਤਾਂ ਵੀ ਛੱਡੇ ਨਾ, ਪਰਮੇਸ਼ਰ ਦਾ ਸਿਮਰਨ ਨਾ ਕਰਨਾ ਕਦੀ ਵੀ ਬੰਦ ਕਰੇ ਜੀ।
ਹਿਰਦੈ ਬਿਖੈ ਕੈ ਮੁਖੋਂ ਉਚਾਰੋ,
ਕਹਿੰਦੇ ਨੇ ਮੁਖੋਂ ਵੀ ਉਚਾਰਿਆ ਕਰੇ ਤੇ ਹਿਰਦੇ ਚ ਵੀ ਚੇਤੇ ਕਰੇ, ਨਾਮ ਸਿਮਰਨ ਬੰਦ ਨਾ ਕਰੇ, ਭਾਵੇਂ ਅਵਸਥਾ ਹੁਣ ਨਿਧਿਆਸਣ ਵਿੱਚ ਪਹੁੰਚ ਗਈ ਹੈ, ਆਨੰਦ ਆਉਣ ਲੱਗ ਪਿਆ, ਸੁਰਤੀ ਟਿਕਣ ਲੱਗ ਪਈ ਹੈ, ਪਰ ਸਿਮਰਨ ਬੰਦ ਨਾ ਕਰੇ ਕਦੇ ਵੀ ਜੀ।
ਕੌਣ ਸਖਿਆਤਕਾਰ ਹੋਏ ਜਾਏ,
ਕਹਿੰਦੇ ਇਦੋਂ ਅਗਲੀ ਅਵਸਥਾ ਫਿਰ ਇਹ ਆਵੇਗੀ ਵੀ ਪ੍ਰਮਾਤਮਾ ਸਾਕਸ਼ਾਤ ਪ੍ਰਗਟ ਹੋ ਜਾਵੇਗਾ, ਸਾਖਿਆਤਕਾਰ ਹੋ ਆਵੇਗਾ, ਬਿਲਕੁਲ ਪ੍ਰਮਾਤਮਾ ਦੇ ਦਰਸ਼ਨ ਹੋਣਗੇ, ਜੋਤ ਦਿਸਣ ਲੱਗ ਪਵੇਗੀ, ਪ੍ਰਕਾਸ਼ ਵਿੱਚ ਸਾਧ ਸੰਗਤ ਜੀ ਜੁੜ ਜਾਵੇਗਾ, ਤੇ ਆਖਰੀ ਅਵਸਥਾ ਜਿਹਨੂੰ ਤੁਰਿਆ ਪਦ ਕਹਿੰਦੇ ਫਿਰ ਸਾਕਸ਼ਾਤ ਹੋ ਆਵੇਗਾ ਬ੍ਰਹਮ, ਤੇ ਉਸ ਵੇਲੇ ਆਨੰਦ ਹੋਰ ਵੱਧ ਜਾਵੇਗਾ, ਜਿਹੜਾ ਪਰਮੇਸ਼ਰ ਦੇ ਸਰੂਪ ਦਾ ਅਸਲ ਆਨੰਦ ਹੈ ਸਮਝ ਲਓ ਉਹਦੇ ਵਿੱਚ ਇੱਕਮਿਕ ਹੋ ਜਾਵੇਗਾ ਗੁਰਮੁਖ।
ਇੱਕ ਹੋਏ ਆਪੇ ਮਿਟ ਜਾਏ,
ਕਹਿੰਦੇ ਬਸ ਫਿਰ ਉੱਥੇ ਗਿਆ ਹੋਇਆ ਗੁਰੂ ਕਾ ਸਿੱਖ ਤੇ ਪਰਮੇਸ਼ਰ ਇੱਕ ਰੂਪ ਹੀ ਹੋ ਜਾਣਗੇ, ਆਪਾ ਵਿੱਚੋਂ ਖਤਮ ਹੋ ਜਾਵੇਗਾ ਉਸਦਾ ਜਿਹੜਾ ਹੰਕਾਰ ਹਉਮੈ, ਨਾਸ ਹੋ ਜਾਵੇਗੀ ਬਿਲਕੁਲ, ਕਦੀ ਕਦੀ ਜਿਹੜਾ ਫੁਰਨਾ ਫੁਰ ਆਉਂਦਾ ਹੋਵੇਗਾ ਨਾ ਸੰਕਲਪ, ਕਦੀ ਸਰੀਰ ਦਾ, ਦੇਹ ਹੰਕਤਾ ਦਾ, ਇਹ ਵੀ ਮਿਟ ਜਾਵੇਗਾ ਬਿਲਕੁਲ ਜੀ।
ਜਾਪ ਲਗੇ ਆਪਾਂ ਜਾਣੇ ਨਿਆਰਾ,
ਕਹਿੰਦੇ ਜਦੋਂ ਤੱਕ ਥੋੜਾ ਬਹੁਤਾ ਵੀ ਆਪਣਾ ਆਪਾ ਫੁਰ ਆਉਂਦਾ ਨਾ ਨਿਆਰਾ ਜਾਪ ਦਾ, ਵੀ ਮੈਂ ਪਰਮੇਸ਼ਰ ਨਾਲੋਂ ਵੱਖਰਾ ਹਾਂ, ਏਦਾਂ ਦਾ ਜੇ ਕਦੀ ਫੁਰਨਾ ਬਾਣ ਆਉਂਦਾ ਉਸ ਅਵਸਥਾ ਚ ਗਏ ਨੂੰ ਵੀ ਤਾਂ
ਮੈਂ ਅਭੇਦਤਾ ਭਲੀ ਪ੍ਰਕਾਰਾ,
ਇਹ ਜਾਣ ਲਵੇ ਵੀ ਅਜੇ ਪੂਰੀ ਤਰ੍ਹਾਂ 100% ਅਭੇਦਤਾ ਨੀ ਹੋਈ, ਕਦੇ ਕਦੇ ਫੁਰਨਾ ਬਾਣ ਆਉਂਦਾ ਹੈ ਸਰੀਰ ਦਾ, ਦੇਹ ਅੰਗਤਾ ਦਾ ਜੀ।
ਤਬ ਲੋ ਸਤਨਾਮ ਲਿਵਲਾਵੇ,
ਉਦੋਂ ਤੱਕ ਕਹਿੰਦੇ ਨਾਮ ਜਪੀ ਚੱਲੇ, ਇਹ ਗੱਲ ਫੇਰ ਪ੍ਰਪੱਕ ਕਰਵਾਤੀ ਵੀ ਬ੍ਰਹਮ ਗਿਆਨ ਸਮਝ ਲੋ ਆ ਵੀ ਗਿਆ, ਬਿਲਕੁਲ ਅਭੇਦ ਹੋ ਗਿਆ, ਆਨੰਦ ਆਉਣ ਲੱਗ ਪਿਆ, ਪਰ ਜੇ ਕਦੇ ਕਦੇ ਸੰਕਲਪ ਦੇਹ ਅੰਗਤਾ ਦਾ ਆ ਜਾਂਦਾ ਹੈ, ਇਸ ਅਵਸਥਾ ਵਿੱਚ ਗਿਆ ਹੋਇਆ ਵੀ ਪਰਮੇਸ਼ਰ ਦਾ ਸਿਮਰਨ ਬੰਦ ਨਾ ਕਰੇ, ਜਿਹੜੇ ਆਪੇ ਬਣ ਜਾਂਦੇ ਨੇ ਸਤ ਸੰਗਤ ਜੀ ਬ੍ਰਹਮ ਗਿਆਨੀ, ਕਹਿੰਦੇ ਅਹੰ ਬ੍ਰਹਮ ਅਸਮੀ, ਉਹ ਸਿਮਰਨ ਬੰਦ ਕਰ ਦੇਣਗੇ, ਨਿਤਨੇਮ ਨਾ ਕਰਨਗੇ, ਉਹਨਾਂ ਨੂੰ ਆਖੀਏ ਭਾਈ ਤੁਸੀਂ ਨਾ ਮਹਾਰਾਜ ਦੇ ਦਰਸ਼ਨ ਕਰਦੇ ਜੇ, ਨਾ ਸਿਮਰਨ ਕਰਦੇ, ਨਾ ਨਿਤਨੇਮ, ਉਹ ਕਹਿੰਦੇ ਸਾਨੂੰ ਲੋੜ ਹੀ ਨਹੀਂ, ਬਸ ਜਦੋਂ ਬ੍ਰਹਮ ਬਣ ਗਏ ਫਿਰ ਸਾਨੂੰ ਕੀ ਲੋੜ ਹੈ ਸਿਮਰਨ ਦੀ। ਇਹ ਗੱਲ ਭਾਈ ਦਇਆ ਸਿੰਘ ਜੀ ਦੱਸ ਦਿੰਦੇ ਨੇ, ਪਿੱਛੇ ਵੀ ਦੱਸੀ ਅੱਗੇ ਵੀ ਦੱਸਣਗੇ, ਕਹਿੰਦੇ ਉਹ ਬੰਦਾ ਭਰਮ ਵਿੱਚ ਜੇ, ਅਸਲ ਵਿੱਚ ਤਾਂ ਕਦੀ ਵੀ ਬ੍ਰਹਮ ਗਿਆਨੀ ਸਿਮਰਨ ਬੰਦ ਨਹੀਂ ਕਰਦਾ, ਨਿਤਨੇਮ ਬੰਦ ਨਹੀਂ ਕਰਦਾ। ਇਸੇ ਤਰ੍ਹਾਂ ਸਾਧ ਸੰਗਤ ਜੀ ਪਿੰਡ ਪੰਘਾਲੇ ਦੇ ਰਹਿਣ ਵਾਲੇ ਬਾਬਾ ਭੋਲਾ ਸਿੰਘ ਜੀ ਹੋਏ, ਭਾਈ ਵੀਰ ਸਿੰਘ ਜੀ ਦੇ ਸਮੇਂ ਇੱਕ ਤੇ ਤਰਨ ਤਾਰਨ ਦੀਆਂ ਪ੍ਰਕਰਮਾਂ ਚ ਪੰਘਾਲੇ ਵਾਲਿਆਂ ਦੇ ਬੁੰਗੇ ਸਾਧ ਸੰਗਤ ਜੀ ਉਰਿਆ ਕਰਦੇ ਸਨ, ਸੰਨਿਆਸੀਆਂ ਦੀ ਥੋੜੀ ਦੇਰ ਉਹਨਾਂ ਨੇ ਸੰਗਤ ਕੀਤੀ ਸੀ, ਇਸ ਕਰਕੇ ਅਹੰ ਬ੍ਰਹਮ ਅਸਮੀ ਦਾ ਸਾਧ ਸੰਗਤ ਜੀ ਉਹਨਾਂ ਨੇ ਅਭਿਆਸ ਪਕਾਇਆ ਸੀ, ਤੇ ਕਹਿੰਦੇ ਸਨ ਅਸੀਂ ਬ੍ਰਹਮ ਹੁਣ ਕਈ ਬ੍ਰਹਮ ਬਣ ਗਏ ਸਨ। ਜਿਸ ਵੇਲੇ ਭਾਈ ਵੀਰ ਸਿੰਘ ਜੀ ਦਾ ਉਹਨਾਂ ਨਾਲ ਮਿਲਾਪ ਹੋਇਆ ਸਾਧ ਸੰਗਤ ਜੀ, ਤੇ ਉਹਨਾਂ ਨੇ ਸੰਗਤਾਂ ਕਿਉਂਕਿ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਬਹੁਤ ਜਾਂਦੀਆਂ ਸਨ, ਉਵੇਂ ਉਹਨਾਂ ਦਾ ਜਿਹੜਾ ਪੱਕਾ ਪਿੰਡ ਸੀ ਪਿਛਲਾ ਉਹ ਨਸ਼ਹਿਰਾ ਸੀ, ਇਸ ਕਰਕੇ ਇਲਾਕੇ ਦੀਆਂ ਸੰਗਤਾਂ ਨੇ ਆਉਣਾ ਬੜੀ ਜਦੋਂ ਚੌਦੇ ਹੋਣੀ ਮੱਸਿਆ ਹੋਣੀ ਤਰਨ ਤਾਰਨ ਆਉਣਾ ਆਖਣਾ ਚਲੋ ਬਾਬਾ ਭੋਲਾ ਸਿੰਘ ਜੀ ਨੂੰ ਮਿਲ ਚੱਲਦੇ ਆ, ਬੜੀ ਸੰਗਤ ਨੇ ਆਉਣਾ ਦਰਸ਼ਨ ਕਰਨ ਵਾਸਤੇ, ਭਾਈ ਵੀਰ ਸਿੰਘ ਜੀ ਨੇ ਵੀ ਜਾਣਾ ਕਿਉਂਕਿ ਉਹਨਾਂ ਦੀ ਸੋਭਾ ਸੁਣੀ ਸੀ, ਜਾ ਕੇ ਦੇਖਿਆ ਕੋਲ ਰਹਿ ਕੇ ਵੀ ਨਾ ਤਾਂ ਇਹ ਦਰਬਾਰ ਚ ਮੱਥਾ ਟੇਕਣ ਜਾਂਦੇ ਰਹਿੰਦੇ ਵੀ ਪ੍ਰਕਰਮਾ ਚ, ਬੁੰਗੇ ਆਪਾਂ ਨੂੰ ਪਤਾ ਪ੍ਰਕਰਮਾ ਚ ਹੀ ਬਣੇ ਸਨ ਉਸ ਵੇਲੇ, ਨਾ ਇਹ ਪ੍ਰਕਰਮਾ ਚ ਝਾੜੂ ਦਿੰਦੇ ਆ, ਨਾ ਸਰੋਵਰ ਚ ਇਸ਼ਨਾਨ ਕਰਦੇ, ਨਾ ਨਿਤਨੇਮ ਕਰਦੇ, ਨਾ ਇਹ ਸਿਮਰਨ ਭਜਨ, ਭਈ ਇਹ ਗੱਲ ਕੀ ਆ, ਇਵੇਂ ਇਹਨਾਂ ਦੀ ਮੰਤਾ ਕਰਦੇ ਕੁਝ ਵੀ ਨਹੀਂ। ਇੱਕ ਦਿਨ ਉਹਨੇ ਪੁੱਛ ਲਿਆ, ਉਹਨਾਂ ਕਿਹਾ ਬਾਬਾ ਜੀ ਮੈਂ ਤੁਹਾਨੂੰ ਕਦੇ ਦਰਬਾਰ ਚ ਮੱਥਾ ਟੇਕਦਿਆਂ ਗੁਰੂ ਅਰਜਨ ਦੇਵ ਜੀ ਦੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦਿਆਂ ਨੀ ਦੇਖਿਆ, ਕਦੀ ਨਿਤਨੇਮ ਕਰਦਿਆਂ ਨੀ ਦੇਖਿਆ, ਕਦੀ ਸਰੋਵਰ ਚ ਇਸ਼ਨਾਨ ਕਰਦਿਆਂ ਨੀ ਦੇਖਿਆ, ਕਦੀ ਸੇਵਾ ਕਰਦਿਆਂ ਨੀ ਦੇਖਿਆ, ਜੀ ਇਹ ਕੀ ਗੱਲ ਹੈ, ਮੰਤਾ ਤੁਹਾਡੀ ਇੰਨੀ ਹੈ। ਉਹਨਾਂ ਆਖਿਆ ਹੱਸ ਕੇ ਵੀ ਕਾਕਾ ਸਾਨੂੰ ਲੋੜ ਨੀ ਪੈਂਦੀ ਇਹਨਾਂ ਕੰਮਾਂ ਦੀ। ਕਹਿੰਦੇ ਜੀ ਕਿਉਂ? ਕਹਿੰਦੇ ਜੀ ਅਸੀਂ ਬ੍ਰਹਮ ਜਦੋਂ ਰੱਬ ਵਿੱਚ ਅਭੇਦ ਹੋ ਗਏ ਫਿਰ ਇਹ ਕਰਮ ਤਾਂ ਉੱਥੇ ਪਹੁੰਚਣ ਲਈ ਕਰੀਦੇ ਆ, ਅਸੀਂ ਤੇ ਪਹੁੰਚ ਗਏ ਇਸ ਕਰਕੇ ਜ਼ਰੂਰਤ ਨਹੀਂ ਹੈ। ਭਾਈ ਵੀਰ ਸਿੰਘ ਜੀ ਨੇ ਹੱਸ ਕੇ ਆਖਿਆ ਅੱਛਾ ਜੀ ਫਿਰ ਇਹਦਾ ਮਤਲਬ ਤੁਸੀਂ ਬ੍ਰਹਮ ਜੇ? ਕਹਿੰਦੇ ਹਾਂ ਬ੍ਰਹਮ। ਉੱਥੇ ਫਿਰ ਗੁਰਮਤ ਦੀਆਂ ਵਿਚਾਰਾਂ ਚੱਲੀਆਂ, ਉਹਨਾਂ ਨੇ ਆਖਿਆ ਭਾਈ ਦੇਖੋ ਗੁਰਮਤ ਆ ਇਹ ਕਹਿੰਦੀ ਕਬੀਰ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ, ਤੇ ਤੁਸੀਂ ਕਹਿੰਦੇ ਜੇ ਮੈਂ ਬ੍ਰਹਮ ਉੱਥੇ, ਤੇ ਕਬੀਰ ਸਾਹਿਬ ਕਹਿੰਦੇ ਮੈਂ ਰਹਿ ਹੀ ਨਹੀਂ ਗਿਆ, ਸਿਰਫ ਬ੍ਰਹਮ ਹੈ, ਮੈਂ ਬ੍ਰਹਮ ਇਹ ਤਾਂ ਗੱਲ ਬਣਦੀ ਨਹੀਂ। ਗੁਰਮਤੀਆਂ ਵਿਚਾਰਾਂ ਚੱਲੀਆਂ ਕਈ ਦਿਨ, ਅਖੀਰ ਸਾਧ ਸੰਗਤ ਜੀ ਬਿਲਕੁਲ ਉਹਨਾਂ ਨੂੰ ਮੰਨਣਾ ਪਿਆ ਬਾਬਾ ਭੋਲਾ ਸਿੰਘ ਨੂੰ ਕਿ ਮੈਂ ਭਰਮ ਵਿੱਚ ਹਾਂ, ਮੈਂ ਕੋਈ ਬ੍ਰਹਮ ਨਹੀਂ। ਜੇ ਅਜੇ ਤੱਕ ਮੈਂ ਕਹਿੰਦਾ ਨਾ ਮੈਂ ਬ੍ਰਹਮ ਹਾਂ, ਅਹੰ ਬ੍ਰਹਮ ਅਸਮੀ ਦਾ ਅਰਥ ਹੁੰਦਾ ਮੈਂ ਬ੍ਰਹਮ ਹਾਂ, ਇਹਦਾ ਅਰਥ ਹੈ ਵੀ ਮੈਂ ਗੁਰਮਤਿ ਅਜੇ ਉਹ ਅਸਲ ਆਸ਼ੇ ਤੋਂ ਬਹੁਤ ਦੂਰ ਹੈ। ਫਿਰ ਭਾਈ ਵੀਰ ਸਿੰਘ ਨੂੰ ਆਖਿਆ ਭਾਈ ਤੂੰ ਤਾਂ ਬੜਾ ਗੁਰਮੁਖ ਹੈ ਤਾਂ 18 ਸਾਲ ਦੇ ਸਨ, ਉਹਨਾਂ ਤੋਂ ਉਮਰ ਚ ਬਹੁਤ ਛੋਟੇ, ਪਰ ਆਖਿਆ ਵੀ ਤੇਰੀ ਜਿਹੜੀ ਇਹ ਸਰਧਾ ਭਾਵਨਾ ਤੇ ਤੇਰਾ ਗਿਆਨ ਬੜਾ ਪਰਪੱਕ ਹੈ, ਫਿਰ ਮੈਨੂੰ ਕੀ ਕਰਨਾ ਚਾਹੀਦਾ। ਭਾਈ ਵੀਰ ਸਿੰਘ ਜੀ ਨੇ ਆਖਿਆ ਮਹਾਂਪੁਰਸ਼ੋ ਤੁਹਾਨੂੰ ਸਗੋਂ ਬਾਕੀ ਲੋਕਾਂ ਨਾਲੋਂ ਵੱਧ ਬਾਣੀ ਪੜ੍ਹਨੀ ਚਾਹੀਦੀ, ਕਿਉਂਕਿ ਤੁਹਾਡਾ ਤਾਂ ਸਤਿਕਾਰ ਬਹੁਤ ਕਰਦੀ ਸਾਰੀ ਸੰਗਤ, ਵੱਧ ਜਾ ਕੇ ਬੈਠਿਆ ਕਰੋ ਉੱਥੇ ਮਹਾਰਾਜ ਦੀ ਹਜ਼ੂਰੀ ਚ ਕੀਰਤਨ ਸੁਣਿਆ ਕਰੋ। ਉਦਾਂ ਹੀ ਕਰਨਾ ਸ਼ੁਰੂ ਕਰ ਦਿੱਤਾ, ਨਿਤਨੇਮ ਕੀਰਤਨ ਮੱਥਾ ਟੇਕਣਾ ਇਸ਼ਨਾਨ ਕਰਨਾ ਸੁਖਣੀ ਸਾਹਿਬ ਕਰਨਾ ਸ਼ੁਰੂ ਕਰ ਦਿੱਤਾ। ਕਹਿੰਦੇ ਉਹਨਾਂ ਦਾ ਇੱਕ ਹੋਰ ਪ੍ਰੇਮੀ ਸਾਧ ਸੰਗਤ ਜੀ ਇੱਕ ਵਾਰੀ ਮਿਲਣ ਵਾਸਤੇ ਆਇਆ, ਉਹਨਾਂ ਦਾ ਗੁਰ ਭਾਈ, ਤੇ ਆਉਂਦਿਆਂ ਨੂੰ ਕੁਦਰਤੀ ਬਾਬੇ ਭੋਲਾ ਸਿੰਘ ਦੇ ਹੱਥ ਚ ਸੁਖਣੀ ਸਾਹਿਬ ਦਾ ਗੁਟਕਾ ਸਾਹਿਬ ਸੀ। ਉਹਨੇ ਆਖਿਆ ਉਹ ਬਾਬਾ ਇਹ ਗਿੱਲਾ ਪੀਣ ਪਾ ਕੇ ਬਹਿ ਗਿਆ, ਚੰਗਾ ਭਲਾ ਬ੍ਰਹਮ ਹੋਇਆ ਤੇ ਫੇਰ ਇਹ ਕਿਹੜੇ ਕਰਮਾਂ ਚ ਪੈ ਗਿਆ? ਤੈਨੂੰ ਪਤਾ ਆਪਾਂ ਤਾਂ ਕਰਮਾਂ ਤੋਂ ਉੱਤਰ ਚਲੇ ਗਏ ਆ ਉੱਪਰ। ਤੇ ਹੱਸ ਕੇ ਬਾਬੇ ਭੋਲਾ ਸਿੰਘ ਨੇ ਆਖਿਆ ਵੀ ਉਹ ਜਿਹੜਾ ਬੂਟਿਆਂ ਨੂੰ ਪਾਣੀ ਪਾ ਰਿਹਾ ਨਾ ਨੌਜਵਾਨ, ਇਹ ਗਿੱਲਾ ਪੀਣ ਉਹਨੇ ਪਾਇਆ ਸੀ, ਉਹਨੂੰ ਜਾ ਕੇ ਪੁੱਛ। ਉਹ ਸਾਧ ਸੰਗਤ ਜੀ ਉਹਨਾਂ ਦਾ ਸੰਗੀ ਭਾਈ ਵੀਰ ਸਿੰਘ ਕੋਲੇ ਆ ਗਿਆ, ਉਹ ਪੌਦਿਆਂ ਨੂੰ ਪਾਣੀ ਪਾ ਰਹੇ ਸੀ ਉਸ ਵੇਲੇ। ਉਹਨਾਂ ਦੇ ਲੱਗੇ ਹੋਏ ਪੌਦੇ ਅਜੇ ਤੱਕ ਭੰਗਾਲੇ ਵਾਲੇ ਬੁੰਗੇ ਆਪਾਂ ਦੇਖ ਸਕਦੇ, ਭਾਈ ਵੀਰ ਸਿੰਘ ਉਹਨਾਂ ਦੇ ਹੱਥਾਂ ਦੇ ਲੱਗੇ ਹੋਏ। ਉਹਨਾਂ ਆਖਿਆ ਕਾਕਾ ਸਾਡੇ ਬਾਬੇ ਨੂੰ ਕਿਹੜੇ ਪਾਸੇ ਲਾ ਤਾ ਤੂੰ ਭਾਈ, ਇਹ ਤੇ ਬ੍ਰਹਮ ਹੋਇਆ ਤੇ ਤੂੰ ਫੇਰ ਇਹਨੂੰ ਬਾਣੀ ਪੜ੍ਹਨ ਸੁਖਣੀ ਸਾਹਿਬ ਕਰੀ ਜਾਂਦਾ। ਹੱਸ ਕੇ ਭਾਈ ਵੀਰ ਸਿੰਘ ਜੀ ਨੇ ਆਖਿਆ ਜੀ ਉਹ ਕੱਲੇ ਹੀ ਬ੍ਰਹਮ ਨੇ ਕਿ ਤੁਸੀਂ ਵੀ ਬ੍ਰਹਮ ਜੇ? ਉਹ ਕਹਿੰਦੇ ਅਸੀਂ ਸਾਰੇ ਬ੍ਰਹਮ ਹੈ ਗੁਰ ਭਾਈ, ਭਾਈ ਅਸੀਂ ਬ੍ਰਹਮ ਪ੍ਰਪੱਕ ਕੀਤਾ, ਇਹਦੇ ਚ ਕੋਈ ਸ਼ੰਕਾ ਨਹੀਂ ਹੈ। ਭਾਈ ਵੀਰ ਸਿੰਘ ਨੇ ਸਾਧ ਸੰਗਤ ਜੀ ਫੁਹਾਰਾ ਤਾਂ ਰੱਖ ਦਿੱਤਾ ਉੱਥੇ ਹੀ, ਕਹਿੰਦੇ ਚਲੋ ਜੀ ਫਿਰ ਬ੍ਰਹਮ ਨਾਲ 2-4 ਮਿੰਟ ਚਰਚਾ ਹੀ ਕਰ ਕੇ ਸਾਡਾ ਵੀ ਭਲਾ ਹੋ ਜੇ, ਆਓ ਬੈਠੋ। ਉਹ ਕਹਿੰਦੇ ਬੈਠ ਜਾਓ। ਬਿਠਾਲ ਕੇ ਭਾਈ ਵੀਰ ਸਿੰਘ ਨੇ ਆਖਿਆ ਵੀ ਗੁਰਮੁਖ ਜੀ ਇਹ ਜਿਹੜਾ ਕਿ ਦੱਸਿਓ ਭਾਈ, ਤੇ ਤੁਹਾਡੇ ਵਿੱਚ ਜਿਹੜਾ ਬ੍ਰਹਮ ਹੈ ਤੁਹਾਡਾ ਤਨ ਬ੍ਰਹਮ ਹੈ ਕਿ ਮਨ? ਤਨ ਤੋਂ ਆਪਾਂ ਸ਼ੁਰੂ ਕਰਦੇ ਹਾਂ। ਆਖਿਆ ਵੀ ਤੁਹਾਡਾ ਸਰੀਰ ਜਿਹੜਾ ਇਹ ਬ੍ਰਹਮ ਹੈ? ਉਹਨੂੰ ਕਹਿਣਾ ਪਿਆ ਵੀ ਨਹੀਂ, ਕਿਉਂਕਿ ਬ੍ਰਹਮ ਜੰਮਦਾ ਮਰਦਾ ਨੀ, ਸਰੀਰ ਦਾ ਧਰਮ ਹੈ ਸਾਧ ਸੰਗਤ ਜੀ ਜੰਮਣਾ ਮਰਨਾ। ਕਹਿੰਦਾ ਨਹੀਂ ਮੇਰਾ ਸਰੀਰ ਤਾਂ ਨੀ ਬ੍ਰਹਮ। ਕਹਿੰਦੇ ਅੱਛਾ ਫਿਰ ਤੁਹਾਡਾ ਮਨ ਬ੍ਰਹਮ ਹੋਣਾ ਜੀ, ਮਨ ਤੁਹਾਡਾ ਬ੍ਰਹਮ ਹੈ? ਤੇ ਚੁੱਪ ਕਰ ਗਿਆ। ਭਾਈ ਵੀਰ ਸਿੰਘ ਜੀ ਨੇ ਆਖਿਆ ਨਹੀਂ ਦੱਸੋ ਵੀ ਤੁਹਾਡਾ ਮਨ ਜਿਹੜਾ ਇਹਨੂੰ ਬ੍ਰਹਮ ਗਿਆਨ ਹੋ ਗਿਆ, ਬ੍ਰਹਮ ਵਿੱਚ ਭੇਦ ਹੈ? ਕਹਿੰਦਾ ਹਾਂ। ਉਹ ਕਹਿੰਦੇ ਵੀ ਬ੍ਰਹਮ ਦੇ ਕੁਝ ਗੁਣ ਨੇ ਸੱਤ ਚੇਤਨ ਆਨੰਦ, ਇਹ 3 ਗੁਣ ਨੇ ਬ੍ਰਹਮ ਦੇ। ਜੇ ਵਾਕਿਆ ਤੁਹਾਡੀ ਇਹ ਜਿਹੜੀ ਚੇਤਨਤਾ ਸਾਰਿਆਂ ਨਾਲ ਰਲ ਚੁੱਕੀ ਬ੍ਰਹਮ ਵਿੱਚ, ਤੇ ਤੁਸੀਂ ਮਾੜਾ ਜਿਹਾ ਮੈਨੂੰ ਇਹ ਦੱਸੋ ਵੀ ਮੇਰੀ ਜੇਬ ਵਿੱਚ ਪੈਸੇ ਕਿੰਨੇ ਨੇ? ਚਲੋ ਬਾਕੀ ਮੈਂ ਆਪਣੇ ਮਨ ਦੀ ਗੱਲ ਨੀ ਪੁੱਛਦਾ, ਕੋਈ ਤੁਹਾਡੇ ਕੋਲੋਂ ਹੋਰ ਜਿੱਥੇ ਤੁਸੀਂ ਗਏ ਨੀ ਉਸ ਧਰਤੀ ਦੀ ਗੱਲ ਨੀ, ਤੁਸੀਂ ਇਹ ਦੱਸੋ ਮੈਂ ਤੁਹਾਡੇ ਸਾਹਮਣੇ ਬੈਠਾ ਵੀ ਮੇਰੇ ਜੇਬ ਵਿੱਚ ਇਸ ਵੇਲੇ ਪੈਸੇ ਕਿੰਨੇ ਆ? ਚੁੱਪ ਕਰ ਗਿਆ ਬਾਬਾ। ਭਾਈ ਵੀਰ ਸਿੰਘ ਜੀ ਨੇ ਆਖਿਆ ਮਹਾਂਪੁਰਸ਼ ਝੂਠ ਨਾ ਬੋਲੋ, ਤੁਸੀਂ ਕੋਈ ਬ੍ਰਹਮ ਨਹੀਂ। ਮੈਂ ਤੁਹਾਡੀ ਪਰਖ ਲੈਣ ਲਈ ਇਹ ਵਚਨ ਨਹੀਂ ਕੀਤਾ ਵੀ ਤੁਸੀਂ ਜ਼ਰੂਰ ਅੰਤਰਜਾਮਤਾ ਦਾ ਵਚਨ ਕਰੋ, ਪਰ ਮੈਨੂੰ ਪੱਕਾ ਪਤਾ ਵੀ ਤੁਸੀਂ ਤਾਂ ਬ੍ਰਹਮ ਹੈ ਹੀ ਨਹੀਂ, ਨੇੜੇ ਤੇੜੇ ਨਹੀਂ ਗਏ ਤੁਸੀਂ ਬ੍ਰਹਮ ਗਿਆਨ ਦੇ, ਆਪੇ ਹੀ ਬਣ ਬੈਠੇ ਜੇ ਬ੍ਰਹਮ। ਸਤ ਸੰਗਤ ਜੀ ਫਿਰ ਬਹੁਤ ਵਿਚਾਰਾਂ ਹੋਈਆਂ, ਉਹਨਾਂ ਆਖਿਆ ਬ੍ਰਹਮ ਦੇ ਦੇਖੋ ਕੁਝ ਗੁਣ ਨੇ, ਉਹਨਾਂ ਗੁਣਾਂ ਵਿੱਚ ਗਿਆ ਹੋਇਆ ਵੀ ਗੁਰਮੁਖ ਬ੍ਰਹਮ ਗਿਆਨੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਚਰਨਾਂ ਤੋਂ ਸਿਰ ਨਹੀਂ ਚੁੱਕਦਾ, ਤੁਸੀਂ ਤਾਂ ਸਿਰ ਲਾਉਂਦੇ ਹੀ ਨਹੀਂ ਪਰਿਕਰਮਾ ਚ। ਜਿਸ ਗੱਲ ਤੋਂ ਮੈਨੂੰ ਪੱਕਾ ਪਤਾ ਲੱਗ ਗਿਆ ਵੀ ਤੁਸੀਂ ਬ੍ਰਹਮ ਬ੍ਰਹਮ ਕੋਈ ਨਹੀਂ। ਹਟਾ ਤਾਂ ਸਾਧ ਸੰਗਤ ਜੀ ਉਹਨਾਂ ਨੂੰ ਉਸ ਜਿਹੜਾ ਉਹਨਾਂ ਦਾ ਪ੍ਰਪੱਕ ਹੋਇਆ ਸੀ ਨਾ ਬਾਣੀ ਪੜ੍ਹਨ ਲਾ ਦਿੱਤਾ। ਕਹਿੰਦੇ ਨੇ ਉਸ ਅਵਸਥਾ ਚ ਗਿਆ ਭਾਈ ਦਇਆ ਸਿੰਘ, ਕਹਿੰਦੇ ਨਿਧਿਆਸਣ ਵਿੱਚ ਅਵਸਥਾ ਗਈ, ਉਦੋਂ ਅੱਗੇ ਸਾਕਸ਼ਾਤ ਪਰਮੇਸ਼ਰ ਹੋ ਗਿਆ, ਫਿਰ ਵੀ ਜੇ ਕਦੇ ਸੰਕਲਪ ਦੇ ਅੰਕਤਾ ਦਾ ਫੋਰ ਆਉਂਦਾ ਤੇ ਸਿਮਰਨ ਨਾ ਛੱਡੇ, ਉੱਥੇ ਗਿਆ ਵੀ ਗੁਰਮੁਖ ਪਰਮੇਸ਼ਰ ਦੀ ਬੰਦਗੀ ਬੰਦ ਨਾ ਕਰੇ ਜੀ।
ਨਾ ਨਾ ਵਿਘਨ ਹੋਰ ਨਾ ਪਾਵੇ,
ਕਹਿੰਦੇ ਨੇ ਕਿਸੇ ਪ੍ਰਕਾਰ ਦਾ ਵਿਘਨ ਨਹੀਂ ਹੋਵੇਗਾ, ਜੇ ਸਿਮਰਨ ਕਰੀ ਚੱਲੇਗਾ ਤੇ ਕੋਈ ਵਿਘਨ ਨਹੀਂ ਪਵੇਗਾ।
ਸ਼ੁਭ ਗੁਣ ਸਰਵਣ ਮੰਨਣ ਨਿਧਿਆਸ,
ਕਹਿੰਦੇ ਜਿਹੜੇ ਸ਼ੁਭ ਗੁਣ ਨੇ ਨਾ ਸਰਵਣ ਕਰਨਾ, ਮੰਨਣ ਕਰਨਾ, ਨਿਧਿਆਸਣ ਕਰਨਾ, ਫਿਰ ਜਿਹੜਾ ਹੈ 3 ਅਵਸਥਾ ਜਿਹੜੀਆਂ ਹਨ,
ਇਹ ਫੁਲਵਾੜੀ ਰਹੀ ਪ੍ਰਕਾਸ਼,
ਇਹ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਲਾਈ ਫੁਲਵਾੜੀ ਹੈ 3 ਗੁਣਾਂ ਦੀ। ਵੀ ਪਹਿਲਾਂ ਜਿਹੜੀ ਤੁਰਤੀ ਹੈ ਉਹ ਸਰਵਣ ਵਿੱਚ ਪ੍ਰਪੱਕ ਹੋਵੇ, ਫਿਰ ਮੰਨਣ ਚ ਪ੍ਰਪੱਕ ਹੋਵੇ, ਫਿਰ ਨਿਧਿਆਸਣ ਉਹਦੀ ਕਮਾਈ ਕਰਨ ਚ ਪ੍ਰਪੱਕ ਹੋਵੇ। ਕਹਿੰਦੇ ਨੇ ਇਹ 3 ਗੁਣ ਨੇ ਨਾ ਜਿਹੜੇ ਮਹਾਰਾਜ ਨੇ ਬਖਸ਼ੇ ਗੁਰੂ ਕੇ ਸਿੱਖ ਨੂੰ ਸੋਹਣੀ ਅਵਸਥਾ ਦੇ। ਇਹ ਸਮਝ ਲਓ ਵੀ ਇੱਕ ਫੁੱਲਾਂ ਦੀ ਬਗੀਚੀ ਲਾ ਦਿੱਤੀ ਮਹਾਰਾਜ ਨੇ।
ਕਾਮ ਕ੍ਰੋਧ ਤੇ ਆਦਿ ਵਿਕਾਰ,
ਤੇ ਕਹਿੰਦੇ ਪਰ ਜਿਹੜੇ ਕਾਮ ਕ੍ਰੋਧ ਆਦਿਕ ਜਿਹੜੇ ਇਹ 5 ਦੂਤ ਹਨ, ਵਿਕਾਰ ਹਨ,
ਇਹ ਮ੍ਰਿਗ ਨਾਨਾ ਵਿਧਨ ਹਜ਼ਾਰੋਂ,
ਕਹਿੰਦੇ ਇਹ ਸਮਝ ਲਓ ਵੀ ਮਿਰਗ ਨੇ ਮਿਰਗ, ਤੇ ਜਿਵੇਂ ਫੁੱਲਾਂ ਦੀ ਬਗੀਚੀ ਨੂੰ ਮਿਰਗ ਉਜਾੜ ਦਿੰਦੇ ਨੇ, ਇਹ ਮਿਰਗ ਕਿਸੇ ਗੁਰੂ ਨਾਨਕ ਪਾਤਸ਼ਾਹ ਜੀ ਵੱਲੋਂ ਬਖਸ਼ੀ ਹੋਈ ਫੁੱਲਾਂ ਦੀ ਬਗੀਚੀ ਸਰਵਣ ਮੰਨਣ ਨਿਧਿਆਸਣ ਇਸ ਅਵਸਥਾ ਨੂੰ ਖਰਾਬ ਨਾ ਕਰ ਦੇਣ, ਇਸ ਕਰਕੇ ਜੀ
ਸਤਨਾਮ ਕੋ ਹਰ ਬਲ ਭਾਰੀ,
ਇਸ ਕਰਕੇ ਕਹਿੰਦੇ ਸਿਮਰਨ ਕਦੇ ਵਾਸਤੇ ਬੰਦ ਨੀ ਕਰਨਾ, ਤੇ ਇਸੇ ਸਿਮਰਨ ਦਾ ਭਾਰੀ ਬਲ ਪ੍ਰਾਪਤ ਕਰਕੇ
ਬਿਨੋ ਬਿਨਾਸੀ ਬਿਨਾ ਅਵਾਰੀ
ਕਹਿੰਦੇ ਨੇ ਇਹਨਾਂ ਦਾ ਨਾਸ ਕਰਨਾ। ਇਹ ਜਿਹੜੇ ਮਿਰਗ ਨੇ ਨਾ, ਇਹ ਜਿਹੜੇ ਪਸ਼ੂ ਨੇ ਉਜਾੜਨ ਵਾਲੇ, ਮਹਾਰਾਜ ਜੀ ਦੇ ਸ਼ੁਭ ਗੁਣਾਂ ਦੀ ਬਖਸ਼ਿਸ਼ ਕੀਤੇ ਸ਼ੁਭ ਗੁਣਾਂ ਦੀ ਫਲਵਾੜੀ ਨੂੰ ਕਹਿੰਦੇ ਸਿਮਰਨ ਦੀ ਤਾਕਤ ਨਾਲ ਇਹਨਾਂ ਨੂੰ ਖਤਮ ਕਰੇ, ਨਹੀਂ ਤੇ ਇਹ ਫਲਵਾੜੀ ਸ਼ੁਭ ਗੁਣਾਂ ਦੀ ਤੇਰੇ ਅੰਦਰੋਂ ਨਾਸ਼ ਕਰ ਦੇਣਗੇ, ਉਜਾੜ ਦੇਣਗੇ ਸਾਰੀ।
ਆਸਣ ਲਗ ਚਾਹੇ ਸਹਾਏ
ਕਹਿੰਦੇ ਨੇ ਹਾਂ, ਸਹਾਇਤਾ ਦੀ ਲੋੜ ਨਿਧਿਆਸਣ ਵਾਲੀ ਅਵਸਥਾ ਤੱਕ ਪੈਂਦੀ ਹੈ ਜੀ।
ਰਥੀ ਮਹਾਰਥ ਹੈ ਜਿਸ ਪਾਏ,
ਕਹਿੰਦੇ ਜਿਵੇਂ ਰਥੀ ਤੇ ਮਹਾਰਥੀ ਬਹੁਤ ਵੱਡੇ ਸੂਰਮੇ ਹੁੰਦੇ ਸਾਧ ਸੰਗਤ ਜੀ, ਇਹ ਤਿੰਨ ਤਰ੍ਹਾਂ ਦੇ ਸੂਰਮੇ ਮੰਨੇ ਨੇ, ਇੱਕ ਰਥੀ ਸੂਰਮਾ, ਇੱਕ ਮਹਾਰਥੀ ਸੂਰਮਾ, ਇੱਕ ਅਤ ਰਥੀ ਸੂਰਮਾ। ਕਹਿੰਦੇ ਨੇ ਰਥੀ ਸੂਰਮੇ ਨੂੰ ਵੀ ਸਹਾਇਤਾ ਦੀ ਲੋੜ ਪੈਂਦੀ ਤੇ ਮਹਾਰਥੀ ਸੂਰਮੇ ਨੂੰ ਵੀ ਸਹਾਇਤਾ ਦੀ ਲੋੜ ਪੈਂਦੀ ਹੈ। ਇਸੇ ਤਰ੍ਹਾਂ ਸਰਵਣ ਵਿੱਚ ਜਿਨ੍ਹਾਂ ਦੀ ਅਵਸਥਾ ਪਹੁੰਚੀ ਉਹਨਾਂ ਨੂੰ ਵੀ ਸਿਮਰਨ ਦੀ ਲੋੜ ਪੈਂਦੀ ਹੈ, ਮੰਨਣ ਵਿੱਚ ਪਹੁੰਚੀ ਉਹਨਾਂ ਨੂੰ ਵੀ ਸਿਮਰਨ ਦੀ ਲੋੜ ਪੈਂਦੀ ਹੈ, ਨਿਧਿਆਸਣ ਤੱਕ ਪਹੁੰਚ ਗਏ ਸਿਮਰਨ ਦੀ ਲੋੜ ਉਹਨਾਂ ਵੀ ਗੁਰਮੁਖਾਂ ਨੂੰ ਪੈਂਦੀ ਹੈ ਜੀ।
ਅਤ ਰਥੀ ਗਿਆਨ ਸਿਖਿਆਤ,
ਤੇ ਕਹਿੰਦੇ ਜਿਵੇਂ ਅਤ ਰਥੀ ਸੂਰਮਾ ਹੁੰਦਾ ਨਾ, ਉਹਨੂੰ ਫਿਰ ਕਿਸੇ ਸਹਾਇਤਾ ਦੀ ਲੋੜ ਨਹੀਂ ਹੁੰਦੀ। ਜਿਹੜਾ ਬਿਲਕੁਲ ਬ੍ਰਹਮ ਵਿੱਚ ਅਭੇਦ ਹੋ ਜਾਵੇ, ਸਾਕਸ਼ਾਤ ਹੋਣ ਤੋਂ ਬਾਅਦ ਕਦੇ ਸੰਕਲਪ ਬਿਨਾਂ ਫੁਰੇ ਦੇਹ ਹੰਗਤਾ ਦਾ,
ਸਗਰੀ ਵਿਘਨ ਕਰਤ ਹੈ ਸਾਤ,
ਕਹਿੰਦੇ ਉਹਦੇ ਸਾਰੇ ਦੂਤ ਖਤਮ ਹੋ ਜਾਂਦੇ ਵਿਘਨ ਪਾਉਣ ਵਾਲੇ, ਤੇ ਬਿਲਕੁਲ ਮਨ ਸ਼ਾਂਤ ਹੋਇਆ, ਗਿਆਨ ਵਿੱਚ ਲੀਨ ਹੋ ਜਾਂਦਾ, ਪਰਪਕਤਾ ਆ ਜਾਂਦੀ, ਬ੍ਰਹਮ ਗਿਆਨ ਦੀ ਪੂਰੀ ਅਵਸਥਾ ਜੀ।
ਸਹਾਇਕ ਕੀ ਨਾ ਧਰੈ,
ਕਹਿੰਦੇ ਉੱਥੇ ਕਿਸੇ ਦੀ ਸਹਾਇਤਾ ਦੀ ਲੋੜ ਨਹੀਂ ਪੈਂਦੀ, ਉੱਥੇ ਸਿਮਰਨ ਦੀ ਵੀ ਸਹਾਇਤਾ ਦੀ ਲੋੜ ਨਹੀਂ, ਕਿਉਂਕਿ ਹੁਣ ਅਵਸਥਾ ਪਰਪੱਕ ਹੋ ਗਈ ਹੈ, ਹੁਣ ਥੱਲੇ ਨਹੀਂ ਆਵੇਗੀ, ਕਿਉਂਕਿ ਮਨ ਸਾਧ ਸੰਗਤ ਜੀ ਗਿਆਨ ਚ ਲੀਨ ਹੋ ਗਿਆ, ਤੇ ਮਨ ਵਿੱਚ ਹੀ ਸੰਕਲਪ ਉੱਠਣੇ ਸਨ, ਹੁਣ ਸੰਕਲਪ ਉੱਠ ਹੀ ਨਹੀਂ ਸਕਦੇ, ਨਾ ਕਾਮ ਦੇ, ਕ੍ਰੋਧ ਦੇ, ਲੋਭ ਦੇ, ਹੰਕਾਰ ਦੇ ਸੰਕਲਪ ਕਿੱਥੋਂ ਉੱਠਣਗੇ ਜਦੋਂ ਜਗ੍ਹਾ ਹੀ ਨਾ ਰਹੀ। ਉੱਥੇ ਕਹਿੰਦੇ ਸਮਝ ਲਓ ਜਿਵੇਂ ਆਤਰਥੀ ਨੂੰ ਮਦਦ ਦੀ ਲੋੜ ਨਹੀਂ, ਉਸ ਅਵਸਥਾ ਵਿੱਚ ਪਹੁੰਚੇ ਹੋਏ ਗੁਰਮੁਖ ਨੂੰ ਕਿਸੇ ਮਦਦ ਦੀ ਲੋੜ ਨਹੀਂ ਪੈਂਦੀ।
ਜੋਤੀ ਅਗਿਆਨ ਵਿਕਾਰਨ ਹਰੈ,
ਕਹਿੰਦੇ ਅਗਿਆਨ ਸਮੇਤ ਸਾਰੇ ਜਿਹੜੇ ਉਹਦੇ ਵਿਕਾਰ ਨੇ ਮਰ ਚੁੱਕੇ ਹਨ ਉੱਥੇ ਜਾ ਕੇ।
ਸਾਲਾ ਹੀ ਸਾਲਾ ਹੋ ਤਬਲਾ,
ਕਹਿੰਦੇ ਫਿਰ ਵੀ ਹੁਣ ਜਿਹੜਾ ਬਚਨ ਚੇਤੇ ਰੱਖਣ ਵਾਲਾ, ਕਹਿੰਦੇ ਉਸ ਅਵਸਥਾ ਵਿੱਚ ਗਏ ਹੋਏ ਨੂੰ ਵੀ ਸਿਮਰਨ ਬੰਦ ਨਹੀਂ ਕਰਨਾ ਚਾਹੀਦਾ। ਹਾਲਾਂ ਇਹ ਬਚਨ ਕਰ ਦਿੱਤਾ ਵੀ ਉੱਥੇ ਲੋੜ ਨਹੀਂ, ਪਰ ਕਹਿੰਦੇ ਫਿਰ ਵੀ ਉੱਥੇ ਜਾ ਕੇ ਵੀ ਪਰਮੇਸ਼ਰ ਦੀ ਸਿਫਤ ਸਲਾਹ ਕਦੇ ਬੰਦ ਨਾ ਕਰੇ ਜੀ।
ਸੁਰਤ ਨਾ ਮਿਲੇ ਬ੍ਰਹਮ ਜਬ ਲਾਓ,
ਕਹਿੰਦੇ ਜਦੋਂ ਤੱਕ ਸੁਰਤ ਬਿਲਕੁਲ ਭੇਦ ਨਾ ਹੋ ਜਾਵੇ ਬ੍ਰਹਮ ਵਿੱਚ।
ਜੇ ਮਨ ਨਦੀ ਵਹਾ ਸਮੁੰਦਰ ਮਹਿ ਮਿਲੇ,
ਕਹਿੰਦੇ ਜਿਵੇਂ ਨਦੀਆਂ ਦੇ ਨਾਲੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਜਾਂਦੇ ਹਨ।
ਇੱਕ ਰੂਪ ਨਾ ਹੋਵਤ ਭਲੇ,
ਜਦੋਂ ਤੱਕ ਬਿਲਕੁਲ ਭੇਦਤਾ ਹੋ ਗਈ, ਇੱਕ ਰੂਪ ਹੀ ਨਾ ਹੋ ਜਾਵੇ ਰੱਬ ਨਾਲ ਜੀ।
ਸਭ ਲੋ ਸਤਨਾਮ ਕੋ ਸਿਮਰਨ,
ਉਦੋਂ ਤੱਕ ਵੀ ਕਹਿੰਦੇ ਸਤਨਾਮ ਦਾ ਸਿਮਰਨ ਕਰੀ ਚੱਲੇ।
ਰਹੁ ਸਲਾਹਤ ਪ੍ਰਭ ਕੋ ਨਿਸ ਦਿਨ,
ਤੇ ਦਿਨੇ ਰਾਤ ਪ੍ਰਮਾਤਮਾ ਦੀ ਸਿਫਤ ਸਲਾਹ ਕਰੇ। ਉੱਥੇ ਜਾ ਕਹਿਣ ਤੋਂ ਭਾਵ ਹੁਣ ਬਿਲਕੁਲ ਪੂਰਨ ਬ੍ਰਹਮ ਗਿਆਨੀ ਬਣ ਗਿਆ, ਤੇ ਫਿਰ ਵੀ ਉਹਨਾਂ ਨੇ ਆਖਿਆ ਸਿਮਰਨ ਬੰਦ ਨਾ ਕਰੇ ਕਦੇ ਵਾਸਤੇ ਵੀ। ਕਦੋਂ ਤੱਕ ਬੰਦ ਨਾ ਕਰੇ? ਜਦੋਂ ਤੱਕ ਸਵਾਸ ਚੱਲਦੇ ਆ, ਬਿਲਕੁਲ ਅਭੇਦ ਹੋਇਆ ਵੀ ਰੱਬ ਵਿੱਚ, ਜਿੰਨੀ ਦੇਰ ਪ੍ਰਾਲਬਦ ਅਨੁਸਾਰ ਸਵਾਸ ਨੇ, ਪਰਮਾਤਮਾ ਨੂੰ ਯਾਦ ਕਰਨਾ ਬੰਦ ਨਾ ਕਰੇ ਕਦੇ ਵੀ ਜੀ।
ਹਿਮ ਸਤਿਗੁਰ ਕੋ ਮਤ ਪਹਿਚਾਨ,
ਕਹਿੰਦੇ ਗੁਰਮੁਖੋ ਸਤਿਗੁਰੂ ਦਾ ਮਤ ਇਹ ਜੇ, ਗੁਰਮਤ ਅਸਲ ਵਿੱਚ ਇਹ ਹੈ ਵੀ ਇੰਨੀ ਉੱਚੀ ਅਵਸਥਾ ਵਿੱਚ ਜਾ ਕੇ ਵੀ ਨਾ ਤਾਂ ਮਹਾਰਾਜ ਦੇ ਮੱਥਾ ਟੇਕਣਾ ਬੰਦ ਕਰੇ, ਨਾ ਦਰਸ਼ਨ ਕਰਨੇ ਬੰਦ ਕਰੇ, ਨਾ ਸਿਮਰਨ ਬੰਦ ਕਰੇ, ਨਾ ਨਿਤਨੇਮ ਬੰਦ ਕਰੇ, ਕਹਿੰਦੇ ਨੇ ਬੰਦ ਨਾ ਕਰੇ। ਮਹਾਰਾਜ ਦੀ ਮਰਿਆਦਾ ਜਿਹੜੀ ਦਿੱਤੀ ਹੋਈ, ਪੂਰਾ ਬ੍ਰਹਮ ਗਿਆਨੀ ਬਣ ਕੇ ਵੀ ਪਰਪੱਕ ਰੱਖੇ ਉਸ ਨੂੰ ਜੀ।
ਸੂਖਮ ਮਤ ਤੇ ਨਿਸ਼ਚੈ ਠਾਣ,
ਕਹਿੰਦੇ ਨੇ ਸੂਖਮ ਮਤ ਨਾਲ ਨਿਸ਼ਚਾ ਇਹ ਆਪਣੇ ਮਨ ਚ ਕਰ ਲਏ ਵੀ ਇਸੇ ਸਿਮਰਨ ਕਰਕੇ ਮੈਂ ਇਥੋਂ ਤੱਕ ਇਸ ਅਵਸਥਾ ਤੱਕ ਪਹੁੰਚਿਆ, ਇਸ ਕਰਕੇ ਸਿਮਰਨ ਨੂੰ ਕਦੇ ਬੰਦ ਨਹੀਂ ਕਰਨਾ।
ਇੱਕ ਰੂਪ ਹੋਵਣ ਲੱਗ ਨੀ ਕੇ,
ਕਹਿੰਦੇ ਇੱਕ ਰੂਪ ਹੋ ਗਿਆ ਚੰਗੀ ਤਰ੍ਹਾਂ ਪਰਮੇਸ਼ਰ ਵਿੱਚ ਜੀ।
ਸਤਨਾਮ ਸਿਮਰ ਹੈ ਵਿੱਚ ਜੀ ਕੇ,
ਫਿਰ ਵੀ ਕਹਿੰਦੇ ਸਤਨਾਮ ਸਿਮਰ ਹੈ ਵਿੱਚ ਜੀ ਕੇ, ਆਪਣੇ ਜੀ ਵਿੱਚ ਸਿਮਰਨ ਨੂੰ ਫਿਰ ਵੀ ਕਰੀ ਚੱਲੇ, ਆਪਣੇ ਮਨ ਵਿੱਚ ਪਰਮਾਤਮਾ ਨੂੰ ਫਿਰ ਵੀ ਕਹਿੰਦੇ ਨੇ ਅਰਾਧਨੋਂ ਬੰਦ ਨਾ ਕਰੇ ਕਦੇ ਜੀ।
ਰੱਬ ਕੀ ਭਗਤ ਨਹੀਂ ਕਬ ਤਿਆਗ,
ਕਦੇ ਵਾਸਤੇ ਵੀ ਪਰਮਾਤਮਾ ਦੀ ਭਗਤੀ ਕਰਨੀ ਬੰਦ ਨਾ ਕਰੇ ਜੀ।
ਸਖਿਆਤ ਲਾਗੇ ਹੋਰੇ ਅਨੁਰਾਗ,
ਇਸ ਤਰ੍ਹਾਂ ਕਹਿੰਦੇ ਨੇ ਸਖਿਆਤ ਪਰਮਾਤਮਾ ਵਿੱਚ ਹੋਏ ਹੋਏ ਤੋਂ ਵੀ ਪ੍ਰੇਮ ਨਾ ਛੱਡੇ ਉਹਦੇ ਚਰਨਾਂ ਦਾ।
ਸਾਲਾਹੀ ਸਾਲਾਹਾ ਮਜਾਰ,
ਕਹਿੰਦੇ ਮਹਾਰਾਜ ਨੇ ਜਿਹੜੀਆਂ ਸਾਲਾਹੀ ਸਾਲਾਹੀ ਇਤੀ ਸੁਰਤਨਾ ਪਾਈਆਂ ਵਾਲੀਆਂ ਜਪਜੀ ਸਾਹਿਬ ਵਿੱਚ ਪੌੜੀਆਂ ਉਚਾਰਨ ਕੀਤੀਆਂ ਹਨ ਗੁਰੂ ਨਾਨਕ ਦੇਵ ਜੀ ਨੇ,
ਇਹ ਆਸੇ ਗੁਰ ਕੀ ਨੇ ਉਚਾਰ,
ਕਹਿੰਦੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਜਪਜੀ ਸਾਹਿਬ ਵਿੱਚ ਦੱਸ ਦਿੱਤਾ ਕਿ ਰੱਬ ਵਿੱਚ ਅਭੇਦ ਹੋ ਕੇ ਵੀ ਪਰਮਾਤਮਾ ਦੀ ਸਿਫਤ ਸਲਾਹ ਗੁਰਮੁਖ ਨੇ ਕਦੇ ਬੰਦ ਨਹੀਂ ਕਰਨੀ ਹੈ।
ਸਖੇ ਆਤ ਪਰ ਤੁਕ ਜਹਿ ਬਣੀ,
ਕਹਿੰਦੇ ਜਿੱਥੇ ਬਿਲਕੁਲ ਪ੍ਰਪੱਕ ਸਾਕਸ਼ਾਤ ਹੋ ਗਿਆ ਪਰਮਾਤਮਾ,
ਤਾਂ ਭਗਤ ਸ੍ਰੀ ਨਾਨਕ ਭਣੀ,
ਉਥੋਂ ਤੱਕ ਵੀ ਮਹਾਰਾਜ ਜੀ ਦੀ ਭਗਤੀ ਬੰਦ ਨਹੀਂ ਕਰਨੀ ਹੈ।
ਜੋ ਤੁਦ ਭਾਵੈ ਸਾਈ ਭਲੀ ਕਾਰ,
ਕਹਿੰਦੇ ਸਤਿਗੁਰੂ ਜੀ ਨੇ ਤਾਂ ਵਚਨ ਕਰ ਦਿੱਤੇ ਨੇ ਜਪਜੀ ਸਾਹਿਬ ਵਿੱਚ, ਜੋ ਤੁਦ ਭਾਵੈ ਸਾਈ ਭਲੀ ਕਾਰ, ਜੋ ਤੈਨੂੰ ਪਾਉਂਦਾ ਮੈਨੂੰ ਵੀ ਉਹ ਹੀ ਪਾਉਂਦਾ ਤੇ ਤੈਨੂੰ ਪਾਉਂਦਾ ਵੀ ਜਦੋਂ ਤੱਕ ਸਵਾਸ ਨੇ ਸਿਮਰਨ ਬੰਦ ਨਹੀਂ ਕਰਨਾ। ਉਠਤ ਬੈਠਤ ਸੋਵਤ ਧਿਆਈਐ ਸਾਹ ਸਾਹ ਸਿਮਰੋ ਗੋਬਿੰਦ, ਇਹੀ ਪਾਉਂਦਾ ਨਾ ਪਰਮੇਸ਼ਰ ਨੂੰ ਵੀ ਸਾਡਾ ਸਿੱਖ ਏਦਾਂ ਕਰੇ। ਕਹਿੰਦੇ ਬਸ ਜਪਜੀ ਸਾਹਿਬ ਚ ਮਹਾਰਾਜ ਨੇ ਦੱਸ ਦਿੱਤਾ ਵੀ ਅਰੂੜ ਹੋਇਆ ਬੰਦਾ, ਅਭੇਦ ਹੋਇਆ ਰੱਬ ਵਿੱਚ, ਇੱਕ ਰੂਪ ਹੋਇਆ ਵੀ ਬੰਦ ਨਾ ਕਰੇ ਕਦੇ ਨਿਤਨੇਮ ਨੂੰ ਜੀ।
ਤੂੰ ਸਦਾ ਸਲਾਮਤ ਨਿਰੰਕਾਰ,
ਫਿਰ ਵੀ ਉਸੇ ਨੂੰ ਇਹ ਆਖੇ ਤੂੰ ਸਲਾਮਤ ਹੈ ਤੇ ਸਦਾ ਰਹਿਣ ਵਾਲਾ ਹੈ, ਇਥੋਂ ਤੱਕ ਜੇ ਮੈਂ ਪਹੁੰਚਿਆ ਤੇਰੀ ਕਿਰਪਾ ਕਰਕੇ ਪਹੁੰਚਿਆ ਹਾਂ।
ਸ਼ਰਵਣ ਮਰਨ ਅਧਿਆਸਨ ਪਾਸ਼ੇ,
ਕਹਿੰਦੇ ਸ਼ਰਵਣ ਮੰਨਣ ਤੇ ਅਧਿਆਸਨ ਦੀਆਂ ਤਿੰਨ ਅਵਸਥਾ ਤੋਂ ਪਿੱਛੋਂ ਜੀ,
ਪ੍ਰਭ ਭਾਣਾ ਪੁਨ ਮਾਨੇ ਆਸ਼ੇ,
ਉਦੋਂ ਬਾਅਦ ਵੀ ਕਹਿੰਦੇ ਪ੍ਰਮਾਤਮਾ ਦਾ ਭਾਣਾ ਜਿਹੜਾ ਮੰਨਣਾ ਸਤ ਵਚਨ ਕਰਕੇ ਹੀ ਉਹਨੂੰ ਮੰਨੇ ਜੀ।
ਸਖਿਆਤ ਕੀ ਤੁਕ ਕੋ ਨੇਰਾ,
ਕਹਿੰਦੇ ਸਾਕਸ਼ਾਤਕਾਰ ਦੀਆਂ ਜਿਹੜੀਆਂ ਤੁਕਾਂ ਹਨ ਮਹਾਰਾਜ ਜੀ ਨੇ ਜਪਜੀ ਸਾਹਿਬ ਵਿੱਚ ਆਖੀਆਂ,
ਚਾਰ ਹੀ ਥਾਨ ਕਹੀ ਚੋ ਬੇਰੇ,
ਕਹਿੰਦੇ ਚਾਰ ਹੀ ਅਵਸਥਾ ਮਹਾਰਾਜ ਨੇ ਉਹਦੇ ਚ ਦੱਸੀਆਂ ਨੇ ਜਪਜੀ ਸਾਹਿਬ ਵਿੱਚ ਸਾਧ ਸੰਗਤ ਜੀ, ਸਰਵਣ ਦੀ, ਮੰਨਣ ਦੀ, ਤੇ ਅਗਲੀ ਪੌੜੀ ਜਿਹੜੀ ਆ ਨਿਧਿਆਸਣ ਦੀ, ਤੇ ਫਿਰ ਅੱਗਿਓ ਸਾਕਸ਼ਾਤਕਾਰ ਤੋਂ ਸਦਾ ਸਲਾਮਤ ਨਿਰੰਕਾਰ।
ਸੁਰਤ ਮਹਿ ਮਹਾਵਾਕ ਜਿਮ ਚਾਰ,
ਕਹਿੰਦੇ ਜਿਵੇਂ ਚਾਰ ਮਹਾਵਾਕ ਹੀ ਸੁਰਤੀਆਂ ਵਿੱਚ ਮੰਨੇ ਗਏ ਹਨ,
ਤਿਮ ਜਪਜੀ ਮਹਿ ਚਾਰ ਹੀ ਉਚਾਰ,
ਇਸੇ ਤਰ੍ਹਾਂ ਜਪਜੀ ਸਾਹਿਬ ਵਿੱਚ ਵੀ ਸੱਚੇ ਪਾਤਸ਼ਾਹ ਜੀ ਨੇ ਚਾਰ ਅਵਸਥਾ ਕਥਨ ਕੀਤੀਆਂ, ਪਰ ਉਥੇ ਤੇ ਇੱਥੇ ਫਰਕ ਹੈ। ਫਰਕ ਕੀ? ਇਧਰ ਮਹਾਰਾਜ ਨੇ ਆਖਿਆ ਚਾਰਾਂ ਅਵਸਥਾ ਚ ਪਹੁੰਚ ਕੇ ਵੀ ਗੁਰੂ ਕਾ ਸਿੱਖ ਰੱਬ ਦੀ ਬੰਦਗੀ ਬੰਦ ਨਾ ਕਰੇ।
ਮਿਲਿਓ ਭਗਤ ਸੋ ਗਿਆਨ ਬਖਾਨਾ,
ਕਹਿੰਦੇ ਨੇ ਭਗਤੀ ਦੇ ਨਾਲ ਮਿਲਿਆ ਹੋਇਆ ਜਿਹੜਾ ਗਿਆਨ ਹੈ ਪ੍ਰਾਪਤ ਹੁੰਦਾ ਹੈ। ਫਿਰ ਜੀ
ਕੱਲ ਮੈਂ ਕੇਵਲ ਨੈ ਸਭ ਜਾਨਾ,
ਕਹਿੰਦੇ ਕੇਵਲ ਸਿਰਫ ਖੁਸ਼ਕ ਗਿਆਨ ਨਹੀਂ ਦਿੱਤਾ ਮਹਾਰਾਜ ਜੀ ਨੇ, ਭਗਤੀ ਕਰਨੀ ਨਾਲ ਹੀ ਦਿੱਤੀ ਹੈ।
ਸ਼ੁਭ ਗਤ ਤੇ ਕੋਈ ਨਰ ਪਾਵੈ,
ਕਹਿੰਦੇ ਕੋਈ ਮਨੁੱਖ ਹੈ ਸ਼ੁਭ ਗਤੀ ਕਰਕੇ ਜਿਹੜਾ ਪ੍ਰਾਪਤ ਕਰ ਲਵੇ ਭਗਤੀ ਸਹਿਤ ਗਿਆਨ ਨੂੰ ਜੀ।
ਸੁਣ ਬ੍ਰਹਮ ਗਿਆਨ ਬਿਗੜ ਬਹੁ ਜਾਵੈ,
ਕਹਿੰਦੇ ਨੇ ਸੁਣ ਕੇ ਸਤਸੰਗ ਜੀ ਬ੍ਰਹਮ ਗਿਆਨ ਨੂੰ, ਤੇ ਕਈ ਵਾਰ ਜੇ ਇਕੱਲਾ ਬ੍ਰਹਮ ਗਿਆਨ ਸੁਣੇ ਭਗਤੀ ਨਾਲ ਨਾ ਹੋਵੇ ਤੇ ਵਿਗੜ ਵੀ ਜਾਂਦਾ। ਕਹਿੰਦੇ ਸੁਣ ਬ੍ਰਹਮ ਗਿਆਨ ਬਿਗੜ ਬਹੁ ਜਾਵੈ, ਵਿਗੜ ਜਾਂਦਾ ਕਈ ਵਾਰੀ ਬੰਦਾ ਸੁਧਰਨ ਦੀ ਥਾਂ ਤੇ ਬ੍ਰਹਮ ਗਿਆਨ ਸੁਣ ਸੁਣ ਕੇ, ਜੇ ਨਾਲ ਭਗਤੀ ਨਾ ਹੋਵੇ ਤਾਂ। ਇਸੇ ਲਈ ਮਹਾਰਾਜ ਨੇ ਸਾਧ ਸੰਗਤ ਜੀ ਭਗਤੀ ਸਹਿਤ ਗਿਆਨ ਬਖਸ਼ਿਆ, ਇਕੱਲਾ ਗਿਆਨ ਨਹੀਂ ਬਖਸ਼ਿਆ। ਕਿਉਂ ਨਹੀਂ ਬਖਸ਼ਿਆ? ਕਹਿੰਦੇ ਜਿਵੇਂ ਪਿੱਤੇ ਦੀ ਗਰਮੀ ਵਾਲਾ ਕੋਈ ਰੋਗੀ ਹੋਵੇ ਨਾ ਸਾਧ ਸੰਗਤ ਜੀ, ਤੇ ਦੇਸੀ ਘਿਓ ਦੇਖੋ ਹਮੇਸ਼ਾ ਹੀ ਚੰਗਾ ਹੁੰਦਾ, ਕਦੇ ਮਾੜਾ ਨਹੀਂ, ਪਰ ਕਹਿੰਦੇ ਉਹਨੂੰ ਦੇ ਦਿੱਤਾ ਜਾਵੇ ਨਾ ਉਸ ਰੋਗੀ ਨੂੰ ਘਿਓ ਤਾਂ ਮਾਰ ਦੇਵੇਗਾ, ਹੈ ਤਾਂ ਚੰਗਾ ਪਰ ਉਹਦੇ ਲਈ ਮੌਤ ਬਣ ਗਿਆ। ਪਰ ਜੇਕਰ ਘਿਓ ਨੂੰ ਦੇਣਾ ਹੀ ਹੋਵੇ, ਲੋੜ ਪੈ ਜਾਵੇ ਵੀ ਇਹਨੂੰ ਹੁਣ ਤਾਕਤ ਨਹੀਂ, ਇਹਦਾ ਸਰੀਰ ਫੜਦਾ ਤੇ ਇਹਨੂੰ ਤਾਂ ਘਿਓ ਖਵਾਉਣਾ ਪੈਣਾ, ਫਿਰ ਸਿਆਣੇ ਵੈਦ ਕੀ ਕਰਦੇ ਸਾਧ ਸੰਗਤ ਜੀ, ਉਸ ਘਿਓ ਵਿੱਚ ਮਿਸ਼ਰੀ ਘੋਲ ਦਿੰਦੇ। ਮਿਸ਼ਰੀ ਘਿਓ ਵਿੱਚ ਰਲਾ ਕੇ ਭਾਵਾਂ ਉਸ ਰੋਗੀ ਨੂੰ ਵੀ ਦੇ ਦਿਓ, ਸਾਧ ਸੰਗਤ ਜੀ ਲਾਭ ਹੀ ਕਰੇਗੀ, ਨਹੀਂ ਤੇ ਘਿਓ ਮਾਰ, ਉਹਦੇ ਲਈ ਘਿਓ ਜ਼ਹਿਰ ਹੈ ਪਰ ਉਹਦੇ ਲਈ ਵੀ ਅੰਮ੍ਰਿਤ ਬਣ ਜਾਂਦਾ ਜਦੋਂ ਘਿਓ ਵਿੱਚ ਮਿਸ਼ਰੀ ਮਿਲਾ ਦਿੱਤੀ ਜਾਵੇ। ਇਸੇ ਤਰ੍ਹਾਂ ਕਹਿੰਦੇ ਨੇ ਜਿਹੜਾ ਇਕੱਲਾ ਗਿਆਨ ਖੁਸ਼ਕ ਗਿਆਨ ਹੈ ਸਾਧ ਸੰਗਤ ਜੀ, ਉਹ ਵਿਗਾੜ ਦਿੰਦਾ ਬੰਦੇ ਨੂੰ। ਕਿਉਂ? ਕਿਉਂਕਿ ਫਿਰ ਉਹਨੂੰ ਭੁਲੇਖਾ ਪੈ ਜਾਂਦਾ ਮੈਂ ਬ੍ਰਹਮ ਬਣ ਗਿਆ, ਨਿਸੰਗ ਹੋ ਕੇ ਸਾਧ ਸੰਗਤ ਜੀ ਫਿਰ ਕਰਮ ਕਰਦਾ ਪਾਪ, ਤੇ ਕਹਿੰਦਾ ਮੈਨੂੰ ਕਿਹੜਾ ਇਹਨਾਂ ਦਾ ਫਲ ਭੋਗਣਾ ਪੈਣਾ। ਇਸ ਲਈ ਮਹਾਰਾਜ ਨੇ ਗਿਆਨ ਦੇ ਨਾਲ ਭਗਤੀ ਦੀ ਮਿਸ਼ਰੀ ਰਲਾ ਦਿੱਤੀ ਹੈ, ਭਾਈ ਜੇ ਵਿਕਾਰਾਂ ਦੇ ਰੋਗੀ ਨੂੰ ਵੀ ਦਿੱਤੀ ਜਾਵੇ ਤੇ ਉਹਦਾ ਵੀ ਲਾਭ ਹੀ ਕਰੇਗੀ, ਨੁਕਸਾਨ ਨਹੀਂ ਕਰਦੀ। ਕਿਉਂਕਿ ਸੰਸਾਰ ਵਿੱਚ ਸਾਧ ਸੰਗਤ ਜੀ ਇਸ ਵੇਲੇ ਮਨ ਦਾ ਖੰਡਾ ਜਿਹੜਾ ਬਹੁਤਾ ਹੈ ਲੋਕਾਂ ਦਾ, ਤੇ ਗੁਰੂ ਸਾਹਿਬ ਜੀ ਨੇ ਤੇ ਸਦਾ ਲਈ ਐਸੀ ਕਿਰਪਾ ਕਰ ਦਿੱਤੀ ਵੀ ਜਿਹੜਾ ਬਿਲਕੁਲ ਸੰਸਾਰੀ ਬਿਰਤੀ ਵਾਲਾ ਹੈ ਜੇ ਉਹਨੂੰ ਵੀ ਮਹਾਰਾਜ ਨੇ ਬਖਸ਼ਣਾ ਤੇ ਭਗਤੀ ਸਹਿਤ ਗਿਆਨ ਦਿੱਤਾ। ਸਮਝ ਲਓ ਵੀ ਜਿਹੜੇ ਰੋਗੀ ਨੇ ਨਾ ਵਿਕਾਰਾਂ ਕਰਕੇ, ਜਿਹਨਾਂ ਦਾ ਮਨ ਰੋਗੀ ਹੋ ਗਿਆ ਤੇ ਪਿੱਤੇ ਦੀ ਗਰਮੀ ਵਾਲੇ ਆ, ਇਹੋ ਜਿਹੇ ਮਨ ਦੇ ਰੋਗੀ ਨੂੰ ਕੱਲਾ ਬ੍ਰਹਮ ਗਿਆਨ ਸੁਣਾ ਦਿਓ ਸਾਧ ਸੰਗਤ ਜੀ, ਉਹ ਤਾਂ ਉਸੇ ਵੇਲੇ ਬਹਿ ਜਾਏਗਾ ਲਾ ਕੇ ਗੱਦੀ ਵੀ ਮੈਂ ਤਾਂ ਰੱਬ ਹਾਂ, ਉਹਨਾਂ ਨੂੰ ਨਾਲ ਭਗਤੀ ਦਿੱਤੀ ਭਾਈ, ਭਗਤੀ ਕਰੇਗਾ ਤੇ ਫਿਰ ਬਚੇਗਾ, ਤੇ ਭਗਤੀ ਉਹਨੇ ਕਰਨੀ ਨੀ, ਇਸ ਕਰਕੇ ਗੱਦੀ ਉਹਦੀ ਚੱਲਣੀ ਕੋਈ ਨੀ। ਤਾਂ ਮਹਾਰਾਜ ਨੇ ਆਖਿਆ ਜਿਹੜਾ ਗਿਆਨ ਜਪਜੀ ਸਾਹਿਬ ਵਿੱਚ ਸਤਿਗੁਰੂ ਜੀ ਨੇ ਵਚਨ ਕੀਤੇ ਵੀ ਜਿਹੜਾ ਗਿਆਨ ਪਰਮੇਸ਼ਰ ਦਾ ਹੈ ਤੇ ਭਗਤੀ ਸਹਿਤ ਹੈ ਸਾਧ ਸੰਗਤ ਜੀ, ਗਿਆਨ ਇਕੱਲਾ ਖੁਸ਼ਕ ਗਿਆਨ ਨਹੀਂ ਹੈ।
ਜਾਂ ਤੇ ਰੁੱਖੋ ਗਿਆਨ ਨਾ ਭਣਿਓ,
ਕਹਿੰਦੇ ਜਾਂ ਤੇ ਰੁੱਖੋ ਗਿਆਨ ਨਾ ਭਇਓ, ਰੁੱਖਾ ਗਿਆਨ ਨਹੀਂ ਦਿੱਤਾ ਮਹਾਰਾਜ ਨੇ, ਪ੍ਰੇਮ ਨਾਲ ਰਲਾ ਕੇ ਇਸ ਗਿਆਨ ਦੇ ਦਿੱਤਾ, ਭਗਤੀ ਰਲਾ ਕੇ ਦਿੱਤੀ ਹੈ ਜੀ।
ਜਹਿ ਕਹਿ ਕਹਿਓ ਭਗਤ ਨਾ ਕੇ ਸੁਣਿਓ,
ਕਹਿੰਦੇ ਨੇ ਤਾਂ ਜਿੱਥੇ ਕਿਤੇ ਵੀ ਬਾਣੀ ਵਿੱਚ ਗੱਲ ਚੱਲੇਗੀ ਭਗਤੀ ਦੀ ਬਿਲਕੁਲ ਨਾਲ ਹੀ ਚੱਲੇਗੀ, ਅਸਲ ਵਿੱਚ ਗਿਆਨ ਭਗਤੀ ਤੋਂ ਹੀ ਪ੍ਰਾਪਤ ਹੋਵੇਗਾ ਜੀ।
ਅਹੰ ਬ੍ਰਹਮਾ ਸਮ ਬਹਿਰ ਨਾ ਗਾਵੋ,
ਤੇ ਕਹਿੰਦੇ ਕਦੀ ਵੀ ਅਹੰ ਬ੍ਰਹਮਾ ਸਮ ਬਾਹਰ ਨਾ ਗਾਵੋ, ਕਹਿੰਦੇ ਬਾਹਰ ਕਿਸੇ ਨੂੰ ਮੂੰਹ ਤੋਂ ਇਹ ਨਾ ਆਖੇ ਮੈਂ ਬ੍ਰਹਮ ਹਾਂ, ਕਦੀ ਵੀ ਨਾ, ਭਾਵੇਂ ਬ੍ਰਹਮ ਵਿੱਚ ਭੇਦ ਹੋ ਗਿਆ
ਪਰ ਆਪਣੇ ਮੂੰਹ ਨਾ ਆਖੇ ਵੀ ਮੈਂ ਬ੍ਰਹਮ ਗਿਆਨੀ ਬਣ ਗਿਆ, ਮੈਂ ਪਰਮੇਸ਼ਰ ਬਣ ਗਿਆ ਹਾਂ ਜੀ।
ਹਾਂ,
ਕਹਿੰਦੇ ਹਿਰਦੇ ਵਿੱਚ ਇਸ ਗੱਲ ਨੂੰ ਜ਼ਰੂਰ ਪ੍ਰਪੱਕ ਕਰੇ ਵੀ ਮੇਰੇ ਚ ਤੇ ਪਰਮੇਸ਼ਰ ਚ ਫਰਕ ਕੋਈ ਨਹੀਂ, ਅਭੇਦ ਹੋ ਗਿਆ। ਕਿਉਂਕਿ ਜੇ ਫਿਰ ਵੀ ਫਰਕ ਰੱਖੇ ਤੇ ਫਿਰ ਵੀ ਅਵਸਥਾ ਸਾਧ ਸੰਗਤ ਜੀ ਅਜੇ ਬਣੀ ਨਹੀਂ। ਜਦੋਂ ਇਹ ਮਿਟ ਜਾਵੇ ਨਾ ਅੰਦਰੋਂ ਦਵੈਤ ਬਿਲਕੁਲ ਮਿਟ ਕੇ ਏਕਤਾ ਹੋ ਜਾਵੇ ਬ੍ਰਹਮ ਦੀ ਤੇ ਜੀਵ ਦੀ, ਪਰ ਇਸ ਬਿਰਤੀ ਨੂੰ ਸਿਰਫ ਆਪਣੇ ਅੰਦਰ ਰੱਖੇ ਸੰਭਾਲ ਕੇ, ਕਿਸੇ ਨੂੰ ਨਾ ਆਖੇ ਵੀ ਮੈਂ ਦੇਖੋ ਭਾਈ ਇਸ ਵੇਲੇ ਰੱਬ ਹੀ ਬਣਿਆ ਬੈਠਾ ਜੇ।
ਬਾਹਰ ਪ੍ਰਭ ਕੀ ਦਾਸ ਉਚਾਰੋ,
ਤੇ ਬਾਹਰ ਲੋਕਾਂ ਨੂੰ ਫਿਰ ਕੀ ਕਹਿਣਾ? ਭਾਈ ਦਇਆ ਸਿੰਘ ਕਹਿੰਦੇ ਬਾਹਰ ਪ੍ਰਭ ਕੇ ਦਾਸ ਉਚਾਰੋ। ਬਾਹਰ ਇਹੋ ਕਹਿਣਾ ਅਸੀਂ ਤਾਂ ਮਹਾਰਾਜ ਦੇ ਚਰਨਾਂ ਦੀ ਧੂੜ ਹਾਂ ਜੀ, ਅਸੀਂ ਤਾਂ ਦਾਸ ਹਾਂ, ਗੁਰੂ ਘਰ ਦੇ ਅਸੀਂ ਤਾਂ ਸੇਵਕ ਹਾਂ। ਕਹਿੰਦੇ ਬਾਹਰੋਂ ਇਹ ਹੀ ਆਖੇ ਵੀ ਨਹੀਂ ਨਹੀਂ ਸਭ ਕੁਝ ਮਹਾਰਾਜ ਨੇ, ਪਰਮੇਸ਼ਰ ਨੇ, ਮੈਂ ਤਾਂ ਉਹਨਾਂ ਦੇ ਚਰਨਾਂ ਦੀ ਧੂੜ ਹਾਂ। ਬਾਹਰੋਂ ਏਦਾਂ ਆਖੇ, ਅੰਦਰ ਬਿਰਤੀ ਨੂੰ ਪ੍ਰਪੱਖ ਕਰਕੇ ਰੱਖੇ, ਪਤਾ ਲੱਗ ਜਾਏ ਭਈ ਏਕਤਾ ਅਸਲ ਵਿੱਚ ਸਾਰੇ ਸੰਸਾਰ ਦੀ, ਪਰਮੇਸ਼ਰ ਦੀ।
ਸੰਤਨ ਦਿਖੇ ਭਾਉ ਕੋ ਧਾਰੋ,
ਤੇ ਕਹਿੰਦੇ ਨੇ ਫਿਰ ਸੰਗਤਾਂ ਦੇ ਵਿੱਚ ਪ੍ਰੇਮ ਵੀ ਕਰੇ। ਉੱਥੇ ਗਿਆ ਹੋਇਆ ਬਾਹਰੋਂ ਇਹੋ ਆਖੇ ਮੈਂ ਤਾਂ ਸੰਗਤਾਂ ਦੇ ਚਰਨਾਂ ਦਾ ਦਾਸ ਹੈ, ਤੇ ਸੰਗਤਾਂ ਨਾਲ ਪ੍ਰੇਮ ਵੀ ਕਰੇ ਜੀ।
ਜਿਉਂ ਕਰ ਸਕਤ ਮਹਿਤ ਕੋ ਧਰੋ,
ਕਹਿੰਦੇ ਇਉਂ ਜਿਵੇਂ ਜਿਵੇਂ ਉਹਦੀ ਉਹਦਾ ਨਿਮਰਤਾ ਹਿਰਦੇ ਵਿੱਚ ਗਰੀਬੀ ਰੱਖੀ ਜਾਵੇਗਾ, ਤਿਵੇਂ ਤਿਵੇਂ ਸ਼ਕਤੀਆਂ ਉਹਦੇ ਵਿੱਚ ਆਉਂਦੀਆਂ ਜਾਣਗੀਆਂ ਜੀ।
ਤਿਉਂ ਤਿਉਂ ਸ਼ਿਮਾ ਅਜਾਰ ਕੋ ਚਰਹੋ,
ਤੇ ਤਿਉਂ ਤਿਉਂ ਕਹਿੰਦੇ ਨੇ ਫਿਰ ਅਜਾਰ ਸ਼ਕਤੀ ਨੂੰ ਜਰੀ ਚੱਲੇ ਤੇ ਸ਼ਿਮਾ ਕਰਨ ਦਾ ਗੁਣ ਰੱਖੇ। ਜੇ ਕੋਈ ਉਹਦੇ ਨਾਲ ਵੱਧ ਘੱਟ ਕੌੜਾ ਫਿੱਕਾ ਬਚਨ ਵੀ ਕਰ ਦੇਵੇ ਤੇ ਮਾਫ਼ ਕਰਨ ਦੀ ਤਾਕਤ ਸ਼ਿਮਾ ਕਰ ਦੇ, ਅਜਾਰ ਸ਼ਕਤੀ ਨੂੰ ਜਰ ਕੇ ਰੱਖੇ। ਇਹ ਨਹੀਂ ਵੀ ਕਿਸੇ ਨੇ ਫਿੱਕਾ ਬੋਲ ਬੋਲ ਦਿੱਤਾ ਤੇ ਹੁਣ ਅੰਦਰ ਤਾਂ ਸ਼ਕਤੀ ਹੈ, ਤਾਂ ਉਹਨੂੰ ਆਖਿਓ ਦਰਵਾਸ਼ੇ ਵਰਗੂ ਵੀ ਲਿਆ ਤੈਨੂੰ ਮੈਂ ਭਸਮੀ ਕਰਕੇ ਛੱਡਣਾ, ਹੁਣ ਤੂੰ ਮੈਨੂੰ ਏਦਾਂ ਆਖ ਦਿੱਤਾ। ਕਹਿੰਦੇ ਨਹੀਂ ਨਹੀਂ, ਮਾਫ਼ ਕਰਨ ਦਾ ਗੁਣ ਰੱਖੇ ਤੇ ਅਜਾਰ ਸ਼ਕਤੀ ਨੂੰ ਜਰ ਕੇ ਰੱਖੇ। ਸ਼ਕਤੀਆਂ ਆਉਣਗੀਆਂ ਪਰ ਉਹਨਾਂ ਦਾ ਪ੍ਰਦਰਸ਼ਨ ਨਾ ਕਰੇ, ਜਰ ਕੇ ਰੱਖੇ ਉਹਨਾਂ ਨੂੰ ਜੀ।
ਔਰ ਮੈਂ ਨਭ ਮਿਸਟ ਪ੍ਰਮਾਣ,
ਕਹਿੰਦੇ ਉੱਥੇ ਇੱਕ ਗਏ ਹੋਏ ਦੇ ਸਾਧ ਸੰਗਤ ਜੀ, ਅੰਦਰ ਜਿਹੜਾ ਹਿਰਦੇ ਦੇ ਵਿੱਚ ਆਕਾਸ਼ ਦਾ ਆਕਾਰ ਮੰਨਿਆ ਗਿਆ, ਇਹ ਹੱਥ ਦੇ ਅੰਗੂਠੇ ਜਿੰਨਾ ਹੈ।
ਜੀਵਾਤਮਾ ਕੋ ਵਾਸ ਪਛਾਣ,
ਕਹਿੰਦੇ ਜੀਵਾਤਮਾ ਦਾ ਵਾਸਾ ਜਿਹੜਾ ਹਿਰਦੇ ਚ ਫਿਰ ਪਛਾਣ ਲੈਂਦਾ, ਤੇ ਕਿੰਨੇ ਕ ਆਕਾਰ ਦਾ? ਹੱਥ ਦੇ ਅੰਗੂਠੇ ਜਿੰਨਾ ਜੀ।
ਬੁੱਧ ਮੈਂ ਪ੍ਰਤਿਬਿੰਬਤ ਕਾ ਭਾ ਬ੍ਰਹਮ,
ਤੇ ਕਹਿੰਦੇ ਇਹ ਵੀ ਪਤਾ ਲੱਗ ਜਾਂਦਾ ਵੀ ਮੇਰੀ ਬੁੱਧ ਵਿੱਚ ਪ੍ਰਮਾਤਮਾ ਦਾ ਪ੍ਰਤੀਬਿੰਬ ਪੈ ਰਿਹਾ ਹੈ।
ਜੜ ਚੇਤਨ ਮਿਲ ਭੇਕ ਧਰਮ,
ਤੇ ਉਹ ਬ੍ਰਹਮ ਤੇ ਮੇਰਾ ਜਿਹੜਾ ਸਰੀਰ ਸੀ ਜਾਂ ਜੀਵ ਸੀ, ਜੀਵ ਭਾਵ ਸੀ ਮੇਰਾ, ਇਹ ਜੜ ਸੀ, ਹੁਣ ਮੈਂ ਜੜ ਤੇ ਚੇਤਨ ਪ੍ਰਮਾਤਮਾ ਦੋਵੇਂ ਮਿਲ ਕੇ ਦੋਵਾਂ ਦਾ ਇੱਕ ਹੀ ਧਰਮ ਹੋ ਗਿਆ, ਇੱਕ ਰੂਪ ਹੋ ਗਏ। ਹਾਂ,
ਮਨ ਸਾਧਨ ਸੰਕਲਪ ਕਰਨ ਕੋ,
ਕਹਿੰਦੇ ਸੰਕਲਪਾਂ ਦਾ ਸਾਧਨ ਸਿਰਫ ਮਨ ਹੁੰਦਾ, ਮਨ ਨਾ ਹੋਵੇ ਤੇ ਸੰਕਲਪ ਨਹੀਂ ਉੱਠਦੇ ਕਦੀ ਵੀ ਜੀ।
ਅਤ ਚੰਚਲਤਾ ਕਰੇ ਧਰਨ ਕੋ,
ਤੇ ਮਨ ਦਾ ਸੁਭਾਅ ਸਾਧ ਸੰਗਤ ਜੀ ਚੰਚਲਤਾ ਧਾਰਨ ਕਰਨੀ, ਮਨ ਬਹੁਤ ਚੰਚਲ ਹੁੰਦਾ ਹੈ।
ਰੱਬ ਕੀ ਅਗਰ ਤਿਰਵਰਾ ਜੈਸੀ,
ਸੋ ਕਹਿੰਦੇ ਨੇ ਜਿਵੇਂ ਸਾਧ ਸੰਗਤ ਜੀ ਸੂਰਜ ਦੇ ਸਾਹਮਣੇ ਇੱਕ ਛੋਟਾ ਜਿਹਾ ਕਿਣਕਾ ਹੋਵੇ, ਕਿਹੜਾ? ਉਹਨੂੰ ਕਹਿੰਦੇ ਅਣੂ, ਜਾਂ ਇਉਂ ਕਹਿੰਦੇ ਸਾਧ ਸੰਗਤ ਜੀ ਉਹਨੂੰ ਅਣੂ ਤਾਂ ਹੁੰਦਾ, ਆਪਾਂ ਇਉਂ ਕਹਿ ਲਈਏ ਭਈ ਜਿਵੇਂ ਕਿਸੇ ਬੰਦ ਕਮਰੇ ਵਿੱਚ ਸਾਧ ਸੰਗਤ ਜੀ ਧੁੱਪ ਹੋਵੇ ਬਾਹਰ, ਤੇ ਥੋੜੀ ਜੀ ਕੋਈ ਕਿਸੇ ਪਾਸਿਓਂ ਝੀਤ ਜੀ ਰਹਿ ਜਾਏ ਖਿੜਕੀ ਚੋਂ ਦਰਵਾਜ਼ੇ ਚੋਂ, ਤੇ ਉਹਦੇ ਵਿੱਚ ਜੋ ਧੁੱਪ ਅੰਦਰ ਆਉਂਦੀ ਉਹਦੇ ਵਿੱਚ ਛੋਟੇ ਛੋਟੇ ਕਣ ਜੇ ਆਪਾਂ ਨੂੰ ਉੱਡਦੇ ਹੋਏ ਦਿਖਾਈ ਦਿੰਦੇ ਆ, ਉਹਨੂੰ ਸਾਧ ਸੰਗਤ ਜੀ ਅਣੂ ਆਖੀਦਾ। ਉਵੇਂ ਇਹਦੋ ਵੀ ਸੂਖਮ ਇੱਕ ਚੀਜ਼ ਨੂੰ ਮੰਨਿਆ, ਕਹਿੰਦੇ ਉਹ ਜਿਹੜਾ ਆਪਾਂ ਨੂੰ ਦਿਖਾਈ ਦੇ ਰਿਹਾ ਉਹ 30 ਅਣੂਆਂ ਦਾ ਮਿਲ ਕੇ ਅਸਲ ਵਿੱਚ ਇੱਕ ਬਣਿਆ ਹੁੰਦਾ, ਉਸ ਅਣੂ ਦਾ 30ਵਾਂ ਹਿੱਸਾ ਕਹਿੰਦੇ ਪ੍ਰਕਾਸ਼ ਹੋਵੇ ਪ੍ਰਕਾਸ਼, ਉਸ ਅਣੂ ਦਾ ਇੰਨਾ ਸੂਖਮ ਪ੍ਰਕਾਸ਼ ਸੂਰਜ ਦੇ ਸਾਹਮਣੇ ਜੇਕਰ ਹੋਵੇ ਤੇ ਉਹਦਾ ਕੀ ਮੁੱਲ ਹੈ? ਸੂਰਜ ਦੇ ਸਾਹਮਣੇ ਤੇ ਬਲਬ ਦੀ ਕੋਈ ਸਾਧ ਸੰਗਤ ਜੀ ਪਾਇਆ ਨਹੀਂ ਹੈ, ਤੇ ਦੀਵੇ ਦੀ ਕੋਈ ਪਾਇਆ ਨਹੀਂ, ਤੇ ਟਹਿਣੇ ਦੀ ਨਹੀਂ, ਤੇ ਕਹਿੰਦੇ ਉਹਨੂੰ ਵੀ ਥੱਲੇ ਆ ਜਾਓ, ਇੰਨਾ ਕੁ ਪ੍ਰਕਾਸ਼ ਜਿਹੜਾ ਇੱਕ ਅਣੂ ਦਾ 30ਵਾਂ ਹਿੱਸਾ ਹੋਵੇ ਜੀ।
ਮਨ ਸਰੂਪ ਸੂਖਮ ਲਖ ਤੈਸੇ,
ਕਹਿੰਦੇ ਨੇ ਉਹ ਮਨ ਜਿਹੜਾ ਨਾ, ਫਿਰ ਉਸ ਅਵਸਥਾ ਚ ਗਏ ਬੰਦੇ ਨੂੰ ਪਤਾ ਲੱਗ ਜਾਂਦਾ ਮਨ ਇੰਨਾ ਸੂਖਮ ਹੈ, ਇੰਨਾ ਸੂਖਮ ਜਿਵੇਂ ਉਸ ਧੁੱਪ ਵਿੱਚ ਉੱਡਦੇ ਕਣ ਦੇ ਦਿਸਦੇ 30ਵੇਂ ਹਿੱਸੇ ਦੀ ਸਾਧ ਸੰਗਤ ਦੀ ਸੂਖਮਤਾ, ਇੰਨਾ ਸੂਖਮ ਮਨ ਹੈ, ਪਤਾ ਲੱਗ ਜਾਂਦਾ ਬੰਦੇ ਨੂੰ।
ਇੰਦਰਿਆ ਗਿਆਨ ਉਪਾਵਣ ਹਾਰ,
ਇਹ ਜਿਹੜਾ ਇੰਦਰਿਆ ਨੂੰ ਗਿਆਨ ਹੁੰਦਾ ਸਾਧ ਸੰਗਤ ਜੀ, ਇਹ ਮਨ ਹੀ ਗਿਆਨ ਅਸਲ ਵਿੱਚ ਇੰਦਰਿਆ ਨੂੰ ਦਵਾਉਂਦਾ ਹੈ।
ਮਨ ਤੇ ਬਿਨਾ ਨਾ ਅਪਰ ਵਿਚਾਰੋ,
ਕਹਿੰਦੇ ਮਨ ਤੋਂ ਬਿਨਾ ਸਾਧ ਸੰਗਤ ਜੀ ਇੰਦਰਿਆ ਨੂੰ ਗਿਆਨ ਨਹੀਂ ਹੁੰਦਾ। ਕੌਣ ਬੋਲਦਾ? ਕਿਸੇ ਨੇ ਬੋਲਿਆ ਤੇ ਮੈਂ ਸੁਣਿਆ, ਤੇ ਕੰਨ ਮੇਰੇ ਜਿਹੜੇ ਗਿਆਨ ਇੰਦਰੇ ਨੇ, ਪਰ ਕੌਣ ਬੋਲਿਆ? ਪਛਾਣ ਲੈਂਦੇ ਨਾ ਆਪਾਂ ਆਵਾਜ਼, ਇਹ ਸਿਰਫ ਗਿਆਨ ਮਨ ਕਰਕੇ ਹੈ। ਜੇ ਮਨ ਸਪਰਸ਼ ਨਾ ਕਰੇ ਗਿਆਨ ਇੰਦਰਿਆਂ ਨੂੰ, ਤੇ ਆਵਾਜ਼ ਤਾਂ ਕੰਨਾਂ ਚ ਪਵੇਗੀ ਪਰ ਪਛਾਣ ਨਹੀਂ ਸਾਧ ਸੰਗਤ ਜੀ ਆਵੇਗੀ ਕੌਣ ਬੋਲਦਾ। ਕਹਿੰਦੇ ਨੇ ਇਹ ਜਿਹੜਾ ਆਵਾਜ਼ ਦਾ ਗਿਆਨ ਕਰਵਾਉਣਾ, ਅੱਖਾਂ ਨੇ ਸਾਧ ਸੰਗਤ ਜੀ ਗਿਆਨ ਕਰਵਾਉਣਾ, ਕੀ ਦੇਖਿਆ ਸੀ? ਇਹ ਮਨ ਦੇ ਸਪਰਸ਼ ਕਰਕੇ ਹੈ।
ਦੁੱਖ ਪਤ ਮੈਂ ਇੱਕ ਨਾਰ ਮਝਾਰੀ,
ਕਹਿੰਦੇ ਨੇ ਫਿਰ ਸਾਧ ਸੰਗਤ ਜੀ ਇਹ ਜਿਹੜਾ ਮਨ ਹੈ ਨਾ, ਜਦੋਂ ਤਵਚਾ ਦੇ ਨਾਲ ਇਹਦਾ ਸਪਰਸ਼ ਹੁੰਦਾ ਤੇ ਫਿਰ ਇਹ ਗਿਆਨ ਇੰਦਰਿਆਂ ਨੂੰ ਤੇ ਗਿਆਨ ਕਰਵਾਉਂਦਾ ਹੈ। ਤਾਂ ਹੀ ਸੁਣੇ ਦਾ ਪਤਾ ਲੱਗਦਾ, ਤਾਂ ਹੀ ਬੋਲੇ ਦਾ ਪਤਾ ਲੱਗਦਾ ਮੈਂ ਕੀ ਬੋਲ ਦਿੱਤਾ। ਕਹਿੰਦੇ ਨੇ ਜੇ ਮਨ ਨਾ ਨਾ ਕੰਮ ਕਰਦਾ ਹੋਵੇ ਤੇ ਬੰਦੇ ਨੇ ਵੀ ਨਾ ਪਤਾ ਲੱਗੇ ਮੈਂ ਕੀ ਬੋਲ ਚੁੱਕਾ, ਕੀ ਮੈਂ ਸੁਣਿਆ ਸੀ, ਕੀ ਦੇਖਿਆ ਹੈ। ਇਹ ਜਿਹੜਾ ਮਨ ਹੈ, ਕਹਿੰਦੇ ਜਦੋਂ ਆਦਮੀ ਸੌਂ ਜਾਵੇ, ਸੁੱਤੇ ਹੋਏ ਦਾ ਮਨ ਇੱਕ ਬਹੁਤ ਬਰੀਕ ਸੂਖਮ ਨਾੜੀ ਵਿੱਚ ਚਲਿਆ ਜਾਂਦਾ ਹੈ ਜੀ।
ਮੈਂ ਸਪਰਸ਼ ਤੁਚ ਸੌਂ ਤਬ ਧਾਰੇ,
ਕਹਿੰਦੇ ਸੁੱਤੇ ਪਏ ਬੰਦੇ ਦਾ ਜਿਹੜਾ ਮਨ ਹੈ ਸਾਧ ਸੰਗਤ ਜੀ, ਉਹ ਤਵਚਾ ਨਾਲ ਸਪਰਸ਼ ਨਹੀਂ ਕਰਦਾ, ਇਸ ਕਰਕੇ ਸੁੱਤੇ ਬੰਦੇ ਨੂੰ ਬਾਹਰ ਦਾ ਗਿਆਨ ਨਹੀਂ ਹੁੰਦਾ, ਨਹੀਂ ਤੇ ਸੁੱਤੇ ਨੂੰ ਵੀ ਗਿਆਨ ਹੋ ਸਕਦਾ। ਸੁੱਤਾ ਹੋਵੇ ਤੇ ਕੋਈ ਉਹਦੇ ਲਾਗੇ ਬੋਲੇ ਤੇ ਉਹਨੂੰ ਕੋਈ ਪਤਾ ਨੀ ਕੌਣ ਬੋਲਦਾ, ਜਾਗੇਗਾ ਤੇ ਆਵਾਜ਼ ਦੀ ਪਛਾਣ ਆਵੇਗੀ, ਭਾਵੇਂ ਉਹਦਾ ਬੋਲ ਸੁਣ ਕੇ ਹੀ ਜਾਗੇ। ਸੁੱਤੇ ਨੂੰ ਸਾਧ ਸੰਗਤ ਜੀ ਕੋਈ ਪਤਾ ਨੀ ਵੀ ਕੌਣ ਬੋਲ ਰਿਹਾ ਮੇਰੇ ਲਾਗੇ। ਬਾਹਰ ਦਾ ਗਿਆਨ ਸੁੱਤੇ ਦਾ ਕਿਉਂ ਖਤਮ ਹੋ ਜਾਂਦਾ? ਕਿਉਂਕਿ ਮਨ ਉਸ ਵੇਲੇ ਸਾਧ ਸੰਗਤ ਜੀ ਇਹਨਾਂ ਗਿਆਨ ਇੰਦਰੀਆਂ ਨੂੰ ਸਪਰਸ਼ ਨਹੀਂ ਕਰ ਰਿਹਾ ਹੁੰਦਾ।
ਲਪਟਿਓ ਰਹਿਤ ਨਾਰ ਕੀ ਮਾਈ,
ਕਿਉਂ ਕਹਿੰਦੇ ਉਸ ਸੂਖਮ ਨਾੜੀ ਦੇ ਅੰਦਰ ਮਨ ਚਲਿਆ ਜਾਂਦਾ ਸੁੱਤੇ ਪਏ ਬੰਦੇ ਦਾ, ਇਸ ਲਈ ਬਾਹਰ ਗਿਆਨ ਇੰਦਰੀਆਂ ਨੂੰ ਸਪਰਸ਼ ਨਹੀਂ ਕਰਦਾ ਤੇ ਸੁੱਤੇ ਪਏ ਨੂੰ ਬਾਹਰ ਦਾ ਗਿਆਨ ਨਹੀਂ ਹੁੰਦਾ। ਕੁਝ ਸਾਧ ਸੰਗਤ ਅੱਖਾਂ ਖੁੱਲੀਆਂ ਵੀ ਹੁਣ ਸੁੱਤੇ ਦੀਆਂ ਤੇ ਪਰ ਦੇਖਦੀਆਂ ਨੀ ਉਸ ਵੇਲੇ। ਸੁੱਤੇ ਪਏ ਬੰਦੇ ਲਾਗੇ ਕੁਝ ਕੋਈ ਬੋਲਦਾ ਤੇ ਜਿੰਨੀ ਦੇਰ ਉਹ ਜਾਗ ਨਾ ਪਵੇ ਖੜਕਾ ਸੁਣ ਕੇ, ਉਨੀ ਦੇਰ ਉਹਨੂੰ ਕਿਸੇ ਦੇ ਬੋਲ ਦਾ ਗਿਆਨ ਨਹੀਂ। ਕਿਉਂ ਨੀ ਗਿਆਨ? ਮਨ ਤਾਂ ਅੰਦਰ ਹੀ ਹੈ ਨਾ, ਪਰ ਭਾਈ ਦਇਆ ਸਿੰਘ ਕਹਿੰਦੇ ਗੁਰਮੁਖੋ ਉਸ ਵੇਲੇ ਮਨ ਇੱਕ ਸੂਖਮ ਨਾੜੀ ਵਿੱਚ ਚਲਿਆ ਜਾਂਦਾ, ਗਿਆਨ ਇੰਦਰੀਆਂ ਨੂੰ ਸਪਰਸ਼ ਨਹੀਂ ਕਰਦਾ, ਇਸ ਕਰਕੇ ਸੁੱਤੇ ਬੰਦੇ ਦਾ ਗਿਆਨ ਕੰਮ ਨਹੀਂ ਕਰਦਾ ਉਸ ਵੇਲੇ ਜੀ।
ਰਾਪ ਤਬੇ ਗਿਆਨ ਕੀ ਨਾਹੀ,
ਇਸ ਵੇਲੇ ਬਾਹਰ ਦੇ ਗਿਆਨ ਦੀ ਸਾਧ ਸੰਗਤ ਜੀ ਉਹਨੂੰ ਸੋਝੀ ਕੋਈ ਨੀ ਹੁੰਦੀ ਸੁੱਤੇ ਹੋਏ ਬੰਦੇ ਨੂੰ।
ਜਾਗ੍ਰਤ ਮੈਂ ਸਪਰਸ਼ ਤੁਚ ਹੋਏ,
ਜਿਸ ਵੇਲੇ ਬੰਦਾ ਜਾਗੇਗਾ ਕਹਿੰਦੇ ਉਸ ਵੇਲੇ ਤਵਚਾ ਨਾਲ ਮਨ ਸਪਰਸ਼ ਕਰਦਾ ਉਸ ਨਾੜੀ ਵਿੱਚੋਂ ਨਿਕਲ ਆਉਂਦਾ ਹੈ।
ਗਿਆਨ ਪਾਏ ਸਭ ਕੋ ਤਬ ਸੋਏ,
ਉਸ ਵੇਲੇ ਸਾਧ ਸੰਗਤ ਜੀ ਫਿਰ ਸਾਰਾ ਗਿਆਨ ਇਹਨੂੰ ਪਤਾ ਲੱਗ ਜਾਂਦਾ, ਦਿਸਣ ਲੱਗ ਪੈਂਦਾ, ਸੁਣਨ ਲੱਗ ਪੈਂਦਾ, ਸਾਰੇ ਸਰੀਰ ਦੀ ਤੇ ਬਾਹਰ ਦੀ ਸੋਝੀ ਆ ਜਾਂਦੀ ਹੈ।
ਸੋ ਮੈਂ ਭਾਗ ਚੀਰੀਏ ਬਾਹਰ,
ਕਹਿੰਦੇ ਇੱਕ ਕੇਸ ਹੋਵੇ ਨਾ ਸਿਰ ਦੇ ਵਾਲਾਂ ਦਾ, ਐਂ ਕਹਿ ਲੋ ਵੀ ਇੱਕ ਵਾਲ ਹੋਵੇ ਸਰੀਰ ਦਾ ਤੇ ਉਹਨੂੰ 100 ਥਾਂ ਤੇ ਚੀਰ ਦਿੱਤਾ ਜਾਵੇ, ਇੰਨੀ ਬਰੀਕ ਉਹ ਨਾੜੀ ਹੈ ਜਿਸ ਵਿੱਚ ਸਤਸੰਗ ਜੀ ਮਨ ਸੌਣ ਵੇਲੇ ਸੁਖੋਪਤ ਅਵਸਥਾ ਵੇਲੇ ਮਨ ਜਿਸ ਨਾੜੀ ਵਿੱਚ ਚਲਿਆ ਜਾਂਦਾ ਤਾਂ ਹੀ ਉਹ ਬਾਹਰ ਦਾ ਗਿਆਨ ਨਹੀਂ ਰਹਿੰਦਾ ਸੁੱਤੇ ਪਏ ਬੰਦੇ ਨੂੰ। ਕਹਿੰਦੇ ਇੱਕ ਵਾਰ 100 ਮੋਹ ਭਾਗ ਚੀਰਿਓ ਬਾਰ, ਬਾਰ ਦਾ ਅਰਥ ਵਾਲ, ਕਹਿੰਦੇ ਵਾਲ ਦਾ ਵੀ 100ਵਾਂ ਹਿੱਸਾ ਕਰ ਦਿੱਤਾ ਜਾਵੇ ਤਾਂ।
ਸਸ ਅਤ ਸੂਖਮ ਹੈ ਇੱਕ ਨਾ,
ਕਹਿੰਦੇ ਗੁਰਮੁਖੋ ਆਪਣੇ ਮਨੁੱਖਾ ਸਰੀਰ ਵਿੱਚ ਇੰਨੀ ਸੂਖਮ ਇੱਕ ਨਾੜੀ ਹੈ।
ਸੁਪਨਾ ਅਵਸਥਾ ਤਿਸ ਮੈਂ ਪਾਵੈ,
ਕਹਿੰਦੇ ਸੁਪਨ ਅਵਸਥਾ ਵੇਲੇ ਵੀ ਮਨ ਉਸ ਨਾੜੀ ਵਿੱਚ ਚਲਿਆ ਜਾਂਦਾ ਜਿਹੜੀ ਇੰਨੀ ਸੂਖਮ ਨਾੜੀ ਹੈ।
ਫਿਰ ਨਾ ਹੀ ਮੈਂ ਸਕਲ ਬਣਾਵੈ,
ਤੇ ਕਹਿੰਦੇ ਉੱਥੇ ਸਾਧ ਸੰਗਤ ਜੀ ਫਿਰ ਸਾਰਾ ਕੁਝ ਉਸ ਨਾੜੀ ਸੁਪਨ ਵਾਲੀ ਨਾੜੀ ਵਿੱਚ ਗਿਆ ਹੋਇਆ ਮਨ ਉੱਥੇ ਨਵਾਂ ਸੰਸਾਰ ਰਚ ਲੈਂਦਾ, ਉੱਥੇ ਇਹਦੇ ਵਿੱਚ ਇੰਨੀ ਤਾਕਤ ਹੈ ਵੀ ਸੁਪਨਿਆਂ ਦਾ ਸੰਸਾਰ ਬਣਾ ਲੈਂਦਾ ਉਸੇ ਵੇਲੇ ਜੀ।
ਸਭ ਛਿਤ ਸਿੰਧ ਧਰਾ ਤਰ ਭਾਰੇ,
ਕਹਿੰਦੇ ਸਭ ਛਿਤ, ਛਿਤ ਹੁੰਦੀ ਧਰਤੀ, ਸਿੰਧ ਹੁੰਦਾ ਸਾਧ ਸੰਗਤ ਜੀ ਸਮੁੰਦਰ, ਪਹਾੜ, ਵੱਡੇ ਵੱਡੇ ਉਸ ਸੂਖਮ ਨਾੜੀ ਚ ਗਿਆ ਹੋਇਆ ਮਨ ਸੁਪਨੇ ਵਿੱਚ ਦੇਖੋ ਸਮੁੰਦਰ ਵੀ ਬਣਾ ਲੈਂਦਾ, ਸੜਕਾਂ, ਪਹਾੜ, ਰੁੱਖ, ਦਰਖਤ, ਧਰਤੀ, ਬੰਦੇ, ਸੰਸਾਰ, ਘਰ ਬਾਰ ਸਾਰਾ ਕੁਝ ਆਪੇ ਹੀ ਰਚ ਲੈਂਦਾ। ਉੱਥੇ ਗਿਆ ਹੋਇਆ ਸੂਖਮ ਮਨ ਸੁਪਨੇ ਚ ਜੋ ਕੁਝ ਆਪਾਂ ਦੇਖਦੇ ਹਾਂ ਮਨ ਨੇ ਬਣਾਇਆ ਨਾ, ਅਸਲ ਵਿੱਚ ਤਾਂ ਨਹੀਂ ਹੁੰਦਾ ਉਹ, ਪਰ ਮਨ ਸਾਡਾ ਇੱਕ ਸੰਸਾਰ ਬਣਾ ਲੈਂਦਾ, ਸਮੁੰਦਰ ਵੀ ਬਣਾ ਲੈਂਦਾ, ਪਹਾੜ ਵੀ, ਧਰਤੀ ਵੀ। ਕਹਿੰਦੇ ਉਹ ਇੰਨੀ ਸੂਖਮ ਨਾੜੀ ਵਿੱਚ ਗਿਆ ਹੋਇਆ ਮਨ ਸੁਪਨੇ ਦੀ ਅਵਸਥਾ ਵਿੱਚ ਨਵਾਂ ਸੰਸਾਰ ਰਚ ਲੈਂਦਾ ਹੈ ਜੀ।
ਸੂਰਜ ਚੰਦ ਗਗਨ ਗਨ ਤਾਰੇ,
ਇਹ ਸੂਰਜ ਵੀ ਬਣਾ ਲੈਂਦਾ, ਚੰਦਰਮਾ ਬਣਾ ਲੈਂਦਾ, ਤਾਰੇ ਬਣਾ ਲੈਂਦਾ ਹੈ।
ਸਖਤ ਬ੍ਰਹਿਮੰਡ ਰਚਨ ਕੀ ਹੋਏ,
ਕਹਿੰਦੇ ਇਹਦੇ ਵਿੱਚ ਬ੍ਰਹਿਮੰਡ ਨੂੰ ਰਚਨ ਦੀ ਸ਼ਕਤੀ ਹੁੰਦੀ ਉਸ ਵੇਲੇ ਮਨ ਵਿੱਚ।
ਸੂਖਮ ਦਿਖੈ ਥੂਲ ਮਜੋਏ,
ਏਦਾਂ ਸੂਖਮ ਨਾੜੀ ਵਿੱਚ ਪਿਆ ਹੋਇਆ ਸਥੂਲ ਵਰਗਾ ਸੰਸਾਰ ਬਣਾ ਲੈਂਦਾ ਇਹ ਸੁਪਨੇ ਵਿੱਚ ਜੀ।
ਜਿਮ ਸੁਪਨਾ ਜੀਵਤਮ ਕੇਰਾ,
ਕਹਿੰਦੇ ਜਿਵੇਂ ਜੀਵ ਨੂੰ ਸੁਪਨਾ ਆਉਂਦਾ ਨਾ, ਜਾਗੀਏ ਤੇ ਸੁਪਨਾ ਕੁਝ ਨੀ ਹੁੰਦਾ ਹੁੰਦਾ, ਜਿਵੇਂ ਜਿਵੇਂ ਇਹ ਸੁਪਨਾ ਆਉਂਦਾ ਕਿਵੇਂ ਉਹ ਦੱਸਿਆ ਭਾਈ ਦਇਆ ਸਿੰਘ ਜੀ ਨੇ। ਕਹਿੰਦੇ ਇੱਕ ਬਹੁਤ ਸੂਖਮ ਨਾੜੀ ਹੈ ਸਰੀਰ ਵਿੱਚ, ਵਾਲ ਦਾ ਵੀ 100ਵਾਂ ਹਿੱਸਾ, ਇੰਨੀ ਸੂਖਮ ਉਹਦੇ ਵਿੱਚ ਮਨ ਚਲਿਆ ਜਾਂਦਾ ਤੇ ਉੱਥੇ ਜਾ ਕੇ ਮਨ ਨੂੰ ਇਹ ਤਾਕਤ ਮਿਲਦੀ ਹੈ ਵੀ ਇਹ ਨਵਾਂ ਸੰਸਾਰ ਰਚ ਲੈਂਦਾ ਸੁਪਨੇ ਵਿੱਚ ਗਿਆ ਹੋਇਆ, ਤੇ ਜਿਵੇਂ ਜਾਗਣ ਤੋਂ ਸੁਪਨਾ ਨਾਸ ਹੋ ਜਾਂਦਾ ਜਿਵੇਂ ਜੀਵ ਦਾ ਸੁਪਨਾ ਹੈ ਜੀ।
ਜੋ ਚਾਹੇ ਰਚ ਲੇਤ ਬਡੇਰਾ,
ਜੋ ਚਾਹੇ ਮਨ ਸਾਧ ਸੰਗਤ ਜੀ ਉਸ ਨਾੜੀ ਵਿੱਚ ਗਿਆ ਹੋਇਆ ਰਚਨਾ ਰਚ ਲੈਂਦਾ ਹੈ।
ਈਸ਼ਵਰ ਕੋ ਸੁਪਨਾ ਆਇਆ ਹੈ,
ਇਸੇ ਤਰ੍ਹਾਂ ਕਹਿੰਦੇ ਜਗਤ ਈਸ਼ਵਰ ਦਾ ਸੁਪਨਾ ਹੈ, ਤਾਂ ਹੀ ਆਖਿਆ ਨਾ ਜੈਸਾ ਸੁਪਨਾ ਰੈਣਕਾ ਤੈਸਾ ਸੰਸਾਰ, ਮਹਾਰਾਜ ਦੀ ਬਾਣੀ ਕਹਿੰਦੀ ਹੈ ਜੋ ਸੁਪਨਾ ਅਰ ਪੇਖਣਾ ਅਸੀਂ ਜਗ ਜਾਣ, ਨਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ। ਕਹਿੰਦੇ ਬਸ ਜਿਵੇਂ ਆਪਾਂ ਸੁੱਤੇ ਪਏ ਸੁਪਨਾ ਦੇਖਦੇ ਹਾਂ ਤੇ ਉਹ ਸੰਸਾਰ ਸੁਪਨੇ ਚ ਦੇਖਦੇ, ਉਹ ਸਾਡੇ ਮਨ ਨੇ ਰਚਿਆ, ਸੁਖਮ ਨਾੜੀ ਚ ਗਿਆ ਹੋਇਆ ਮਨ ਸੁਪਨਿਆਂ ਦਾ ਸੰਸਾਰ ਰਚ ਲੈਂਦਾ ਹੈ। ਆਹ ਜਿਹੜਾ ਸੰਸਾਰ ਇਹ ਈਸ਼ਵਰ ਦਾ ਸੁਪਨਾ ਹੈ, ਉਹ ਸਾਡਾ ਸੁਪਨਾ ਸੀ, ਅੱਖ ਖੁੱਲੀ ਤੇ ਨਾਸ ਹੋ ਗਿਆ, ਇਹ ਈਸ਼ਵਰ ਦਾ ਸੁਪਨਾ ਜਿਹੜਾ ਸੰਸਾਰ ਹੈ, ਗਿਆਨ ਆਵੇ ਇਹ ਵੀ ਨਾਸ ਹੋ ਜਾਂਦਾ, ਪਤਾ ਲੱਗ ਜਾਂਦਾ ਵੀ ਇਹ ਉਹ ਮੇਰਾ ਸੁਪਨਾ ਸੀ, ਇਹ ਮੈਂ ਈਸ਼ਵਰ ਦਾ ਸੁਪਨਾ ਦੇਖ ਰਿਹਾ। ਇਸੇ ਲਈ ਆਖਿਆ ਗੁਰਮੁਖੋ ਸੰਸਾਰ ਸੱਤ ਨਹੀਂ ਜੇ, ਸੰਸਾਰ ਸੁਪਨੇ ਦੀ ਨਿਆਈ ਹੈ।
ਵਿਦ ਪ੍ਰਪੰਚ ਜੋਤ ਕਹਿ
ਕਹਿੰਦੇ ਨੇ ਜਿੰਨੇ ਵੀ ਦ੍ਰਿਸ਼ ਸਾਧ ਸੰਗਤ ਜੀ ਆਪਣੇ ਸੁਪਨੇ ਚ ਦੇਖਦਾ ਜਾਗਣ ਤੋਂ ਨਹੀਂ ਨਾ ਰਹਿੰਦੇ, ਇਸੇ ਤਰ੍ਹਾਂ ਗਿਆਨ ਆਉਣ ਤੋਂ ਸੰਸਾਰ ਵੀ ਨਹੀਂ ਰਹਿੰਦਾ, ਪਤਾ ਲੱਗ ਜਾਂਦਾ ਇਹ ਈਸ਼ਵਰ ਦਾ ਸੁਪਨਾ ਹੀ ਸੀ ਜਿਹੜਾ ਮੈਂ ਦੇਖ ਰਿਹਾ ਸਾਂ।
ਇਸ ਜਗ ਮੈਂ ਸਭ ਜੀਵ ਦੁਖਾਰੇ,
ਕਹਿੰਦੇ ਨੇ ਇਸ ਜਗਤ ਵਿੱਚ ਸਾਧ ਸੰਗਤ ਜੀ ਜੀਵ ਜਿੰਨਾ ਚਿਰ ਦੁਖੀ ਰਹਿੰਦਾ, ਕਿਉਂ ਦੁਖੀ ਰਹਿੰਦਾ? ਅਗਿਆਨ ਕਰਕੇ।
ਬਸ ਅਗਿਆਨ ਵਿੱਚ ਮੈਂ ਭਾਰੇ,
ਅਗਿਆਨ ਦੇ ਵੱਸ ਹੋ ਕੇ ਸਾਧ ਸੰਗਤ ਜੀ ਬੜੇ ਭਾਰੀ ਭਾਰੀ ਦੁੱਖ ਇਹਨੂੰ ਝੱਲਣੇ ਪੈਂਦੇ ਜੀਵ ਨੂੰ।
ਸਤ ਸੰਕਟ ਤੇ ਤਨ ਕੋ ਤਜੇ,
ਕਹਿੰਦੇ ਨੇ ਇਹ ਸਰੀਰ ਆਪਣੀ ਉਮਰ ਭੋਗ ਕੇ ਤੇ ਬੜਾ ਦੁਖੀ ਹੋ ਕੇ ਸਰੀਰ ਨੂੰ ਤਿਆਗ ਦਿੰਦਾ, ਕਿਉਂਕਿ ਦੋ ਦੁੱਖ ਬਹੁਤ ਵੱਡੇ ਸਾਧ ਸੰਗਤ ਜੀ ਮੰਨੇ ਗਏ, ਜਨਮ ਦਾ ਤੇ ਮੌਤ ਦਾ। ਭਾਵ ਜਨਮ ਵੇਲੇ ਬਹੁਤ ਦੁਖੀ ਹੁੰਦਾ ਜੀਵ ਤੇ ਮਰਨ ਵੇਲੇ ਵੀ ਬਹੁਤ ਦੁਖੀ ਹੁੰਦਾ, ਦੱਸ ਨੀ ਸਕਦਾ ਵੀ ਦੁੱਖ ਕਿੰਨਾ ਸੀ। ਜਨਮ ਵੇਲੇ ਤਾਂ ਨੀ ਦੱਸ ਸਕਦਾ, ਉਦੋਂ ਅਚੇਤ ਹੈ, ਤੇ ਮੌਤ ਵੇਲੇ ਤਾਂ ਨੀ ਦੱਸ ਸਕਦਾ ਵੀ ਉਦੋਂ ਸਾਧ ਸੰਗਤ ਜੀ ਸਰੀਰ ਨੂੰ ਨਿਕਲ ਜਾਂਦੀ ਇਹਦੇ ਵਿੱਚੋਂ ਜੀਵਾਤਮਾ। ਦੁਖੀ ਤਾਂ ਬਹੁਤ ਹੈ ਪਰ ਬੋਲੇ ਕੌਣ? ਫਰੀਦ ਸਾਹਿਬ ਨੇ ਆਖਿਆ, ਫਰੀਦਾ ਜਿੰਦ ਨਮਾਣੀ ਕੱਢ ਕੇ ਹੱਡਾਂ ਕੂਕਰਕਾਏ, ਸਾਰੇ ਸਰੀਰ ਨੂੰ ਝੰਜੋੜ ਕੇ ਇਹਦੇ ਵਿੱਚੋਂ ਜਿੰਦ ਕੱਢੀ ਜਾਂਦੀ ਹੈ। ਕਹਿੰਦੇ ਇਸ ਲਈ ਬਹੁਤ ਭਿਆਨਕ ਦੁੱਖ ਮੰਨਿਆ ਗਿਆ ਮੌਤ ਦਾ, ਪਰ ਗੁਰਮੁਖਾਂ ਨੂੰ ਨੀ ਹੁੰਦਾ, ਆਮ ਸੰਸਾਰੀ ਜੀਵਾਂ ਨੂੰ ਜੰਮਣ ਮਰਨ ਦਾ ਬਹੁਤ ਦੁੱਖ ਲੱਗਦਾ। ਕਹਿੰਦੇ ਸਾਰੀ ਉਮਰ ਭੋਗ ਕੇ ਤੇ ਜੰਮਣ ਮਰਨ ਦੇ ਦੁੱਖ ਵਿੱਚੋਂ ਜਦੋਂ ਲੰਘਦਾ ਬੰਦਾ, ਬਹੁਤ ਦੁਖੀ ਹੋ ਕੇ ਜਦੋਂ ਪ੍ਰਾਣ ਤਿਆਗ ਦਿੰਦਾ ਹੈ,
ਆਤ ਸੰਕਟ ਤਨ ਕੋ ਤਜਾ,
ਕਹਿੰਦੇ ਬਹੁਤ ਦੁਖੀ ਹੋ ਕੇ ਸਰੀਰ ਨੂੰ ਛੱਡ ਦਿੰਦੇ ਜਿਹੜੇ ਸੰਸਾਰੀ ਬਿਰਤੀ ਵਾਲੇ ਲੋਕ ਹੁੰਦੇ ਹਨ।
ਅੱਗ ਤੇ ਦੂਤ ਸਾਸਨਾ ਸਜੇ,
ਕਹਿੰਦੇ ਨੇ ਸਾਧ ਸੰਗਤ ਜੀ ਆਪਣੇ ਪਾਪਾਂ ਕਰਕੇ ਫਿਰ ਜਮਦੂਤਾਂ ਦੇ ਵਾਸ ਪੈਂਦਾ ਤੇ ਉੱਥੇ ਬਹੁਤ ਫਿਰ ਇਹਨੂੰ ਸਜ਼ਾ ਮਿਲਦੀ ਹੈ।
ਨਾਨਾ ਨਰਕ ਨਕਸ਼ਟ ਭੁਗਾਵੇ,
ਤੇ ਕਈ ਤਰ੍ਹਾਂ ਦੇ ਨਰਕਾਂ ਵਿੱਚ ਸਾਧ ਸੰਗਤ ਜੀ ਦੁੱਖ ਭੋਗਣੇ ਪੈਂਦੇ ਹਨ।
ਅੱਗ ਫਲ ਭੁਗੀ ਬਹਿਰ ਨਿਕਸਾਵੇ,
ਜਦੋਂ ਪਾਪਾਂ ਦਾ ਫਲ ਭੁਗਤਾ ਦਿੰਦਾ ਪ੍ਰਮਾਤਮਾ, ਕਹਿੰਦੇ ਨਰਕਾਂ ਚੋਂ ਕੱਢ ਲੈਂਦਾ ਇਹਨੂੰ ਫੇਰ ਜੀ।
ਤੇ ਮਹੀ ਨਾਨਾ ਸੁਖ ਕੋ ਦੇਤ,
ਇਸੇ ਤਰ੍ਹਾਂ ਜਿਨ੍ਹਾਂ ਨੇ ਪੁੰਨ ਕੀਤੇ ਹੁੰਦੇ ਨੇ ਉਹਨਾਂ ਨੂੰ ਪ੍ਰਮਾਤਮਾ ਸੁਖ ਵੀ ਦਿੰਦਾ ਸਰੀਰ ਛੱਡਣ ਤੋਂ ਬਾਅਦ। ਆਏ ਹੁਣ ਜੀਵ ਦੀ ਗਤੀ ਦੱਸਣ ਲੱਗੇ ਭਾਈ ਦਇਆ ਸਿੰਘ ਜੀ ਵੀ ਕਿਵੇਂ ਸਾਧ ਸੰਗਤ ਜੀ ਸਰੀਰ ਬਣਦਾ ਕਿਵੇਂ ਹੈ ਤੇ ਫਿਰ ਦੁਖੀ ਕਿਵੇਂ ਹੁੰਦਾ ਤੇ ਪਰ ਸੁਖੀ ਕਿਵੇਂ ਹੋ ਸਕਦਾ। ਇਸ ਲਈ ਥੋੜਾ ਜਿਹਾ ਸਾਧ ਸੰਗਤ ਜੀ ਇਹਨਾਂ ਨੂੰ ਫੇਰ ਆਪਾਂ ਬਚਨਾਂ ਨੂੰ ਧਿਆਨ ਨਾਲ ਸੁਣਨਾ। ਕਹਿੰਦੇ ਨੇ ਉਮਰ ਭੋਗੀ, ਮੌਤ ਹੋਈ, ਬਹੁਤ ਸੰਕਟ ਸੀ ਮਰਨ ਵੇਲੇ ਵੀ, ਫਿਰ ਪਾਪਾਂ ਵਾਲਾ ਜਿਹੜਾ ਬੰਦਾ ਉਹ ਨਰਕਾਂ ਚ ਚਲੇ ਗਿਆ, ਜਦੋਂ ਪਾਪਾਂ ਦਾ ਫਲ ਮੁੱਕ ਗਿਆ ਭੁਗਤ ਲੈ ਨਰਕ, ਕਹਿੰਦੇ ਫਿਰ ਉਹਨੂੰ ਬਾਹਰ ਕੱਢ ਲੈਂਦੇ। ਇਸੇ ਤਰ੍ਹਾਂ ਜਿਨ੍ਹਾਂ ਨੇ ਪੁੰਨ ਕੀਤੇ ਹੁੰਦੇ ਆ ਉਹਨਾਂ ਨੂੰ ਸੁੱਖ ਦਿੱਤੇ ਜਾਂਦੇ ਹਨ, ਤੇ ਜਦੋਂ ਸੁੱਖ ਮੁੱਕ ਜਾਣ ਉਦੋਂ ਦੋਵੇਂ ਹੀ ਫਿਰ ਪੁੰਨ ਮੁੱਕ ਜਾਣ ਤੇ ਉਹ ਵੀ ਬਾਹਰ ਉਹਨੂੰ ਵੀ ਫੜ ਲੈਂਦਾ, ਫਿਰ ਪ੍ਰਮਾਤਮਾ ਪਾਪਾਂ ਦਾ ਫਲ ਮੁੱਕ ਜਾਵੇ ਤੇ ਨਰਕਾਂ ਵਿੱਚੋਂ ਫਿਰ ਕੱਢ ਲੈਂਦਾ ਹੈ।
ਕਰਤ ਪੁੰਨ ਜੋ ਰਹਿ ਸੁਚੇਤ,
ਕਹਿੰਦੇ ਜਿਹੜੇ ਸਾਵਧਾਨ ਹੋ ਕੇ ਪੁੰਨ ਕਰਦੇ ਨੇ ਮਰਨ ਤੋਂ ਬਾਅਦ ਉਹਨਾਂ ਨੂੰ ਸੁੱਖ ਮਿਲ ਜਾਂਦਾ, ਤੇ ਜਿਹੜੇ ਪਾਪ ਕਰਦੇ ਉਹਨਾਂ ਨੂੰ ਨਰਕਾਂ ਵਿੱਚ ਦੁੱਖ ਭੁਗਤਾਇਆ ਜਾਂਦਾ ਹੈ।
ਪਾਪੀ ਪੁੰਨੀ ਦੁੱਖ ਸੁਖ ਪਾਏ,
ਕਹਿੰਦੇ ਪਾਪੀ ਤੇ ਪੁੰਨੀ ਦੋਵਾਂ ਨੂੰ ਦੁੱਖ ਜਾਂ ਸੁੱਖ ਭੋਗਣੇ ਪੈਂਦੇ ਹਨ ਜੀ।
ਚਾਹੁੰਦੇ ਹੰਸ ਮੈਂ ਪੁੰਨ ਮਿਲ ਜਾਏ,
ਕਹਿੰਦੇ ਫਿਰ ਜਦੋਂ ਪੁੰਨਾਂ ਵਾਲਾ ਉਹਨੂੰ ਆਪਣੇ ਪੁੰਨਾਂ ਦਾ ਫਲ ਮਿਲ ਜਾਂਦਾ ਤੇ ਪਾਪਾਂ ਵਾਲੇ ਨੂੰ ਨਰਕਾਂ ਚ ਸਾਧ ਸੰਗਤ ਜੀ ਜਾ ਕੇ ਨਰਕਾਂ ਦਾ ਦੁੱਖ ਭੋਗ ਕੇ ਪਾਪਾਂ ਦਾ ਫਲ ਮਿਲ ਜਾਂਦਾ ਹੈ, ਫਿਰ ਇਹ ਜਿਹੜੀ ਸਾਧ ਸੰਗਤ ਜੀ ਜੀਵ ਆਤਮਾ ਕਹਿੰਦੇ ਇਹ ਚੰਦ ਦੀ ਕਿਰਨ ਵਿੱਚ ਰਲ ਜਾਂਦੀ ਹੈ। ਹੁਣ ਦੱਸਿਆ ਵੀ ਕਿਵੇਂ ਜੀਵ ਦਾ ਜਨਮ ਹੁੰਦਾ ਤੇ ਫਿਰ ਦੁੱਖ ਇਹਨੂੰ ਕਿਵੇਂ ਲੱਗਦੇ ਆ। ਕਹਿੰਦੇ ਦੇਖੋ ਪਹਿਲਾਂ ਮਰ ਗਿਆ, ਬੜਾ ਦੁਖੀ ਹੋਇਆ, ਨਰਕਾਂ ਚ ਚਲੇ ਗਿਆ, ਫਲ ਭੋਗ ਲਿਆ, ਫਿਰ ਫੜ ਲਈ ਜੀਵ ਆਤਮਾ ਪ੍ਰਮਾਤਮਾ ਨੇ ਤੇ ਚੰਦ ਵਿੱਚ ਰਲਾ ਦਿੱਤੀ, ਚੰਦਰਮਾ ਦੀ ਕਿਰਨ ਵਿੱਚ ਰਲ ਗਈ ਹੈ ਜੀਵ ਆਤਮਾ ਜੀ।
ਤਿੰਨ ਦੁਆਰਾ ਅੰਨਾ ਮਾਹੀ ਆਵੇ,
ਕਹਿੰਦੇ ਉਸ ਫਿਰ ਚੰਦ ਦੀ ਕਿਰਨ ਵਿੱਚੋਂ ਜੀਵ ਆਤਮਾ ਅਨਾਜ ਵਿੱਚ ਆਣ ਕੇ ਰਲਦੀ। ਆਪਾਂ ਨੂੰ ਪਤਾ ਅਨਾਜ ਵਿੱਚ ਜਿਹੜਾ ਰਸ ਭਰਦਾ ਸਾਧ ਸੰਗਤ ਜੀ ਚੰਦਰਮਾ ਦੀਆਂ ਕਿਰਨਾਂ ਕਰਕੇ ਭਰਦਾ, ਫਲਾਂ ਵਿੱਚ ਵੀ ਰਸ ਚੰਦਰਮਾ ਦੀਆਂ ਕਿਰਨਾਂ ਕਰਕੇ ਹੁੰਦਾ। ਕਹਿੰਦੇ ਚੰਦ ਦੀ ਕਿਰਨ ਵਿੱਚ ਜੀਵ ਆਤਮਾ ਮਿਲੀ ਆਣ ਕੇ ਅਨਾਜ ਵਿੱਚ ਪ੍ਰਵੇਸ਼ ਕਰ ਜਾਂਦੀ ਹੈ ਜੀ।
ਮੁਸਲ ਤੇ ਦੁੱਖ ਪਾਵੇ,
ਕਹਿੰਦੇ ਫਿਰ ਉੱਥੇ ਅਨਾਜ ਵਿੱਚ ਬਣਿਆ ਹੋਇਆ ਵੀ ਸਾਧ ਸੰਗਤ ਜੀ ਇਹ ਜੀਵ ਆਤਮਾ ਉਹਦੇ ਵਿੱਚ ਅਚੇਤ ਅਵਸਥਾ ਚ ਹੁੰਦੀ ਹੈ, ਜਿਵੇਂ ਬਨਸਪਤੀ ਵੀ ਇੱਕ ਜੂਨ ਹੈ ਪਰ ਅਚੇਤ ਅਵਸਥਾ, ਪੱਥਰ ਨੂੰ ਵੀ ਸਾਧ ਸੰਗਤ ਜੀ ਇੱਕ ਜੂਨ ਮੰਨਿਆ ਗਿਆ ਪਰ ਅਚੇਤ ਅਵਸਥਾ ਹੈ ਉੱਥੇ ਉਸ ਜੀਵ ਦੀ। ਪਸ਼ੂ ਪੰਛੀ ਬਣ ਗਿਆ ਤੇ ਚੇਤਨਤਾ ਸਹਿਤ ਆ ਗਿਆ, ਉਸ ਚੇਤਨਤਾ ਵਾਲੀ ਜੂਨ ਵਿੱਚ ਆ ਗਿਆ। ਕਹਿੰਦੇ ਨੇ ਅਨਾਜ ਵਿੱਚ ਤਾਂ ਮਹਾਰਾਜ ਨੇ ਆਖਿਆ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ, ਕਹਿੰਦੇ ਚੰਦਰਮਾ ਦੀ ਕਿਰਨ ਤੋਂ ਜੀਵ ਆਤਮਾ ਅਚੇਤ ਅਵਸਥਾ ਵਿੱਚ ਉਸ ਅਨਾਜ ਵਿੱਚ ਆਣ ਕੇ ਪ੍ਰਵੇਸ਼ ਕਰ ਜਾਂਦੀ ਤੇ ਅਨਾਜ ਵਿੱਚ ਆਣ ਕੇ ਪ੍ਰਵੇਸ਼ ਕੀਤੇ ਨੂੰ ਵੀ ਸੁੱਖ ਕੋਈ ਨਹੀਂ, ਦੁਖੀ ਭੋਗਣੇ ਪੈਂਦੇ ਹਨ।
ਅਗਨੀ ਵਿਖੇ ਪਗਾਪਤ ਫੇਰ,
ਜਿਵੇਂ ਕਹਿੰਦੇ ਦੁੱਖ ਭੋਗਣੇ ਪੈਂਦੇ ਨੇ, ਕਹਿੰਦੇ ਨੇ ਕਦੀ ਚੱਕੀ ਦੇ ਪੁੜਾਂ ਵਿੱਚ ਅਨਾਜ ਨੂੰ ਚੱਕੀ ਦੇ ਪੁੜਾਂ ਚ ਜਾਂ ਸਾਧ ਸੰਗਤ ਜੀ, ਫਿਰ ਇਸੇ ਤਰ੍ਹਾਂ ਕਿਸੇ ਨੂੰ ਵੇਲਣੇ ਵਿੱਚ ਕਿਸੇ ਅਨਾਜ ਨੂੰ ਕਿਸੇ ਤਰ੍ਹਾਂ ਕਹਿੰਦੇ ਪੀੜਿਆ ਜਾਂਦਾ, ਉੱਥੇ ਵੀ ਇਹਨੂੰ ਦੁੱਖ ਭੋਗਣਾ ਪੈਂਦਾ। ਫਿਰ ਜਦੋਂ ਅਨਾਜ ਪਿਸ ਗਿਆ ਉਹਨੂੰ ਕਹਿੰਦੇ ਫਿਰ ਭਾਈ ਦਇਆ ਸਿੰਘ ਜੀ ਅਗਨੀ ਵਿਖੇ ਪਕਾਵਤ, ਕਹਿੰਦੇ ਅੱਗ ਉੱਤੇ ਰੱਖ ਕੇ ਅਨਾਜ ਨੂੰ ਪਕਾਇਆ ਗਿਆ, ਫੇਰ ਬੜਾ ਦੁਖੀ ਹੋਇਆ ਇਹ ਉਸ ਅਨਾਜ ਵਿੱਚ ਰਲਿਆ ਹੋਇਆ।
ਹੋ ਗਏ ਨਾਨਾ ਕਸ਼ਟ ਬਢੇਰ,
ਕਹਿੰਦੇ ਬਹੁਤ ਵੱਡੇ ਫੇਰ ਸਾਧ ਸੰਗਤ ਜੀ ਨੂੰ ਕਸ਼ਟ ਚੱਲਣੇ ਪੈਂਦੇ ਹਨ।
ਹੁਣ ਪ੍ਰਾਣੀ ਕੇ ਦਾੜ ਨਮਾਹੇ,
ਕਹਿੰਦੇ ਫਿਰ ਇਹ ਅਨਾਜ ਪੱਕ ਕੇ ਤੇ ਪ੍ਰਾਣੀ ਦੀਆਂ ਦਾੜਾਂ ਥੱਲੇ ਚਲਿਆ ਜਾਂਦਾ, ਦੰਦਾਂ ਨਾਲ ਚਿੱਥ ਚਿੱਥ ਕੇ ਇਸ ਅਨਾਜ ਨੂੰ ਖਾਣ ਵਾਲਾ ਆਪਣੇ ਅੰਦਰ ਲੰਘਾ ਲੈਂਦਾ, ਫੇਰ ਦਾੜਾਂ ਥੱਲੇ ਫੇਰ ਦੁਖੀ ਹੁੰਦਾ ਇਹ।
ਚੱਥ ਬਹੁ ਭਾਂਤਣ ਤੇ ਦੁਖ ਪਾਹੇ,
ਕਹਿੰਦੇ ਕਈ ਭਾਂਤਾਂ ਨਾਲ ਚਿੱਥਿਆ ਦੰਦਾਂ ਦੇ ਨਾਲ ਇਹਨੂੰ ਬਹੁਤ ਬੁਰੀ ਤਰ੍ਹਾਂ, ਉਦੋਂ ਫੇਰ ਦੁਖੀ ਹੋਇਆ ਇਹ।
ਉਧਰ ਬਿਖਿਆ ਜਠਰਾਗਣ ਤੇਜ,
ਕਹਿੰਦੇ ਫਿਰ ਪੇਟ ਵਿੱਚ ਚਲੇ ਗਿਆ ਤੇ ਉੱਥੇ ਵੀ ਜਠਰਾਗਨੀ ਸੀ, ਜਠਰਾਗਨੀ ਦਾ ਸੇਕ ਚਲਣਾ ਪਿਆ, ਫੇਰ ਬੜਾ ਦੁਖੀ ਹੋਇਆ।
ਤਹਿ ਸੰਕਟ ਲਾਸ ਨਾ ਮੇਜ,
ਕਹਿੰਦੇ ਬੜੇ ਸੰਕਟ ਵਿੱਚ ਉਸ ਅਨਾਜ ਚਿੱਥੇ ਹੋਏ ਅਨਾਜ ਦੇ ਰੂਪ ਵਿੱਚ ਕਹਿੰਦੇ ਪੇਟ ਵਿੱਚ ਗਿਆ, ਜਠਰਾਗਨੀ ਵਿੱਚ ਬਹੁਤ ਦੁਖੀ ਹੁੰਦਾ ਫੇਰ ਜੀ।
ਉਨ ਰਸੰਗ ਨਸਾ ਮਹਿ ਬਸੈ,
ਤੇ ਕਹਿੰਦੇ ਫਿਰ ਇੱਕ ਰਸ ਬਣ ਕੇ ਤੇ ਨਾੜੀਆਂ ਵਿੱਚ ਚਲਿਆ ਜਾਂਦਾ ਹੈ।
ਕਨ ਕੋ ਰੁਦਰ ਹੋਤ ਦੁਖ ਗ੍ਰਸਾ,
ਕਹਿੰਦੇ ਉੱਥੇ ਨਾੜੀਆਂ ਵਿੱਚ ਖੂਨ ਚੱਲਦਾ ਹੁੰਦਾ ਤੇ ਉਹ ਖੂਨ ਵਿੱਚ ਸਾਧ ਸੰਗਤ ਜੀ ਫੇਰ ਦੁਖੀ ਹੁੰਦਾ ਇਹ।
ਬਹੁਰ ਸਰੋਣ ਤੇ ਅਮਿਖ ਬਣੈ,
ਕਹਿੰਦੇ ਨੇ ਫਿਰ ਉਸ ਖੂਨ ਤੋਂ ਮਾਸ ਬਣ ਜਾਂਦਾ ਇਹ ਜੀਵ ਦਾ ਜੀ।
ਤਾਂ ਪਹੁੰਚ ਵੱਡ ਸੰਕਟ ਸਨ,
ਉੱਥੇ ਵੀ ਕਹਿੰਦੇ ਪਹੁੰਚਿਆ ਹੋਇਆ ਬਹੁਤ ਦੁਖੀ ਹੁੰਦਾ ਹੈ।
ਸਣੇ ਸਣੇ ਪੁਨ ਮੇਦ ਮਜਾਰਾ,
ਹੌਲੀ ਹੌਲੀ ਕਹਿੰਦੇ ਨੇ ਫਿਰ ਇਹਦੀ ਮਿੱਝ ਬਣ ਜਾਂਦੀ ਹੈ।
ਤਾਹੇ ਬਸੇ ਸਭ ਰੀਤ ਦੁਹਾਰਾ,
ਉੱਥੇ ਮਿੱਝ ਬਣਿਆ ਹੋਇਆ ਵੀ ਬੰਦੇ ਦੇ ਅੰਦਰ ਕਹਿੰਦੇ ਦੁਖੀ ਹੈ, ਸੁਖੀ ਨਹੀਂ ਹੈ ਉੱਥੇ ਵੀ ਜੀ।
ਅਸਤੇ ਮੈਂ ਮੁਸ਼ਕਲਤਾ ਪਾਏ,
ਕਹਿੰਦੇ ਫਿਰ ਇੱਕ ਰਸ ਬਣ ਕੇ ਮਿੱਝ ਤੋਂ ਤੇ ਹੱਡੀਆਂ ਦੇ ਵਿੱਚ ਚਲਿਆ ਜਾਂਦਾ, ਉੱਥੇ ਫੇਰ ਬੜੀ ਮੁਸ਼ਕਲ ਹੈ, ਹੱਡੀਆਂ ਦਾ ਰਸ ਬਣ ਜਾਂਦਾ
ਇਹ। ਸਬਦ ਧਾਤ ਮੈਂ ਜਾਏ,
ਇਹ ਤਾਂ ਕਹਿੰਦੇ ਫਿਰ ਹੱਡੀਆਂ ਦੇ ਰਸ ਤੋਂ ਸਾਧ ਸੰਗਤ ਜੀ ਇਹ ਧਾਤੂ ਬਣ ਜਾਂਦਾ, ਬੰਦੇ ਦੀ ਪੈਦਾ ਕਰਨ ਦੀ ਸ਼ਕਤੀ ਜੋ ਹੈ।
ਉਨ ਬੀਰਜ ਕੇ ਮਿਲ ਕੇ ਸੰਗ,
ਇੱਦਾਂ ਪੈਦਾ ਕਰਨ ਵਾਲੀ ਸ਼ਕਤੀ ਵਿੱਚ ਜਦੋਂ ਮਿਲ ਗਿਆ ਆਣ ਕੇ ਜੀਵਾਤਮਾ, ਤਾਂ
ਪ੍ਰਾਣੀ ਕੀ ਉਪਜਾਈ ਅਨੰਗ,
ਤੇ ਕਹਿੰਦੇ ਨੇ ਫਿਰ ਸਾਧ ਸੰਗਤ ਜੀ ਇਹ ਪੈਦਾ ਕਰਨ ਦੀ ਪ੍ਰਾਣੀ ਪੈਦਾ ਕਰਨ ਦੀ ਸ਼ਕਤੀ ਵਿੱਚ ਜਾ ਕੇ ਰਲ ਜਾਂਦਾ ਜੀ।
ਇਸਤਰੀ ਕੇ ਸੰਯੋਗ ਕੋ ਪਾਏ,
ਫਿਰ ਜਦੋਂ ਸਾਧ ਸੰਗਤ ਜੀ ਗ੍ਰਿਸਤੀ ਹੋ ਜਾਂਦਾ, ਸੰਯੋਗ ਕਰਦਾ ਹੈ, ਪਤੀ ਸਤੀ ਦਾ ਸੰਯੋਗ ਹੁੰਦਾ ਹੈ, ਤਾਂ
ਸਿਕਤ ਲਿੰਗ ਤੇ ਭਗ ਮੈਂ ਜਾਏ,
ਇਹ ਤਾਂ ਫਿਰ ਜਦੋਂ ਚਲਿਆ ਜਾਂਦਾ ਸਾਧ ਸੰਗਤ ਜੀ ਗਰਭ ਦੇ ਅੰਦਰ ਇਹ।
ਰਜ ਕੋ ਰੁਦਰ ਬੀਜ ਲਪਟੰਤ,
ਇਹ ਤਾਂ ਕਹਿੰਦੇ ਫਿਰ ਇਹਦੇ ਸਰੀਰ ਦਾ ਨਵਾਂ ਸਰੂਪ ਬਣਨਾ ਸ਼ੁਰੂ ਹੋ ਜਾਂਦਾ, ਦੱਸ ਦਿੱਤਾ ਭਈ ਇਹ ਪਹਿਲਾਂ ਮਰ ਗਿਆ, ਦੁਖੀ ਹੋ ਕੇ ਨਰਕਾਂ ਚ ਗਿਆ, ਜਦੋਂ ਫਲ ਭੋਗ ਲਿਆ ਫਿਰ ਇਹਦੀ ਜੀਵਾਤਮਾ ਕੱਢ ਕੇ ਚੰਦਰਮਾ ਦੀ ਕਿਰਨ ਵਿੱਚ ਮਿਲਾ ਦਿੱਤੀ, ਉੱਥੋਂ ਅਨਾਜ ਵਿੱਚ ਆ ਗਿਆ, ਅਨਾਜ ਨੂੰ ਪੀਸਿਆ ਗਿਆ, ਫਿਰ ਰਿੰਨਿਆ ਗਿਆ, ਚਿੱਥ ਲਿਆ, ਖਾ ਲਿਆ, ਪੇਟ 'ਚ ਚਲੇ ਗਿਆ, ਪੇਟ ਵਿੱਚ ਗਿਆ, ਇੱਕ ਰਸ ਬਣ ਗਿਆ, ਉੱਥੋਂ ਸਾਧ ਸੰਗਤ ਜੀ ਫਿਰ ਪੈਦਾ ਕਰਨ ਦੀ ਤਾਕਤ ਵਿੱਚ ਰਲਿਆ, ਤੇ ਅੱਗਿਓਂ ਫਿਰ ਸਾਧ ਸੰਗਤ ਜੀ ਸੰਯੋਗ ਕਰਕੇ ਗਰਭ ਵਿੱਚ ਚਲੇਗਾ ਤੇ ਨਵਾਂ ਸਰੀਰ ਬਣ ਲੱਗ ਪਿਆ ਫਿਰ ਇਹਦਾ ਉੱਥੋਂ ਜੀ। ਕਹਿੰਦੇ ਉਸ ਵੇਲੇ ਗਰਭ ਵਿੱਚ ਸਿਰਫ ਇਹ ਪਹਿਲਾਂ ਛੋਟਾ ਜਿਹਾ ਇੱਕ ਗੋਲਾ ਜਿਹਾ ਬਣਦਾ ਹੈ। ਕਹਿੰਦੇ ਹੌਲੀ ਹੌਲੀ 9 ਮਹੀਨੇ ਇਹਦਾ ਵਾਸਾ ਰਹਿੰਦਾ ਉੱਥੇ ਤੇ ਸਰੀਰ ਬਣ ਲੱਗ ਪੈਂਦਾ ਇਹਦਾ ਜੀ।
ਦੁੱਖ ਭੋਗੈ ਬਣ ਸਿਰ ਤਰਵਾਏ,
ਕਹਿੰਦੇ ਉੱਥੇ ਫਿਰ ਬਹੁਤ ਦੁਖੀ ਹੁੰਦਾ ਕਿਉਂਕਿ ਮਹਾਰਾਜ ਨੇ ਵਚਨ ਕੀਤੇ ਨੇ ਗਰਭ ਅਵਸਥਾ ਦੇ ਮੁਖ ਤਲੈ ਪੈਰ ਉਪਰੇ ਵਸੰਦੜੋ ਕੋਥੜੈ ਥਾਏ ਨਾਨਕ ਸੋ ਧਣੀ ਕੇ ਵਸਾਰੇ ਉਧਰ। ਕਹਿੰਦੇ ਗਰਭ ਅਵਸਥਾ ਵਿੱਚ ਇਹਦਾ ਮੂੰਹ ਥੱਲੇ ਤੇ ਪੈਰ ਉੱਪਰ ਉੱਥੇ ਵੀ ਬਹੁਤ ਦੁਖੀ ਹੁੰਦਾ 9 ਮਹੀਨੇ ਜੀ।
ਮਿਲਿਓ ਰਹੇ ਮਲ ਮੂਤਰ ਸੰਗ,
ਕਹਿੰਦੇ ਉੱਥੇ ਮਲ ਮੂਤਰ ਦੇ ਨਾਲ ਹੀ ਇਹਦੀ ਸੰਗਤ ਹੁੰਦੀ ਹੈ।
ਬਨੇ ਬ੍ਰਦੇ ਕਾਇਆ ਸਰਬੰਗ,
ਕਹਿੰਦੇ ਏਦਾਂ ਉੱਥੇ ਫਿਰ ਪੇਟ ਵਿੱਚ ਹੀ ਹੌਲੀ ਹੌਲੀ ਇਹਦੇ ਸਾਰੇ ਅੰਗ ਬਣ ਜਾਂਦੇ ਹਨ, ਦੁਬਾਰਾ ਤੋਂ ਸਰੀਰ ਮਿਲ ਜਾਂਦਾ ਇਸ ਤਰ੍ਹਾਂ ਨਾਲ।
ਕਸ਼ਟ ਗਰਭ ਕੇ ਗਿਣੇ ਨਾ ਜਾਏ,
ਕਹਿੰਦੇ ਗਰਭ ਦੇ ਜਿਹੜੇ ਕਸ਼ਟ ਨੇ ਗਿਣੇ ਨੀ ਜਾਂਦੇ, ਬਹੁਤ ਦੁਖੀ ਹੈ।
ਜਿਨਕੋ ਸੁਣ ਰੋਮੰਚ ਹੈ ਆਏ,
ਕਹਿੰਦੇ ਜਿਨ੍ਹਾਂ ਨੂੰ ਸੁਣ ਕੇ ਤੇ ਸਰੀਰ ਦੇ ਵਾਲ ਖੜੇ ਹੋ ਜਾਂਦੇ, ਜੇ ਦੱਸੀਏ ਤਾਂ ਸਾਰੇ ਕਿੰਨੇ ਦੁੱਖੇ ਨੂੰ ਭੋਗਣੇ ਪੈਂਦੇ ਹਨ। ਤਾਂ ਹੀ ਆਖਿਆ ਨਾ ਜੀਵ ਭਾਈ ਆਪਣਾ ਜਨਮ ਸਫਲਾ ਕਰ ਲੋ, ਸਫਲਾ ਕਰ ਲੋ, ਨਹੀਂ ਤੇ ਬਹੁਤ ਦੁੱਖ ਨੇ, ਬਹੁਤ ਦੁੱਖ ਨੇ।
ਭਾਗ ਦੁਆਰਾ ਨਿਕਸ ਦੁੱਖ ਪਾਵੇ,
ਕਹਿੰਦੇ ਫਿਰ ਇਸ ਤਰ੍ਹਾਂ ਜਦੋਂ ਜਨਮ ਹੋ ਜਾਂਦਾ ਇਸ ਦਾ ਜੀ,
ਨੀਠ ਨੀਠ ਬਾਹਰ ਕੋ ਆਵੇ,
ਇਹ ਤਾਂ ਸੰਸਾਰ ਤੇ ਆ ਜਾਂਦਾ, ਫਿਰ ਸਰੀਰ ਬਣਿਆ ਹੋਇਆ ਇਸ ਦਾ।
ਦੁਆਰ ਤੰਗ ਤਨ ਥੂਲ ਬਡੇਰਾ,
ਕਹਿੰਦੇ ਜਨਮ ਵੇਲੇ ਫਿਰ ਸਾਧ ਸੰਗਤ ਜੀ ਬਹੁਤ ਦੁੱਖ ਭੋਗਣਾ ਪੈਂਦਾ ਇਹਨੂੰ ਜੀਵ ਨੂੰ।
ਜੰਤੀ ਸਮ ਖੈਚਾ ਤੇ ਸਵੇਰਾ,
ਕਿੰਨਾ ਕੁ ਦੁੱਖ ਭੋਗਣਾ ਪੈਂਦਾ, ਕਹਿੰਦੇ ਜਿਵੇਂ ਕੋਈ ਸੁਨਿਆਰਾ ਵੀਰ ਗਹਿਣੇ ਤਿਆਰ ਕਰਨ ਲੱਗਿਆ ਸੋਨੇ ਦੀ ਸਾਧ ਸੰਗਤ ਜੀ ਤਾਰ ਬਰੀਕ ਕਰਦਾ ਨਾ ਖਿੱਚ ਕੇ ਇੱਕ ਛੇਕ ਵਿੱਚੋਂ, ਇਸ ਤਰ੍ਹਾਂ ਕਹਿੰਦੇ ਜਨਮ ਵੇਲੇ ਦਾ ਦੁੱਖ ਹੈ ਉਸ ਦਾ ਜੀ।
ਆਪ ਦੁਖੀ ਜਨਨੀ ਦੁੱਖ ਦੇਤ,
ਆਪ ਵੀ ਕਹਿੰਦੇ ਦੁਖੀ ਹੁੰਦਾ ਤੇ ਆਪਣੀ ਜਨਨੀ ਨੂੰ ਮਾਤਾ ਨੂੰ ਵੀ ਦੁਖੀ ਕਰਦਾ ਹੈ।
ਨਿਕਸਤ ਗਿਰਤਾ ਹੋਤੇ ਅਚੇਤ,
ਜਦੋਂ ਇਹਦਾ ਜਨਮ ਹੋ ਜਾਂਦਾ ਆ ਜਾਂਦਾ ਸੰਸਾਰ ਤੇ, ਕਹਿੰਦੇ ਉਸ ਵੇਲੇ ਤੱਕ ਇਹਦੀ ਅਚੇਤ ਅਵਸਥਾ ਹੀ ਹੁੰਦੀ ਹੈ, ਜਿਵੇਂ ਅਨਾਜ ਵਿੱਚ ਸੀ ਇਸੇ ਤਰ੍ਹਾਂ ਗਰਭ ਵਿੱਚ ਵੀ ਅਚੇਤ ਸੀ ਤੇ ਜਨਮ ਲੈਂਦਿਆਂ ਸਾਰ ਵੀ ਅਚੇਤ ਹੀ ਹੈ ਇਹ ਜੀਵ।
ਜਥਾ ਪਰਣ ਤੇ ਪਰੇ ਸੋ ਕੀੜਾ,
ਕਹਿੰਦੇ ਏਦਾਂ ਜਨਮ ਲੈਂਦਾ ਵੀ ਜਿਵੇਂ ਫੋੜੇ ਵਿੱਚੋਂ ਕੋਈ ਕੀੜਾ ਨਿਕਲ ਕੇ ਡਿੱਗ ਪੈਂਦਾ ਹੈ।
ਤਿਮ ਬਾਹਰ ਭਾ ਬਹੁ ਦੁੱਖ ਪੀਰਾ,
ਕਹਿੰਦੇ ਉੱਥੋਂ ਤੱਕ ਵੀ ਦੇਖੋ ਕਿੰਨੇ ਦੁੱਖੇ ਨੂੰ ਚੱਲਣੇ ਪਏ ਜੀ।
ਕਤਕ ਸਮੇ ਮੈਂ ਚੇਤਨ ਹੋਏ,
ਤੇ ਜਨਮ ਤੋਂ ਤੁਰੰਤ ਬਾਅਦ ਕਹਿੰਦੇ ਫਿਰ ਇਹਦੇ ਚ ਚੇਤਨਤਾ ਆ ਜਾਂਦੀ ਹੈ, ਉਸੇ ਵੇਲੇ ਸਰੀਰ ਚੇਤਨਤਾ ਦੇ ਸਹਿਤ ਹੋ ਜਾਂਦਾ, ਪਹਿਲਾਂ ਅਚੇਤ ਸੀ, ਅਨਾਜ ਵਿੱਚ ਵਸਿਆ, ਦਾੜਾਂ ਥੱਲੇ ਗਿਆ, ਰਸ ਬਣ ਗਿਆ, ਖੂਨ ਬਣ ਗਿਆ, ਧਾਤੂ ਬਣ ਗਿਆ, ਉਥੋਂ ਗਰਭ ਤੱਕ ਜਾਣ ਤੱਕ ਕਹਿੰਦੇ ਅਚੇਤ ਅਵਸਥਾ ਸੀ, ਹੁਣ ਜਨਮ ਲੈ ਲਿਆ ਤੇ ਉਸੇ ਵੇਲੇ ਚੇਤਨਤਾ ਆ ਗਈ ਉਸ ਵਿੱਚ।
ਸੁਧ ਕੋ ਪਾਇ ਉਠਤ ਹੋ ਰੋਏ,
ਤੇ ਕਹਿੰਦੇ ਉਸੇ ਵੇਲੇ ਚੇਤਨਤਾ ਆਉਂਦੇ ਰੋਣ ਲੱਗ ਪੈਂਦਾ। ਫਿਰ ਕਹਿੰਦੇ ਨਾ ਬੱਚੇ ਨੇ ਜਨਮ ਲਿਆ ਤੇ ਰੋਇਆ, ਕਹਿੰਦੇ ਬਸ ਉਦੋਂ ਇਹਦੇ ਵਿੱਚ ਚੇਤਨਤਾ ਉਹਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਜਨਮ ਲੈਂਦਿਆਂ ਰੋਂਦਾ ਫਿਰ ਜੀ।
ਬਾਲੇ ਅਵਸਥਾ ਮੈਂ ਦੁੱਖ ਘਨੇ,
ਤੇ ਕਹਿੰਦੇ ਫਿਰ ਉਦੋਂ ਅੱਗੇ ਸਰੀਰ ਵਧਣ ਲੱਗ ਪੈਂਦਾ। ਬਚਪਨ ਦੀ ਅਵਸਥਾ ਉਦੋਂ ਵੀ ਬੜੇ ਦੁੱਖ ਹੁੰਦੇ ਇਸ ਨੂੰ।
ਰਾਬ ਰੰਗ ਕੇ ਸਭ ਬਣੇ,
ਕਹਿੰਦੇ ਨੇ ਕਿਵੇਂ ਇਹ ਸਭ ਸੰਗਤ ਜੀ ਫਿਰ ਦੁਖੀ ਹੁੰਦਾ, ਕਿਉਂ ਇਹ ਜਿਹੜਾ ਦੁੱਖ ਭੋਗਣਾ ਪੈਂਦਾ। ਕਹਿੰਦੇ ਰਾਵ ਰੰਗ ਤੇ ਇਹ ਸਭ ਬਣੇ, ਭਾਵੇਂ ਕੋਈ ਗਰੀਬ ਜੇ ਅਮੀਰ ਜੇ, ਜੰਮਣ ਮਰਨ ਦਾ ਦੁੱਖ ਹਰੇਕ ਨੂੰ ਚੱਲਣਾ ਪੈਂਦਾ ਹੈ ਜੀ।
ਸਗਰੇ ਗਰਭ ਦਿਖੇ ਪਰੇ ਆਵੇ,
ਕਹਿੰਦੇ ਹਰੇਕ ਨੂੰ ਇਹ ਗਰਭ ਦੀ ਅੱਗ ਦੇ ਵਿੱਚੋਂ ਦੀ ਲੰਘ ਕੇ ਆਉਣਾ ਪੈਂਦਾ, ਭਾਵੇਂ ਰਾਜੇ ਮਹਾਰਾਜੇ ਨੇ ਤੇ ਭਾਵੇਂ ਗਰੀਬ ਹੈ ਕੋਈ।
ਬਾਲ ਮੂਲ ਰੋਦਣ ਤਪਤਾਵੇ,
ਕਹਿੰਦੇ ਫਿਰ ਬਚਪਨ ਦੀ ਅਵਸਥਾ ਵਿੱਚ ਆ ਗਿਆ ਤੇ ਰੋਂਦਾ ਫੇਰ ਬੜਾ ਦੁਖੀ ਹੁੰਦਾ। ਕਿਉਂ ਰੋਂਦਾ ਹੈ ਇਹ?
ਕਸ਼ਟ ਹੇਤ ਨੇ ਜਾਤ ਬਤਾਇਓ,
ਕਹਿੰਦੇ ਕਸ਼ਟ ਇਹਨੂੰ ਕੋਈ ਹੁੰਦਾ ਵਿਚਾਰੇ ਬੱਚੇ ਨੂੰ ਤੇ ਬੋਲ ਕੇ ਦੱਸ ਨੀ ਸਕਦਾ। ਢਿੱਡ ਪੀੜ ਹੋਵੇ ਤੇ ਸਿਰਫ ਰੋਣਾ ਹੀ ਹੈ, ਦੁਖੀ ਹੋਵੇਗਾ ਕਹਿ ਨੀ ਸਕਦਾ ਮੇਰਾ ਢਿੱਡ ਦੁਖਦਾ, ਸਿਰ ਪੀੜ ਕਰੇ, ਕੋਈ ਵੀ ਦੁੱਖ ਹੈ ਬੱਚੇ ਨੂੰ, ਕਹਿੰਦੇ ਕੀ ਕਰ ਸਕਦਾ ਵਿਚਾਰਾ, ਸਿਰਫ ਰੋਵੇਗਾ ਹੀ ਤੇ ਮਾਂ ਓੜ ਪੋੜ ਕਰਦੀ ਹੈ। ਬੱਚਾ ਦੁਖੀ ਵਿਚਾਰਾ ਬੋਲ ਕੇ ਕਹਿ ਵੀ ਨੀ ਸਕਦਾ ਵੀ ਦੁਖਦਾ ਮੇਰਾ ਢਿੱਡ ਆ, ਤੂੰ ਸਿਰ ਨੱਪੀ ਜਾਨੀ ਹੈ, ਕੀ ਕਹਿ ਸਕਦਾ? ਕਹਿੰਦੇ ਬਸ ਦੁਖੀ ਭੋਗੇਗਾ, ਰੋਵੇਗਾ, ਇਦੋਂ ਵੱਧ ਕੁਝ ਨੀ ਕਰ ਸਕਦਾ।
ਸਦਾ ਸੋਚ ਅਡਹਿਕਤ ਡਰ ਪਾਇਓ,
ਤੇ ਕਹਿੰਦੇ ਨੇ ਸਾਹਿਬ ਸੰਗਤ ਜੀ ਫਿਰ ਉੱਥੇ ਬੱਚੇ ਦੀ ਸੋਚ ਕੋਈ ਪਵਿੱਤਰਤਾ ਵੀ ਨੀ ਹੁੰਦੀ, ਸਾਰੀ ਸਰੀਰਕ ਕਿਰਿਆ ਵੀ ਆਪਣੇ ਉੱਤੇ ਹੀ ਕਰੀ ਜਾਂਦਾ, ਫਿਰ ਕਦੀ ਕਦੀ ਤ੍ਰਿਪਕ ਜਾਂਦਾ। ਕਹਿੰਦੇ ਡਰਦਾ ਉਸ ਵੇਲੇ, ਦੁਖੀ ਹੋਇਆ ਡਰਦਾ ਤੇ ਤ੍ਰਿਪਕਦਾ ਹੈ ਜੀ।
ਰਹੇ ਅਸਖਤ ਕਿਰਿਆ ਨਾ ਹੋਏ,
ਕਹਿੰਦੇ ਨੇ ਇਸ ਤਰ੍ਹਾਂ ਦੀ ਸਾਹਿਬ ਸੰਗਤ ਜੀ ਜਿਹੜੀ ਅਸ਼ਕਤੀ ਦੀ ਕਿਰਿਆ, ਕੋਈ ਸ਼ਕਤੀ ਨੀ ਹੁੰਦੀ ਬੱਚੇ ਵਿੱਚ ਭਈ ਉੱਠ ਕੇ ਕੋਈ ਦੁੱਖ ਦੱਸ ਸਕੇ, ਉੱਠ ਕੇ ਉਰਾਂ ਪਰਾਂ ਹੋ ਸਕੇ, ਗਿੱਲੇ ਥਾਂ ਤੋਂ ਆਪੇ ਸੁੱਕੇ ਥਾਂ ਤੇ, ਕਹਿੰਦੇ ਇਹ ਵੀ ਵਿਚਾਰੇ ਚ ਸ਼ਕਤੀ ਨਹੀਂ, ਇਹ ਸਾਰੇ ਦੁੱਖ ਨੂੰ ਭੋਗਣੇ ਪੈਂਦੇ ਹਨ।
ਜਾਚੇ ਚੰਦ ਕਾਂ ਦੇ ਕੋਏ,
ਕਹਿੰਦੇ ਫਿਰ ਥੋੜਾ ਜਿਹਾ ਹੋਰ ਵੱਡਾ ਹੁੰਦਾ ਤੇ ਚੰਦਰਮਾ ਨੂੰ ਦੇਖ ਕੇ ਤੇ ਚੰਦਰਮਾ ਮੰਗਦਾ ਆਪਣੀ ਮਾਂ ਨੂੰ, ਕਹਿੰਦਾ ਮੈਨੂੰ ਉਹ ਦੇ ਚੰਦ। ਹੁਣ ਕਹਿੰਦੇ ਮਾਂ ਵਿਚਾਰੀ ਚੰਦ ਦੇ ਨੀ ਸਕਦੀ, ਫਿਰ ਬੜਾ ਰੋਂਦਾ, ਫਿਰ ਦੁਖੀ ਹੁੰਦਾ, ਕਦੀ ਚੰਦ ਮੰਗਦਾ ਕਦੀ ਸੂਰਜ ਮੰਗਦਾ, ਤੇ ਇਹ ਪਤਾ ਨੀ ਵੀ ਮਾਂ ਨੀ ਵਿਚਾਰੀ ਫੜਾ ਸਕਦੀ ਮੈਨੂੰ ਚੰਦ। ਕਹਿੰਦੇ ਨੇ ਦੁਖੀ ਹੁੰਦਾ, ਉੱਪਰ ਗੁੱਡੀ ਪਤੰਗ ਉੱਡਦੀ ਹੋਵੇ ਤਾਂ ਮਾਂ ਦੇ ਵਾਲ ਖਿੱਚੇਗਾ, ਫੜਾ ਮੈਨੂੰ ਫੜਾ, ਉਹ ਵਿਚਾਰੀ ਥੋੜਾ ਫੜਾ ਸਕਦੀ, ਕਹਿੰਦੇ ਤਾਂ ਦੁਖੀ, ਦੁਖੀ ਦੁੱਖ ਹਨ।
ਇਤਿਹਾਦਕ ਸੰਕਟ ਗਨ ਪਾਏ,
ਇਤਿਹਾਦਕ ਕਹਿੰਦੇ ਸੰਕਟ ਸਾਰੇ ਚੱਲਣੇ ਪੈਂਦੇ ਹਨ ਜੀ।
ਭਇਓ ਤਰਨ ਤਰਨੀ ਚਿਤ ਲਾਏ,
ਫਿਰ ਕਹਿੰਦੇ ਨੇ ਜਵਾਨ ਹੋ ਗਿਆ ਤੇ ਫਿਰ ਇਹਦੇ ਵਿੱਚ ਵਿਕਾਰਾਂ ਨੇ ਪ੍ਰਵੇਸ਼ ਕੀਤਾ ਜੀ।
ਵਧੇ ਵਿਕਾਰ ਅਨੇਕ ਪ੍ਰਕਾਰ,
ਕਈ ਪ੍ਰਕਾਰ ਦੇ ਵਿਕਾਰ ਇਹਦੇ ਚ ਵੱਧ ਜਾਂਦੇ ਹਨ ਜਵਾਨੀ ਵੇਲੇ।
ਸਤਰ ਮਿੱਤਰ ਕਰ ਬੰਦੇ ਅਖਾਰਾ,
ਫਿਰ ਕਿਸੇ ਨੂੰ ਮਿੱਤਰ ਬਣਾ ਲੈਂਦਾ, ਕਿਸੇ ਨੂੰ ਸ਼ਤਰੂ ਤੇ ਲੜਾਈਆਂ ਝਗੜੇ ਕਰਦਾ, ਬੜੇ ਅਖਾੜੇ ਮਚਾਉਂਦਾ ਹੈ।
ਕਈ ਪਦਾਰਥ ਹੱਥ ਨ ਆਏ,
ਕਹਿੰਦੇ ਜਿੰਨੇ ਪਦਾਰਥ ਚਾਹੁੰਦਾ ਉਨੇ ਹੱਥ ਨੀ ਆਉਂਦੇ, ਫਿਰ ਦੁਖੀ ਹੁੰਦਾ ਹੈ।
ਜੋ ਪ੍ਰਾਪਤ ਸੋ ਨਾ ਖੁਸ ਜਾਏ,
ਤੇ ਜਿਹੜੇ ਪ੍ਰਾਪਤ ਨੇ ਇਹ ਕਿਤੇ ਮੁੱਕ ਨਾ ਜਾਣ, ਖੁਸ ਨਾ ਜਾਣ, ਕਹਿੰਦੇ ਫਿਰ ਦੁਖੀ। ਜਿਹੜੇ ਜਿੰਨੇ ਚਾਹੁੰਦਾ ਉਨੇ ਮਿਲਦੇ ਨੀ ਤਾਂ ਦੁਖੀ, ਤੇ ਜਿਹੜੇ ਕੋਲ ਨੇ ਕਿਤੇ ਖੁਸ ਨਾ ਜਾਣ, ਕਹਿੰਦੇ ਤਾਂ ਦੁਖੀ, ਦੁੱਖ ਤਾਂ ਖਿਹੜਾ ਛੱਡਦਾ ਹੀ ਨੀ ਇਸ ਦਾ।
ਜਿਤਕ ਧਨ ਕੋ ਲੈਬੀ ਹੇਤ,
ਕਹਿੰਦੇ ਜਿਵੇਂ ਕਿਵੇਂ ਧਨ ਨੂੰ ਇਕੱਠਾ ਕਰਨ ਵਾਸਤੇ ਪਾਪ ਕਰਦਾ, ਫਿਰ ਇਹ
ਯਤਨ ਕਰਤ ਬਲ ਬੁੱਧ ਸਮੇਤ,
ਬਲ ਕਰਕੇ ਬੁੱਧ ਕਰਕੇ ਜਿੰਨੇ ਮਰਜੀ ਪਾਪ ਕਰਨੇ ਪੈਣ, ਮਾਇਆ ਇਕੱਠੀ ਕਰਨ ਲਈ ਕਰਦਾ ਫਿਰ ਜੀ।
ਤ੍ਰਿਪਤ ਹੋਣ ਲੱਗ ਪ੍ਰਾਪਤ ਨਾਹੀ,
ਕਹਿੰਦੇ ਨੇ ਜਿੱਥੇ ਇੱਕ ਮਨ ਦੀ ਤ੍ਰਿਪਤੀ ਹੋ ਜਾਵੇ ਇੰਨੇ ਪ੍ਰਾਪਤ ਨੀ ਹੁੰਦੇ, ਤੇ ਜਿੰਨੇ ਪ੍ਰਾਪਤ ਨੇ ਉਨਿਆਂ ਤੇ ਖੁਸ਼ ਨੀ ਹੁੰਦਾ, ਇਸ ਕਰਕੇ ਦੁਖੀ ਰਹਿੰਦਾ। ਦੁਖੀ ਜੰਮਿਆ ਤੇ ਦੇਖੋ ਜਵਾਨੀ ਤੱਕ ਵੀ ਆ ਗਿਆ, ਕਹਿੰਦੇ ਦੁਖੀ ਰਿਹਾ। ਕਿਸੇ ਸਿਆਣੇ ਨੇ ਹੋਰ ਵੀ ਬੜੇ ਸੋਹਣੇ ਪ੍ਰਮਾਣ ਤੇ ਕਹਿੰਦੇ ਦੇਖੋ ਇਹਦੇ ਮਗਰੋਂ ਤੇ ਦੁੱਖ ਲੈਂਦਾ ਹੀ ਨਹੀਂ, ਪਹਿਲਾਂ ਛੋਟਾ ਸੀ ਤੇ ਬੋਲ ਕੇ ਦੱਸ ਨਹੀਂ ਸਕਦਾ ਤਾਂ ਦੁਖੀ, ਥੋੜਾ ਜਿਹਾ ਵੱਡਾ ਹੋਇਆ ਤੇ ਫਿਰ ਟੀਚਰਾਂ ਨੇ ਸਾਧ ਸੰਗਤ ਜੀ ਕੰਨ ਖਿੱਚਣੇ ਉਦੋਂ ਫੇਰ ਦੁਖੀ, ਉਦੋਂ ਵੱਡਾ ਥੋੜਾ ਜਿਹਾ ਹੋ ਗਿਆ ਤੇ ਤ੍ਰਿਸ਼ਨਾ ਲੱਗ ਗਈ, ਤ੍ਰਿਸ਼ਨਾ ਪੂਰੀ ਨਹੀਂ ਹੁੰਦੀ ਫੇਰ ਦੁਖੀ, ਤੇ ਬਿਰਧ ਹੋ ਗਿਆ ਮੰਗਦਾ ਪਾਣੀ ਆ ਤੇ ਬੱਚੇ ਆਵਾਜ਼ ਨਹੀਂ ਸੁਣਦੇ, ਕਹਿੰਦੇ ਫੇਰ ਦੁਖੀ। ਦੁੱਖ ਤਾਂ ਪਿੱਛੋਂ ਲੱਥੇ ਹੀ ਨਾ ਇਹਦੇ ਵਿਚਾਰੇ ਦੇ, ਜਵਾਨੀ ਚ ਆ ਗਿਆ। ਕਹਿੰਦੇ ਨੇ ਹੁਣ ਮਨ ਦੀ ਤ੍ਰਿਪਤੀ ਨੀ ਹੁੰਦੀ, ਪਾਪ ਵੀ ਕਰਦਾ ਪਰ ਜਿੰਨੀ ਮਾਇਆ ਚਾਹੁੰਦਾ ਉਨੀ ਮਿਲਦੀ ਨਹੀਂ, ਫਿਰ ਦੁਖੀ ਹੈ।
ਬੋਲੇ ਪੂਰਨ ਧਰਮ ਰਖਾਏ,
ਤੇ ਕਹਿੰਦੇ ਫਿਰ ਇਹ ਮਾਇਆ ਕਰਕੇ ਝੂਠ ਬੜੇ ਬੋਲਦਾ ਤੇ ਆਪਣਾ ਧਰਮ ਵੀ ਗਵਾ ਦਿੰਦਾ, ਇਹਦੇ ਕਰਕੇ ਦੁਨੀਆਂ ਦੇ ਰੰਗ ਤਮਾਸ਼ਿਆਂ ਕਰਕੇ ਦੁਨੀਆਂ ਦੇ ਸੁੱਖ ਲੈਣ ਲਈ ਧਰਮ ਵੀ ਗਵਾ ਛੱਡਦਾ ਆਪਣਾ।
ਭਇਓ ਬਿਰਧ ਨਿਰਬਲ ਤਨ ਰਹੇ,
ਕਹਿੰਦੇ ਫਿਰ ਵਿਚਾਰਾ ਹੋ ਜਾਂਦਾ, ਬਿਰਧ ਬਜ਼ੁਰਗ ਹੋ ਜਾਂਦਾ ਤੇ ਸਰੀਰ ਦੀ ਤਾਕਤ ਵੀ ਚਲੀ ਜਾਂਦੀ ਹੌਲੀ ਹੌਲੀ।
ਜੀਰਣ ਅਧਿਕ ਜਰ ਜਰੀ ਲਹੇ,
ਬਹੁਤਾ ਹੀ ਸਰੀਰ ਜੀਰਣ ਹੋ ਜਾਂਦਾ, ਆਪਣੇ ਆਪ ਉੱਠ ਨੀ ਸਕਦਾ ਵਿਚਾਰਾ, ਛਾਵੋਂ ਧੁੱਪੇ ਨੀ ਜਾ ਸਕਦਾ, ਧੁੱਪੋਂ ਛਾਵੇਂ ਨੀ ਆ ਸਕਦਾ ਆਪੇ।
ਖਾਂਸੀ ਆਦਿ ਵਿਆਦ ਹੋਏ ਬ੍ਰਿੰਦ,
ਕਹਿੰਦੇ ਖਾਂਸੀ ਆਦਿ ਵਿਆਦ, ਕਦੇ ਕਦੇ ਰੇਸ਼ਾ ਲੱਗ ਗਿਆ, ਕਦੇ ਖੰਘ ਲੱਗ ਗਈ, ਕਦੇ ਕੁਝ, ਕਦੇ ਕੋਈ ਦੁੱਖ ਕਹਿੰਦੇ ਬਿਰਧ ਹੋਏ ਨੂੰ ਫੇਰ ਦੁੱਖ ਚੰਬੜੇ ਰਹਿੰਦੇ ਹਨ।
ਅਪਮਾਨਤ ਪਰਿਵਾਰ ਬੁਲੰਦ,
ਸਭ ਤੋਂ ਵੱਡਾ ਦੁੱਖ ਉਦੋਂ ਲੱਗਦਾ ਕਹਿੰਦੇ ਅਪਮਾਨਤ ਪਰਿਵਾਰ ਬੁਲੰਦ, ਜਦੋਂ ਪਰਿਵਾਰ ਅਪਮਾਨਤ ਕਰਦਾ ਇਹ ਤਾਂ ਕਹਿੰਦਾ ਖੰਘਦਾ ਤੇ ਕਹਿੰਦਾ ਵੀ ਮੇਰਾ ਕੋਈ ਇਲਾਜ ਕਰੋ, ਮੈਨੂੰ ਕੋਈ ਕੋਸਾ ਪਾਣੀ ਦੇ ਦਿਓ, ਕਹਿੰਦੇ ਤੂੰ ਕੀ ਜਾਨ ਖਾਧੀ ਨਾ ਸੌਣਾ ਨਾ ਸੌਣ ਦੇਣਾ, ਜਦੋਂ ਪਰਿਵਾਰ ਬੇਇੱਜ਼ਤੀ ਕਰਦਾ ਕਹਿੰਦੇ ਉਦੋਂ ਫੇਰ ਬਹੁਤ ਵੱਡਾ ਦੁਖੀ ਹੁੰਦਾ ਇਹ ਜੀ।
ਸੰਕਟ ਅਧਿਕ ਪਾਏ ਮਰ ਰਹਾ,
ਤੇ ਕਹਿੰਦੇ ਬਹੁਤ ਸੰਕਟ ਪਾ ਕੇ ਤੇ ਵਿਚਾਰਾ ਫੇਰ ਮਰ ਜਾਂਦਾ ਜੇ।
ਜੀਵ ਗਤੀ ਜਮ ਕਿਆ ਕਰ ਕਹੇ,
ਕਹਿੰਦੇ ਕੀ ਜੀਵ ਦੀ ਗਤੀ ਦੱਸੀਏ, ਫੇਰ ਉਥੋਂ ਚਲ ਗਿਆ ਜੇ ਪਾਪ ਕੀਤੇ ਨਰਕਾਂ ਚ, ਤੇ ਫਲ ਭੁਗਤਾ ਕੇ ਫੇਰ ਚੰਦਰਮਾ ਦੀ ਕਿਰਨ ਫੇਰ ਅਨਾਜ ਤੇ ਫੇਰ ਇਹੋ ਹੀ ਕਿਰਿਆ। ਕਹਿੰਦੇ ਨੇ ਇਹ ਮੁੱਕਣ ਚ ਨੀ ਆਉਂਦੀ, ਇਸੇ ਲਈ ਮਹਾਰਾਜ ਨੇ ਆਖਿਆ ਗੁਰਮੁਖਾ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ, ਰੱਬ ਦਾ ਨਾਮ ਜਪ ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਜਾ ਦੁੱਖ ਕਰ ਹਮ ਤੁਮੂ ਅਰਾਧੇ, ਸੋ ਦੁੱਖ ਅੱਜ ਸਹੀ ਹੈ। ਕਹਿੰਦੇ ਚੇਤੇ ਤਾਂ ਕਰਕੇ ਤੇ ਕਿੰਨੇ ਦੁੱਖ ਸੀ ਤੇ ਕਿੰਨੇ ਜਨਮਾਂ ਦੇ ਦੁੱਖ ਨੇ, ਇਹ ਤਾਂ ਬੜੀ ਲੰਮੀ ਲੜੀ ਹੈ।
ਲੇਸ਼ ਮਾਤਰ ਦੁੱਖ ਵਰਣਨ ਕਰੇ,
ਤੇ ਫਿਰ ਅਜੇ ਵੀ ਭਾਈ ਦਇਆ ਸਿੰਘ ਜੀ ਕਹਿੰਦੇ ਲੇਸ਼ ਮਾਤਰ ਦੁੱਖ ਵਰਣਨ, ਇਹ ਤਾਂ ਕਹਿੰਦੇ ਤੁਹਾਨੂੰ ਐਵੇਂ ਮਾੜਾ ਜਾ ਦੁੱਖਾਂ ਦਾ ਲੇਸ਼ ਮਾਤਰ ਹੀ ਅਸੀਂ ਤੁਹਾਨੂੰ ਬੋਲ ਕੇ ਦੱਸਿਆ ਅਜੇ ਤਾਂ।
ਸਰਬ ਜੇ ਕਹੇ ਗ੍ਰੰਥ ਇੱਕ ਭਰੇ,
ਕਹਿੰਦੇ ਸਰਬ ਜੇ ਕਹੇ ਗ੍ਰੰਥ ਇੱਕ ਭਰੇ, ਕਹਿੰਦੇ ਜੇ ਕਿਤੇ ਸਾਰੇ ਜੀਵ ਆਤਮਾ ਦੇ ਦੁੱਖ ਮੈਂ ਦੱਸ ਦਿਆਂ, ਇੱਕ ਵੱਡਾ ਗ੍ਰੰਥ ਵੱਖਰਾ ਭਰ ਜਾਵੇਗਾ, ਕਿੰਨੇ ਦੁੱਖੇ ਨੂੰ ਕਿੰਨਿਆਂ ਜਨਮਾਂ ਚ ਕਿਵੇਂ ਚੱਲਣੇ ਪੈਂਦੇ ਹਨ।
ਜਨਮ ਕਰੋੜੋਂ ਧਰ ਧਰ ਮਰਿਓ,
ਜੇ ਕਹਿੰਦੇ ਜਨਮ ਕਰੋੜੋਂ ਧਰ ਕਰ ਮਰਿਓ, ਇਹ ਇੱਕ ਦੋ ਜਨਮਾਂ ਦੀ ਗੱਲ ਨੇ, ਕਰੋੜਾਂ ਜਨਮ ਲਏ ਨੇ, ਜਦੋਂ ਦਾ ਸੰਸਾਰ ਬਣਿਆ ਤੁਰੇ ਹੀ ਆਉਂਦੇ ਆ। ਕਹਿੰਦੇ ਨੇ ਏਦਾਂ ਜੰਮ ਪੈਂਦਾ ਫੇਰ ਮਰ ਜਾਂਦਾ, ਫੇਰ ਦੁਖੀ ਫੇਰ ਜੰਮ ਪਿਆ ਫੇਰ, ਇਹ ਤਾਂ ਕਰੋੜਾਂ ਜਨਮਾਂ ਤੋਂ ਏਦਾਂ ਹੀ ਤੁਰਿਆ ਆਉਂਦਾ ਹੈ।
ਕਿਸੇ ਸਰੀਰ ਵਿਖੇ ਨਾ ਫਿਰਿਓ,
ਕਹਿੰਦੇ ਕਿਸੇ ਸਰੀਰ ਵਿੱਚ ਵੀ ਟਿਕਾਣਾ ਨਹੀਂ ਮਿਲਿਆ, ਕਦੀ ਪਸ਼ੂ ਬਣ ਗਿਆ, ਪੰਛੀ ਬਣ ਗਿਆ, ਕੀੜੇ ਮਕੌੜੇ ਬਣ ਗਿਆ, ਕਦੀ ਬਨਸਪਤੀ ਬਣ ਗਿਆ, ਕਦੀ ਫਿਰ ਮਨੁੱਖ ਬਣ ਗਿਆ, ਪਰ ਮਨ ਟਿਕਿਆ ਨਾ ਇਹਦਾ ਕਿਤੇ ਵੀ। ਇੱਥੇ ਸਮਾਂ ਸਾਧ ਸੰਗਤ ਜੀ ਸਮਾਪਤ ਹੋ ਗਿਆ, ਬਚਨ ਅਜੇ ਚੱਲ ਰਹੇ ਨੇ, ਸੋ ਜਿਵੇਂ ਗੁਰੂ ਸਾਹਿਬ ਕਿਰਪਾ ਕਰਨਗੇ ਸਾਧ ਸੰਗਤ ਜੀ ਆਪਾਂ ਕੱਲ ਨੂੰ ਸਰਵਣ ਕਰਾਂਗੇ, ਸ਼ਾਇਦ ਕਿਤੇ ਆਪਣੇ ਮਨ ਚ ਆ ਹੀ ਜਾਵੇ ਸੁਣ ਕੇ ਬਰਾਗ ਮਹਾਰਾਜ, ਕਿਰਪਾ ਕਰੋ ਨਿਤਨੇਮ ਦੀ ਦਾਤ ਬਖਸ਼ ਦਿਓ, ਬਚ ਹੀ ਜਾਵਾਂ ਮੈਂ। ਇਸੇ ਲਈ ਮਹਾਰਾਜ ਦੀ ਸਾਧ ਸੰਗਤ ਜੀ ਅਸਲ ਵਿੱਚ ਕਥਾ ਤੇ ਕੀਰਤਨ ਬਾਣੀ ਹੁੰਦੀ ਵੀ ਕਿਤੇ ਸੋਝੀ ਆ ਜਾਵੇ ਭਲਿਆ, ਤੇਰੇ ਭਲੇ ਲਈ ਅਵਤਾਰ ਧਾਰਿਆ ਗੁਰੂ ਸਾਹਿਬ ਨੇ, ਤੇਰੇ ਭਲੇ ਲਈ ਬਾਣੀ ਉਚਾਰੀ, ਤੇਰੇ ਭਲੇ ਵਾਸਤੇ ਸਾਧ ਸੰਗਤ ਚਲਾਈ, ਕਿਤੇ ਸਮਝ ਲਵੇ ਬਚ ਜਾਵੇਗਾ, ਨਹੀਂ ਤੇ ਕਰੋੜਾਂ ਜਨਮਾਂ ਦੇ ਦੁੱਖ ਸਾਧ ਸੰਗਤ ਜੀ ਤੁਰੇ ਹੀ ਆਉਂਦੇ ਨਾਲ ਦੀ ਨਾਲ। ਸਤਿਗੁਰੂ ਜੀ ਰਹਿਮਤ ਕਰਨ, ਗੁਰੂ ਸਾਹਿਬ ਜੀ ਦੇ ਬਚਨਾਂ ਦੀ ਸੋਝੀ ਸਾਧ ਸੰਗਤ ਜੀ ਸਾਨੂੰ ਆ ਜਾਵੇ ਤੇ ਭਲਾ ਹੋ ਜਾਵੇ, ਤੇ ਫਿਰ ਇਹਨਾਂ ਸਾਧ ਸੰਗਤ ਜੀ ਸਹਿਲ ਤਰੀਕਾ ਸੌਖਾ ਬਸ ਨਿਤਨੇਮ ਕਰੀ ਚੱਲੇ ਤੇ ਸਰਧਾ ਰੱਖੇ, ਤਰਕ ਵਾਲੀ ਬੁੱਧੀ ਦਾ ਤਿਆਗ ਕਰ ਦੇਵੇ, ਗੁਰੂ ਸਾਹਿਬ ਜੀ ਸਾਧ ਸੰਗਤ ਜੀ ਕਿਰਪਾ ਕਰ ਹੀ ਦਿੰਦੇ ਆ। ਭੁੱਲਾਂ ਚੁੱਕਾਂ ਦੀ ਖਮਾ ਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।